ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਅੱਖਾਂ ਖੋਲ ਕੇ ਵੇਖ ਪਿਆਰੇ ਲੱਗਿਆ ਹੈ ਰੰਗਾਂ ਦਾ ਮੇਲਾ ਅੱਖਾਂ ਖੋਲ ਤੂੰ ਵੇਖ ਪਿਆਰੇ ਲੱਗਿਆ ਹੈ ਰੰਗਾਂ ਦਾ ਮੇਲਾ ਫੁੱਲਾਂ ਨਾਲ ਗੁਫ਼ਤਗੂ ਕਰਕੇ ਹੋ ਜਾਂਦਾ ਏ ਜਨਮ ਸੁਹੇਲਾ ਦਿਲ ਦੀ ਖਿੜਕੀ ਖੋਲ ਸੋਹਣਿਆ ਦਿਲ ਦੀ ਖਿੜਕੀ ਖੋਲ ਸੋਹਣਿਆ ਸੱਜਰੀ ਹਵਾ ਜ਼ਰੂਰੀ ਇਸ ਨੂੰ ਅੱਜ ਨੂੰ ਹੀ ਅੱਜ ਹੀ ਮਾਣ ਲਿਆ ਕਰ ਅੱਜ ਨੂੰ ਅੱਜ ਹੀ ਮਾਣ ਲਿਆ ਕਰ ਕੱਲ ਦਾ ਨਾਂ ਹੈ ਨਾਮ ਕੁਵੇਲਾ ਸੋ ਕੱਲ ਦਾ ਤਾਂ ਹੈ ਨਾਮ ਕੁਵੇਲਾ ਅੱਜ ਨੂੰ ਅੱਜ ਵਜੋਂ ਹੀ ਮਾਣਿਆ ਜਾਵੇ ਗੁਰਭਜਨ ਗਿੱਲ ਹੋਰਾਂ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਯਾਨੀ ਕਿ ਸਾਡਾ ਮਾਰਨਿੰਗ ਸ਼ੋਅ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਅਮਰਦੀਪ ਕੌਰ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਦਿਆ ਹੋਵੇ ਸੁਹਾਵਣਾ ਹੋਵੇ ਇਹ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਲੋ ਜੀ ਅੱਜ ਦਾ ਦਿਨ ਹੈਗਾ ਮੰਗਲਵਾਰ ਦਾ ਮੰਗਲਵਾਰ ਅਸੀਂ ਆਪਣਾ ਮਾਰਨਿੰਗ ਸ਼ੋਅ ਲੈ ਕੇ ਹਾਜ਼ਰ ਹੁੰਦੇ ਹਾਂ ਕਿੱਥੋਂ ਮੈਲਬਨ ਤੋਂ ਸੋ ਅੱਜ ਦਾ ਇਹ ਸ਼ੋਅ ਮੈਲਬਨ ਤੋਂ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਅਮਰਦੀਪ ਕੌਰ ਤੇ ਅੱਜ ਦੇ ਇਸ ਸ਼ੋਅ ਦੇ ਵਿਚ ਬਹੁਤ ਸਾਰੇ ਸਿਲਸਿਲੇ ਹਮੇਸ਼ਾ ਵਾਂਗ ਤੁਹਾਡੀ ਨਜ਼ਰ ਕਰਾਂਗੇ ਸੋ ਮਾਰਨਿੰਗ ਸ਼ੋਅ ਲਹਿਰਾਂ ਤੁਸੀਂ ਹਰ ਸਵੇਰ ਸੁਣਦੇ ਹੋ ਯਾਨੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੁਣਦੇ ਹੋ ਜੀ 8 ਵਜੇ ਤੋਂ 10 ਵਜੇ ਤੱਕ ਵੱਖ ਵੱਖ ਸ਼ਹਿਰਾਂ ਤੋਂ ਵੱਖ ਵੱਖ ਸੂਬਿਆਂ ਤੋਂ ਸੋ ਪਿਛਲਾ ਜਿਹੜਾ ਦਿਨ ਨਿਕਲ ਕੇ ਗਿਆ ਉਹ ਅਲੱਗ ਸੂਬੇ ਤੋਂ ਹੁੰਦਾ ਅੱਜ ਮੈਂ ਮੰਗਲਵਾਰ ਮੈਲਬਨ ਤੋਂ ਲੈ ਕੇ ਹਾਜ਼ਰ ਹਾਂ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਐਡੀਲੇਡ ਤੋਂ ਹੋਏਗਾ ਤੇ ਉਸ ਤੋਂ ਬਾਅਦ ਜਰਮਨ ਤੋਂ ਵੀ ਅਸੀਂ ਲੈ ਕੇ ਆਉਂਦੇ ਹਾਂ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਹੁੰਦਾ ਜੀ ਉਹ ਹੁੰਦਾ ਬ੍ਰਿਸਬੇਨ ਤੋਂ ਸੋ ਹਰ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵੱਖਰੀ ਤਰ੍ਹਾਂ ਦੀ ਰੰਗਤ ਜਿਹੜੀ ਹੈ ਹਰ ਵੱਖਰੇ ਪੇਸ਼ਕਰਤਾ ਦੇ ਨਾਲ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਏ ਚਲੋ ਜੀ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਦੱਸਾਂਗੇ ਪਰ ਅੱਜ ਦੇ ਦਿਨ ਦੇ ਉੱਤੇ ਪਹਿਲਾਂ ਗੱਲ ਕਰੀਏ ਸੋ ਅੱਜ ਹੈਗਾ ਜੀ ਦਿਨ ਮੰਗਲਵਾਰ ਦਾ ਸਾਲ 2021 ਦੇ ਅਗਸਤ ਮਹੀਨੇ ਦੀ 31 ਤਰੀਕ ਹੋ ਚੁੱਕੀ ਹੈ ਯਾਨੀ 2021 ਜਿਹੜਾ ਹੈ ਉਹ ਆਪਣੇ ਅੰਤਲੇ ਪੜਾਅ ਵੱਲ ਜਲਦੀ ਜਲਦੀ ਹੁਣ ਵਧਣਾ ਸ਼ੁਰੂ ਹੋ ਗਿਆ ਤੇ ਅੱਜ ਅਗਸਤ ਦਾ ਮਹੀਨਾ ਜਿਹੜਾ ਆ ਉਹ ਖਤਮ ਹੋ ਜਾਣਾ ਤੇ ਕੱਲ ਸਤੰਬਰ ਦਾ ਮਹੀਨਾ ਚੜ ਜਾਣਾ ਪਰ ਉਧਰ ਨਾਨਕਸ਼ਾਹੀ ਸੰਵਤ 553 ਦੇ ਭਾਦੋ ਮਹੀਨੇ ਦੀ ਅੱਜ 16 ਤਰੀਕ ਹੋ ਚੁੱਕੀ ਹੈ ਤੇ ਦੋਸਤੋ ਜੇ ਘੜੀਆਂ ਵੱਲ ਨਜ਼ਰ ਮਾਰਾਂ ਤੇ ਘੜੀਆਂ ਇਸ ਵੇਲੇ ਕਹਿੰਦੀਆਂ ਵੀ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਜਿਹੜਾ ਸਮਾਂ ਉਹ 8:05 ਦਾ ਹੋ ਚੁੱਕਿਆ ਹੈ ਜਦਕਿ ਅਜੇ ਪਰਥ ਦੇ ਵਿਚ ਸਮਾਂ 6:05 ਦਾ ਹੀ ਹੈ ਤੇ ਉਧਰ ਐਡੀਲੇਡ ਦੇ ਵਿਚ ਅਜੇ 7:35 ਹੋਏ ਨੇ ਸੋ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ ਜਿੱਥੇ ਸਾਡੇ ਤੋਂ ਵੀ ਪਹਿਲਾਂ ਸਵੇਰ ਹੋ ਜਾਂਦੀ ਹੈ ਸੋ 2 ਘੰਟੇ ਸਾਡੇ ਤੋਂ ਅੱਗੇ ਨੇ ਉਥੇ ਆਕਲੈਂਡ ਸ਼ਹਿਰ ਦੇ ਵਿਚ ਇਸ ਵੇਲੇ 10:05 ਦਾ ਸਮਾਂ ਹੋ ਚੁੱਕਿਆ ਤੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਜਿੱਥੋਂ ਜਿੱਥੋਂ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜਦੇ ਨੇ ਉਨ੍ਹਾਂ ਮੁਲਕਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ ਹਨਾ ਸੋ ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਬਹੁਤ ਸਾਰੇ ਦੋਸਤ ਉਥੋਂ ਜੁੜਦੇ ਨੇ ਸਾਡੇ ਨਾਲ 6:05 ਸਵੇਰ ਦੇ ਉਥੇ ਹੋ ਚੁੱਕੇ ਨੇ ਤੇ ਮੰਗਲਵਾਰ ਦਾ ਦਿਨ ਜਿਹੜਾ ਨਾ ਅਸਲ ਦੇ ਵਿਚ ਡੁਬਈ ਦੇ ਵਿਚ ਵੀ ਚੜ ਚੁੱਕਿਆ ਪਰ ਤੜਕਾ ਬਹੁਤ ਗੂੜਾ ਜੀ ਇਸ ਵੇਲੇ ਡੁਬਈ ਦੇ ਵਿਚ 2:05 ਦਾ ਸਮਾਂ ਜਿਹੜਾ ਉਹ ਹੋਇਆ ਸਵੇਰ ਜਿਹੜੀ ਹੋ ਚੁੱਕੀ ਹੈ ਪਰ ਅੱਧੀ ਰਾਤ ਦਾ ਤੜਕਾ ਕਹਿ ਸਕਦੇ ਹਾਂ ਇਸ ਤੋਂ ਵੀ ਜ਼ਿਆਦਾ ਗੂੜਾ ਤੜਕਾ ਜਿਹੜਾ ਉਹ ਹੈਗਾ ਜੀ ਇਸ ਵੇਲੇ ਇਟਲੀ ਦੇ ਵਿਚ ਕਿਉਂਕਿ ਇਟਲੀ ਦੇ ਵਿਚ ਤਾਂ ਅਜੇ ਹੁਣੇ ਹੁਣੇ ਕਹਿ ਲੋ ਵੀ ਸਵੇਰ ਚੜੀ ਹੈ 12:06 ਹੋਏ ਆ ਮੰਗਲਵਾਰ ਦੇ ਤੇ ਮੰਗਲਵਾਰ ਦਾ ਦਿਨ ਜਿਹੜਾ ਉਹ ਆਪਣੇ ਮੁਲਕ ਚ ਵੀ ਚੜ ਚੁੱਕਿਆ ਯਾਨੀ ਕਿ ਸਾਡੀ ਜਨਮ ਭੂਮੀ ਤੇ। ਸੋ ਪੰਜਾਬ ਦੇ ਵਿੱਚ ਸਮਾਂ ਦੇਖੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਸਮਾਂ ਹੋ ਗਿਆ ਜੀ ਤਕਰੀਬਨ 3:36 ਦਾ। ਸੋ ਉੱਥੇ ਵੀ ਵੱਡਾ ਤੜਕਾ ਜੇ। ਸੋ ਇਸ ਤੋਂ ਇਲਾਵਾ ਜਿੱਥੇ ਜਿੱਥੇ ਸੋਮਵਾਰ ਦਾ ਦਿਨ ਚੜਿਆ ਉਹਨਾਂ ਮੁਲਕਾਂ ਦਾ ਜ਼ਿਕਰ ਕਰ ਲੈਣਾ। ਬਹੁਤ ਸਾਰੇ ਦੋਸਤ ਜਿਹੜੇ ਉਹ ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ ਜਾਂ ਫਿਰ USA ਤੋਂ। ਕੈਨੇਡਾ ਦੇ ਵਿੱਚ ਵੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਇਸ ਵੇਲੇ ਵੱਖੋ ਵੱਖਰਾ ਹੈ ਤੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਇਸ ਵੇਲੇ ਸ਼ਾਮ ਦੇ 5:06 ਹੋਏ ਨੇ, ਜਦਕਿ ਵੈਨਕੂਵਰ ਦੇ ਵਿੱਚ ਅਜੇ ਬਾਅਦ ਦੁਪਹਿਰ ਚੱਲ ਰਹੀ ਹੈ 3:06 ਦਾ ਸਮਾਂ। ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ 6:06 ਦਾ ਸਮਾਂ ਉੱਥੇ ਹੋ ਚੁੱਕਿਆ ਹੈ। ਤੇ ਜੇ US ਚੱਲੀਏ ਤਾਂ US ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ ਯਾਨੀ LA ਦੇ ਵਿੱਚ 3:07 ਯਾਨੀ ਬਾਅਦ ਦੁਪਹਿਰ ਦਾ ਸਮਾਂ ਤੇ ਨਿਊਯਾਰਕ ਦੇ ਵਿੱਚ ਸ਼ਾਮ ਦੇ 6:07 ਹੋਏ ਨੇ। ਇਹੀ ਸਮਾਂ ਮਿਆਮੀ ਦੇ ਵਿੱਚ ਚੱਲ ਰਿਹਾ, ਜਦਕਿ ਸਿਆਟਲ ਦੇ ਵਿੱਚ ਅਜੇ ਬਾਅਦ ਦੁਪਹਿਰ ਚੱਲ ਰਹੀ ਹੈ 3:07 ਦਾ ਸਮਾਂ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਯਾਨੀ ਸਾਡੇ ਇਸ ਮਾਰਨਿੰਗ ਸ਼ੋਅ ਦੇ ਵਿੱਚ ਸਾਡੇ ਹਮ ਸਫ਼ਰ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਤੇ ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਚ ਕੀ ਅਸੀਂ ਲੈ ਕੇ ਆਏ ਹਾਂ, ਹਮੇਸ਼ਾ ਵਾਂਗ ਤੁਹਾਨੂੰ ਬਹੁਤ ਸਾਰੇ ਸਿਲਸਿਆਂ ਦਾ ਅੰਦਾਜ਼ਾ ਜਿਹੜਾ ਉਹ ਤਾਂ ਹੁੰਦਾ ਕਿ ਕਿਹੜੇ ਕਿਹੜੇ ਸਿਲਸਿਲੇ ਅਸੀਂ ਲੈ ਕੇ ਆਉਣੇ ਹੁੰਦੇ ਆ, ਪਰ ਫਿਰ ਵੀ ਤੁਹਾਡੀ ਜਾਣਕਾਰੀ ਦੇ ਲਈ ਜਿਹੜੇ ਦੋਸਤ ਸਾਡੇ ਨਾਲ ਨਵੇਂ ਜੁੜਦੇ ਨੇ ਉਹਨਾਂ ਦੀ ਜਾਣਕਾਰੀ ਦੇ ਲਈ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਸਾਡੇ ਹਮੇਸ਼ਾ ਵਾਂਗ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਵੀ ਜ਼ਰੂਰ ਮਾਰਾਂਗੇ ਤੇ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਤੁਹਾਡੇ ਲਈ ਲੈ ਕੇ ਆਵਾਂਗੇ। ਔਰ ਵਿਰਸਾ ਦੇ ਇਤਿਹਾਸ ਦੇ ਸਿਲਸਿਲੇ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਵੀ ਤੁਹਾਡੇ ਨਾਲ ਅੱਜ ਸਾਂਝਾ ਕਰਨਾ। ਸੋ ਅਸੀਂ ਜਿਹੜੀ ਅੱਜ ਫੇਸਬੁੱਕ ਦੇ ਉੱਤੇ ਲਾਈਵ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਬਹੁਤਾ ਲੰਬਾ ਨਹੀਂ ਲੈ ਕੇ ਜਾਵਾਂਗੇ, ਸਿਰਫ ਜਿਹੜੀ ਪ੍ਰੋਗਰਾਮ ਦੀ ਜਾਣਕਾਰੀ ਹੈ ਉਹ ਇਸ ਲਾਈਵ ਵੀਡੀਓ ਦੇ ਵਿੱਚ ਸਾਂਝੀ ਕਰਕੇ ਤੇ ਫਿਰ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਦੁਬਾਰਾ ਆਪਾਂ ਜੁੜਨਾ ਤੇ ਇਸ ਤੋਂ ਇਲਾਵਾ ਵਧਾਈਆਂ ਦਾ ਸਿਲਸਿਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਸੋ ਆਪਣੇ ਦੋਸਤ ਮਿੱਤਰ, ਆਪਣੇ ਕਰੀਬੀ, ਆਪਣੇ ਜਿਹੜੇ ਵੀ ਸਕੇ ਸੰਬੰਧੀ ਜਿਨ੍ਹਾਂ ਦਾ ਕੋਈ ਖਾਸ ਦਿਨ ਹੈ ਅੱਜ ਔਰ ਉਸ ਦਿਨ ਦੇ ਉੱਤੇ ਤੁਸੀਂ ਮੁਬਾਰਕਾਂ ਭੇਜਣੀਆਂ ਚਾਹੁੰਦੇ ਹੋ ਹਰਮਨ ਰੇਡੀਓ ਵੱਲੋਂ, ਤਾਂ ਅਸੀਂ ਇੱਕ ਕਰਾਂਗੇ ਸਰਪ੍ਰਾਈਜ਼ ਕਾਲ ਉਹਨਾਂ ਨੂੰ ਔਰ ਇਹ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹਨਾਂ ਦਾ ਇਹ ਦਿਨ ਜਿਹੜਾ ਖਾਸ ਬਣਾਏਗੀ ਅਸੀਂ ਉਮੀਦ ਕਰਦੇ ਹਾਂ। ਸੋ ਇਹਦੇ ਲਈ ਤੁਸੀਂ ਭੇਜ ਦੇਣਾ ਉਹਨਾਂ ਦਾ ਨੰਬਰ, ਉਹਨਾਂ ਦਾ ਨਾਮ, ਉਹਨਾਂ ਦਾ ਉਹ ਖਾਸ ਦਿਨ ਤੇ ਜਿਹੜਾ ਨੰਬਰ ਭੇਜਣਾ ਉਹ ਹੋਣਾ ਚਾਹੀਦਾ ਜੀ ਵਟਸਐਪ ਨੰਬਰ। ਸੋ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਪਾਵਾਂਗੇ ਇੱਕ ਵਾਰ ਫਿਰ ਉਹ ਪਿਆਰੀ ਜਿਹੀ ਸਾਂਝ ਤੇ ਵਧਾਈਆਂ ਤੋਂ ਬਾਅਦ ਹੋਰ ਕੀ ਹੈ ਫਿਰ ਗੱਲਾਂ ਬਾਤਾਂ ਤਾਂ ਵੈਸੇ ਚੱਲਦੀਆਂ ਰਹਿਣੀਆਂ। ਗੱਲਾਂ ਬਾਤਾਂ ਦੇ ਲਈ ਵਿਸ਼ਾ ਜਿਹੜਾ ਪਿਛਲੀ ਵਾਰ ਨਾ ਅਸੀਂ ਥੋੜਾ ਜਿਹਾ ਛੇੜਿਆ ਸੀ ਔਰ ਉਹ ਜਿਹੜਾ ਛੇੜਿਆ ਸੀ ਉਹਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਬੜੀਆਂ ਤੁਸੀਂ ਦਿਲਚਸਪ ਸਾਡੇ ਨਾਲ ਕੀਤੀਆਂ, ਬੜੀਆਂ ਰੋਮਾਂਚਕ ਸੀਗੀਆਂ, ਪਰ ਕੁਛ ਦੋਸਤਾਂ ਨੇ ਮੇਰੇ ਨਾਲ ਗੱਲਾਂ ਬਾਤਾਂ ਚੱਲਦੇ ਪ੍ਰੋਗਰਾਮ ਚ ਨਹੀਂ ਕੀਤੀਆਂ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਨਹੀਂ ਅਸੀਂ ਕਰਨੀਆਂ ਤੇ ਉਹਨਾਂ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਕੁਝ ਸੁਨੇਹੇ ਜਿਹੜੇ ਆ ਭੇਜੇ। ਸੋ ਉਹਨਾਂ ਸੁਨੇਹਿਆਂ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਵਾਕਈ ਉਹ ਆਪਣੀਆਂ ਜਿਹੜੀਆਂ ਵਾਈਸ ਨੇ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ, ਉਹ ਉਹਨਾਂ ਦੀ ਮਦਦ ਕਰਦੇ ਨੇ ਪਰ ਉਹ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ। ਪਰ ਮੈਨੂੰ ਇਹੀ ਗੱਲ ਬੜੀ ਚੰਗੀ ਲੱਗੀ ਹੈ ਕਿ ਅਸਲ ਦੇ ਵਿੱਚ ਅਸੀਂ ਇੱਕ ਦੂਜੇ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਸੋ ਗੱਲਾਂ ਬਾਤਾਂ ਦੇ ਸਿਲਸਿਲੇ ਚ ਇਹੋ ਜਿਹੀਆਂ ਹੋਰ ਗੱਲਾਂ ਬਾਤਾਂ ਅੱਜ ਵੀ ਜ਼ਰੂਰ ਕਰਾਂਗੇ। ਸੋ ਅੱਜ ਦਾ ਵਿਚਾਰ ਤੁਹਾਡੇ ਨਾਲ ਬਹੁਤ ਜਲਦ ਸਾਂਝਾ ਕਰਨ ਜਾ ਰਹੇ ਹਾਂ। ਉਸ ਤੋਂ ਵੀ ਪਹਿਲਾਂ ਤੁਹਾਨੂੰ ਦੱਸ ਚਾਹੀਏ ਕਿ ਖ਼ਬਰਾਂ ਦਾ ਜਿਹੜਾ ਸਿਲਸਿਲਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਖ਼ਬਰਾਂ ਦੇ ਉਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਹੋਣਗੇ ਜਸਵਿੰਦਰ ਬਿੱਟਾ ਹੋਰੀ ਪੰਜਾਬ ਤੋਂ ਤੇ ਸਾਡੇ ਨਾਲ ਹਮੇਸ਼ਾ ਵਾਂਗ ਜਿਵੇਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਕੁਲਜੀਤ ਸਿੰਘ ਦਿਲਬਰ ਹੁਰੀ ਸਾਡੇ ਨਾਲ ਸਾਂਝ ਬਣਾਉਂਦੇ ਨੇ US ਤੋਂ, ਅੱਜ ਵੀ ਉਹ ਸਾਡੇ ਨਾਲ ਉਸ ਸਿਲਸਿਲੇ ਦੇ ਵਿੱਚ ਹਾਜ਼ਰ ਹੋਣਗੇ ਤੇ ਤੁਸੀਂ ਸਾਡੇ ਨਾਲ ਕਿਵੇਂ ਜੁੜਨਾ ਉਹ ਵੀ ਜ਼ਰੂਰ ਦੱਸਦੇ ਜਾਂਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਤੁਸੀਂ ਸਾਡੇ ਨਾਲ ਜੁੜਨਾ ਟੈਲੀਗ੍ਰਾਮ ਦੇ ਜ਼ਰੀਏ। ਟੈਲੀਗ੍ਰਾਮ ਐਪ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਟੈਲੀਗ੍ਰਾਮ ਐਪ ਦੇ ਵਿੱਚ ਤੁਸੀਂ ਸਰਚ ਕਰੋਗੇ ਹਰਮਨ ਰੇਡੀਓ ਨੂੰ ਤਾਂ ਤੁਸੀਂ ਸਾਡੇ ਨਾਲ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਕੇ ਜੁੜ ਜਾਓਗੇ ਤੇ ਜੇਕਰ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਈਮੇਲ ਕਰਕੇ ਵੀ ਤੁਸੀਂ ਆਪਣਾ ਸੁਨੇਹਾ ਸਾਨੂੰ ਭੇਜ ਸਕਦੇ ਹੋ। ਈਮੇਲ ਕਰਨ ਦੇ ਲਈ ਸਾਡਾ ਨੰਬਰ ਹੈ 02-8599, ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811, ਪਰ ਈਮੇਲ ਤੁਸੀਂ ਸਾਨੂੰ ਕਰਨੀ ਹੈ request@harmanradio.com ਤੇ। ਮਾਫੀ ਚਾਹਾਂਗੀ, ਦੇਖੋ ਈਮੇਲ ਤੇ ਨੰਬਰ ਵੀ ਰਲ ਗੱਡ ਹੋ ਜਾਂਦੇ ਆ ਹਨਾ, ਸੋ ਭੁਲੇਖਾ ਲੱਗ ਜਾਂਦਾ ਜੀ ਕਈ ਵਾਰ। ਸੋ ਇਹ ਜਿਹੜੇ ਲਿੰਕਸ ਨੇ ਸਾਡੇ ਨਾਲ ਕੰਟੈਕਟ ਕਰਨ ਦੇ ਤੁਹਾਡੇ ਨਾਲ ਅਸੀਂ ਸਾਂਝੇ ਕਰਤੇ, ਪਰ ਜੇਕਰ ਤੁਸੀਂ ਇਹ ਪ੍ਰੋਗਰਾਮ ਸਾਡੇ ਨਾਲ ਸਾਡੀ ਰੇਡੀਓ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਤੁਸੀਂ ਉਸ ਰੇਡੀਓ ਐਪ ਦੇ ਰਾਹੀਂ ਵੀ ਸਾਡੇ ਨਾਲ ਆਪਣੇ ਸੁਨੇਹੇ ਸਾਂਝੇ ਕਰ ਸਕਦੇ ਹੋ। ਰੇਡੀਓ ਐਪ ਜਿਹੜੀ ਹੈ ਉਹ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ। ਉਸ ਐਪ ਦੇ ਵਿੱਚ ਸਾਡੇ ਨਾਲ ਦਿੱਤੇ ਇੰਟਰੈਕਟ ਕਰਨ ਦੇ ਲਿੰਕਸ ਜਿਹੜੇ ਆ ਉਹਨਾਂ ਦੇ ਉੱਤੇ ਕਲਿੱਕ ਕਰੋਗੇ, ਉੱਥੇ ਆਪਣਾ ਮੈਸੇਜ ਟਾਈਪ ਕਰੋਗੇ ਤੇ ਉਹ ਮੈਸੇਜ ਸਿੱਧਾ ਸਾਡੇ ਤੱਕ ਪਹੁੰਚ ਜਾਏਗਾ। ਤੇ ਲਓ ਜੀ, ਇਹ ਸਾਰਾ ਕੁਝ ਪ੍ਰੋਗਰਾਮ ਦੇ ਵਿੱਚ ਹੋਣ ਜਾ ਰਿਹਾ ਤੇ ਇਸ ਤੋਂ ਇਲਾਵਾ ਕੀ ਹੋਣਾ, ਖਾਸ ਖਾਸ ਹੋਣੇ ਨੇ ਤੁਹਾਡੇ ਸੁਨੇਹੇ, ਤੇ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਵੀ ਹੋ ਗਏ ਆ। ਮੇਰੇ ਤੱਕ ਇਧਰ ਸਟੂਡੀਓ ਦੇ ਦੂਜੇ ਪਾਰ ਕੁਝ ਦੋਸਤ ਬਣ ਵੀ ਚੁੱਕੇ ਨੇ ਸਾਡੇ ਨਾਲ। ਪਿੰਦਰ ਬਰਾੜਹੁਰੀ ਸਾਡੇ ਨਾਲ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ। ਪਿੰਦਰ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ, ਤੁਹਾਡਾ ਸੁਨੇਹਾ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ, ਪਰ ਫਿਲਹਾਲ ਤੁਹਾਨੂੰ ਦੱਸ ਜਾਈਏ ਕਿ ਆਪਾਂ ਗੀਤ ਸੰਗੀਤ ਜਿਹੜਾ ਉਹ ਵੀ ਨਾਲੋ ਨਾਲ ਚਲਾਵਾਂਗੇ, ਤੁਹਾਡੀ ਪਸੰਦ ਦਾ ਜਾਂ ਫਿਰ ਕੁਛ ਸਾਡੀ ਪਸੰਦ ਦਾ। ਜੇਕਰ ਤੁਹਾਡੀ ਪਸੰਦ ਦਾ ਕੋਈ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਰ ਦਿਓ ਮੈਸੇਜ, ਤੇ ਉਹ ਗੀਤ ਅਸੀਂ ਆਪਣੇ ਡਾਟਾਬੇਸ ਦੇ ਵਿੱਚ ਜ਼ਰੂਰ ਲੱਭ ਕੇ ਤੁਹਾਡੀ ਨਜ਼ਰ ਕਰਾਂਗੇ। ਤੇ ਲਓ ਫਿਰ ਅੱਜ ਵੀ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਰੁਪਿੰਦਰ ਹਾਂਡਾ ਦੀ ਆਵਾਜ਼ ਦੇ ਵਿੱਚ। ਉਧਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਇਹ ਗੀਤ ਜਿਹੜਾ ਉਹ ਚੱਲਦਾ ਰਹੇਗਾ, ਪਰ ਇਧਰ ਫੇਸਬੁੱਕ ਦੇ ਉੱਤੇ ਇਹ ਜਿਹੜਾ ਗੀਤ ਹੈ ਉਹ ਨਹੀਂ ਜਾ ਪਾਏਗਾ। ਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਜ਼ਰੂਰ ਕਰਦੇ ਰਹਾਂਗੇ ਫੇਸਬੁੱਕ ਤੇ। ਉਧਰ ਸੁਣਦੇ ਹਾਂ ਰੁਪਿੰਦਰ ਹਾਂਡਾ ਦੀ ਆਵਾਜ਼ ਵਿੱਚ ਇਹ ਗੀਤ। ਲਓ ਜੀ ਦੋਸਤੋ, ਰੁਪਿੰਦਰ ਹਾਂਡਾ ਦੀ ਆਵਾਜ਼ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਧਰ ਫੇਸਬੁੱਕ ਤੇ ਵੀ ਕੁਝ ਦੋਸਤ ਸਾਡੇ ਨਾਲ ਜੁੜੇ ਨੇ। ਅਮਨਦੀਪ ਸਿੰਘ ਈਸ਼ਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਧਰ ਰਾਜਵੀਰ ਸੋਢੀ ਹੁਰੀ ਵੀ ਸਾਡੇ ਨਾਲ ਜੁੜੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਵੇਲੇ ਤੁਸੀਂ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋ ਕਿ ਨਹੀਂ, ਪਰ ਜੇਕਰ ਤੁਸੀਂ ਲਾਈਵ ਸਟ੍ਰੀਮਿੰਗ ਤੇ ਸਾਡੇ ਨਾਲ ਜੁੜ ਚੁੱਕੇ ਹੋ ਤਾਂ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਇਧਰ ਵੀ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਲਗਾਤਾਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਦੀ ਹਾਂ। ਸਾਡੇ ਨਾਲ ਜੁੜੇ ਨੇ ਜੀ ਪਿੰਦਰ ਬਰਾੜਹੁਰੀ। ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭੈਣ ਜੀ ਇਸ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਆਸ ਕਰਦੇ ਹਾਂ। ਕਹਿੰਦੇ ਸਭ ਠੀਕ ਠਾਕ ਹੋਵੋਗੇ, ਸੁਣ ਰਹੇ ਹਾਂ ਪ੍ਰੋਗਰਾਮ ਕੰਮ ਕਰਦੇ ਕਰਦੇ। ਬਹੁਤ ਵਧੀਆ, ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਔਰ ਬਿਲਕੁਲ ਸਾਰੇ ਠੀਕ ਠਾਕ ਨੇ, ਔਰ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਦੀ ਉਮੀਦ ਦੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਅਸੀਂ ਅੱਗੇ ਵਧਾਵਾਂਗੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਬਰਾੜ ਸਾਹਿਬ। ਔਰ ਇਸੇ ਤਰ੍ਹਾਂ ਸਾਡੇ ਨਾਲ ਹਰਕੇਸ਼ ਸਹਾਰਨ ਸ਼ਾਇਦ ਨਾਮ ਜੀ ਲੈਣ ਦੇ ਵਿੱਚ ਗਲਤੀ ਕਰ ਰਹੀ ਹੋਵਾਂ ਤਾਂ ਮਾਫੀ ਜ਼ਰੂਰ ਦੇ ਦਿਓ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਲਗੂਲਗਾ ਤੋਂ ਸਾਡੇ ਨਾਲ ਜੁੜੇ ਨੇ, ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਤੋਂ। ਕਿਆ ਹੀ ਬਾਤਾਂ ਜੀ। ਔਰ ਕਹਿੰਦੇ ਅੱਜ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਮੇਰੀ ਨਾ ਭਤੀਜ ਨੂੰ ਪ੍ਰੀਤ ਸਹਾਰਨ ਦਾ ਅੱਜ ਜਨਮ ਦਿਨ ਨਿਕਲ ਗਿਆ, ਯਾਨੀ ਕਿ 30 ਅਗਸਤ ਨੂੰ ਸੀਗਾ ਉਹਨਾਂ ਦਾ ਜਨਮ ਦਿਨ, ਤੇ ਤੁਸੀਂ ਕਹਿੰਦੇ ਵਧਾਈਆਂ ਦੇ ਦਿਓ। ਪਿੰਡ ਹੈਗਾ ਉਹਨਾਂ ਦਾ ਜਲਵਾਹਾ, ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਆ, ਤੇ ਲਹਿਰਾ ਪ੍ਰੋਗਰਾਮ ਦੇ ਵਿੱਚ ਕਹਿੰਦੇ ਤੁਸੀਂ ਜ਼ਰੂਰ ਸ਼ਾਮਲ ਕਰਨਾ ਜੀ। ਬਿਲਕੁਲ ਜੀ ਬਿਲਕੁਲ, ਆਪਾਂ ਵਧਾਈਆਂ ਜ਼ਰੂਰ ਦੇਵਾਂਗੇ, ਪਰ ਇੱਕ ਵਾਰ ਜ਼ਰੂਰ ਇਹ ਜ਼ਰੂਰ ਮੈਨੂੰ ਦੱਸ ਦਿਓ ਵੀ ਇੰਨੀ ਅਰਲੀ ਉਹ ਫੋਨ ਚੱਕ ਲੈਣਗੇ। ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਿਲਸਿਲਾ ਜਿਹੜਾ ਥੋੜਾ ਜਿਹਾ ਠਹਿਰ ਕੇ ਲੈ ਕੇ ਆਈਏ, ਪਰ ਫਿਰ ਵੀ ਤੁਸੀਂ ਇੱਕ ਵਾਰ ਜ਼ਰੂਰ ਸਾਨੂੰ ਕਨਫਰਮ ਜ਼ਰੂਰ ਕਰ ਦਿਓ ਵੀ ਇਸ ਵੇਲੇ ਫੋਨ ਚੱਕ ਲੈਣਗੇ ਨਾ ਸਵੇਰੇ, ਕਿਉਂਕਿ ਉੱਥੇ ਤੜਕਾ ਹੁੰਦਾ। ਵੈਸੇ ਤਾਂ ਬਹੁਤ ਲੋਕ ਜਿਹੜੇ ਆ ਉਹ ਤੜਕੇ ਆਪਣਾ ਜਿਹੜਾ ਕੰਮ ਕਾਜ ਸ਼ੁਰੂ ਕਰ ਲੈਂਦੇ ਆ, ਸੋ ਆਪਾਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਇਹ ਨੰਬਰ ਜਿਹੜਾ ਜੀ ਆਪਾਂ ਸ਼ਾਮਲ ਕਰੀਏ ਤੇ ਉਹਨਾਂ ਨੂੰ ਇੱਕ ਸਰਪ੍ਰਾਈਜ਼ ਕਾਲ ਉਹਨਾਂ ਦੇ ਇਸ ਖਾਸ ਦਿਨ ਦੇ ਉੱਤੇ ਦੇਈਏ। ਤੇ ਇਸੇ ਤਰ੍ਹਾਂ ਸਾਡੇ ਨਾਲ ਅੱਗੇ ਜੁੜੇ ਨੇ ਸ਼ਵਿੰਦਰ ਕਲੇਰ ਹਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਪ੍ਰੋਗਰਾਮ ਇਜ ਆਲਵੇਸ ਗ੍ਰੇਟ, ਟੂਡੇ ਇਜ਼ ਮਾਈ ਗ੍ਰੈਂਡ ਸਨਸ ਬਰਥਡੇ, ਹੀ ਇਜ਼ ਬੇਸਡ ਇਨ ਡਾਲਸ, ਹਿਸ ਨੇਮ ਇਜ਼ ਫਤਿਹ ਚੀਮਾ। ਠੀਕ ਹੈ ਜੀ, ਤੇ ਕਹਿੰਦੇ ਟੈਲ ਹਿਮ ਦਿਸ ਇਜ਼ ਫਰੋਮ ਨਾਨੀ ਜੀ। ਕਿਆ ਬਾਤ ਹੈ, ਸੋ ਕਿਊਟ, ਬਹੁਤ ਪਿਆਰਾ। ਔਰ ਇਹ ਮੁਹੱਬਤ, ਇਹ ਪਿਆਰ ਹਨਾ, ਇਹ ਮੋਹ ਜਿਹੜਾ ਹਨਾ, ਇਹ ਆਪਣੇ ਆਪ ਦੇ ਵਿੱਚ ਬੜਾ ਹੀ ਪਿਆਰਾ ਹੁੰਦਾ, ਅਵੱਲਾ ਹੁੰਦਾ। ਤੇ ਸਿਡਨੀ ਤੋਂ ਜਿਹੜੀਆਂ ਇਹ ਦੁਆਵਾਂ ਜਿਹੜੀਆਂ ਨਾਨੀ ਜੀ ਵੱਲੋਂ ਭੇਜੀਆਂ ਜਾਣੀਆਂ ਨੇ, ਤੇ ਜ਼ਰੂਰ ਸ਼ਿਵਦੇਵ ਜੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਅਸੀਂ ਜਿਹੜੀਆਂ ਇਹ ਖਾਸ ਮੁਬਾਰਕਾਂ, ਇਹ ਮੁਹੱਬਤਾਂ ਜਿਹੜੀਆਂ ਇਹ ਤੁਹਾਡੀਆਂ ਜ਼ਰੂਰ ਪਹੁੰਚਾਈਏ। ਤੇ ਇਸੇ ਤਰ੍ਹਾਂ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੋਰੀ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਮਰਜੀਤ ਜੀ ਸਤਿ ਸ੍ਰੀ ਅਕਾਲ, ਤੁਹਾਡੀ ਸ਼ਹਿਦ ਵਰਗੇ ਮਿੱਠੇ ਬੋਲ ਕੰਨਾਂ ਵਿੱਚ ਪੈਂਦੇ ਨੇ। ਕਿਆ ਬਾਤ ਹੈ ਜੀ, ਬਹੁਤ ਪਿਆਰ ਭਰੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਔਰ ਬਹੁਤ ਬਹੁਤ ਤੁਹਾਡਾ ਸਤਿਕਾਰ ਕਿ ਤੁਸੀਂ ਇੰਨੀ ਹੌਸਲਾ ਅਫਜ਼ਾਈ ਜਿਹੜੀ ਆ ਉਹ ਬਖਸ਼ਦੇ ਹੋ। ਵੈਸੇ ਪਤਾ ਨੀ ਸ਼ਹਿਦ ਵਰਗੇ ਆ ਕਿ ਕਿਵੇਂ ਆ, ਪਰ ਜੇਕਰ ਤੁਹਾਨੂੰ ਇਸ ਤਰ੍ਹਾਂ ਕਿਤੇ ਲੱਗਦਾ ਤਾਂ ਸਾਡੇ ਦਿਲ ਨੂੰ ਵੀ ਬੜੀ ਤਸੱਲੀ ਮਿਲਦੀ ਹੈ, ਸਕੂਨ ਮਿਲਦਾ ਹਨਾ, ਤੁਹਾਡੇ ਇਹਨਾਂ ਹੌਸਲੇ ਭਰੇ ਬੋਲਾਂ ਦੇ ਨਾਲ, ਤੁਹਾਡੇ ਇਹਨਾਂ ਹੌਸਲੇ ਭਰੇ ਸੁਨੇਹਿਆਂ ਦੇ ਨਾਲ। ਤੇ ਲੋ ਜੀ, ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ। ਤੇ ਬਾਕੀ ਜੀ ਫੇਸਬੁੱਕ ਤੇ ਕਹਿੰਦੇ ਕਿਵੇਂ ਜੁੜੀਦਾ, ਫੇਸਬੁੱਕ ਪੇਜ ਜਿਹੜਾ ਹਰਮਨ ਰੇਡੀਓ ਦਾ, ਜੇਕਰ ਤੁਸੀਂ ਉਹਨੂੰ ਲਾਈਕ ਕੀਤਾ ਹੋਇਆ ਤਾਂ ਉਸ ਫੇਸਬੁੱਕ ਪੇਜ ਨੂੰ ਜਦੋਂ ਤੁਸੀਂ ਖੋਲੋਗੇ ਤਾਂ ਜਿਹੜੀ ਸਾਡੀ ਲੇਟੈਸਟ ਪੋਸਟ ਹੈ ਉਹਦੇ ਉੱਤੇ ਜਾ ਕੇ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਤੇ ਲਓ ਦੋਸਤੋ, ਪ੍ਰੋਗਰਾਮ ਦੇ ਵਿੱਚ ਜਿਹੜੀ ਅਗਲੀ ਸਾਂਝ ਹੈ ਉਹ ਆਪਾਂ ਬਣਾਉਣੀ ਹੈ, ਯਾਨੀ ਕਿ ਅਗਲਾ ਜਿਹੜਾ ਸਿਲਸਿਲਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਨਾ। ਤੇ ਅਗਲਾ ਸਿਲਸਿਲਾ ਹੈਗਾ ਜੀ ਅੱਜ ਦੇ ਵਿਚਾਰ ਦਾ ਵੀ ਤੇ ਮੌਸਮ ਦੇ ਉੱਤੇ ਝਾਤ ਪਾਉਣ ਦਾ ਵੀ। ਤੇ ਲਓ ਫਿਰ ਅੱਜ ਮੌਸਮ ਕੀ ਕਹਿੰਦਾ ਹੈ ਆਪਾਂ ਉਹਦੇ ਵੱਲ ਵਧਦੇ ਹਾਂ। ਪਹਿਲਾਂ ਲਓ ਜੀ, ਮੈਲਬਨ ਦੇ ਵਿੱਚ ਜਿਹੜਾ ਅੱਜ ਮੌਸਮ ਹੈ ਨਾ ਉਹ ਹੈਗਾ ਬੱਦਲਵਾਈ ਵਾਲਾ, ਯਾਨੀ ਕਿ ਅਸਮਾਨ ਦੇ ਵਿੱਚ ਜਿਹੜੀ ਬੱਦਲਵਾਈ ਹੈ ਜੀ ਉਹ ਛਾਈ ਰਹਿਣੀ ਆ। 11 ਡਿਗਰੀ ਘੱਟ ਤੋਂ ਘੱਟ ਆ, ਪਰ ਉਧਰ ਤਾਪਮਾਨ ਜਿਹੜਾ ਆ ਉਹ ਬੱਦਲਵਾਈ ਵਰਗਾ ਨਹੀਂ ਹੈਗਾ, ਯਾਨੀ ਕਿ ਸੂਰਜ ਭਾਵੇਂ ਘੱਟ ਨਿਕਲੂਗਾ ਜਾਂ ਅਸਮਾਨ ਚ ਘੱਟ ਦਿਖਾਈ ਦੇਊਗਾ, ਪਰ ਜਿਹੜਾ ਤਾਪਮਾਨ ਹੈ ਉਹ ਅੱਜ ਹੈਗਾ ਜੀ 21 ਡਿਗਰੀ ਵੱਧ ਤੋਂ ਵੱਧ। ਤੇ ਸੋਹਣਾ ਮੌਸਮ ਰਹਿਣਾ ਹੈ ਨਾ, ਵੈਸੇ ਜੇ ਨਾਲ ਧੁੱਪ ਵੀ ਜ਼ਿਆਦਾ ਹੋਵੇ ਤਾਂ ਫੇਰ ਤਾਂ ਗਰਮੀ ਵਾਲਾ ਹੀ ਮੌਸਮ ਜਿਹੜਾ ਉਹ ਹੋ ਜਾਂਦਾ ਹੈ ਨਾ। ਤੇ ਉਧਰ ਸਿਡਨੀ ਦੇ ਵਿੱਚ ਵੈਸੇ ਗਰਮ ਹੀ ਹੈ ਮੌਸਮ, ਅੱਜ 9 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ। ਤੇ ਅੱਜ ਧੁੱਪ ਪੂਰੀ ਚੜੀ ਰਹਿਣੀ ਆ, ਖਿੜੀ ਰਹਿਣੀ ਆ, ਤੇ ਪੂਰਾ ਤੁਸੀਂ ਮਾਣਿਓ ਅੱਜ ਗਰਮੀ ਵਾਲਾ ਜਿਹੜਾ ਉਹ ਅਹਿਸਾਸ ਆ ਹਨਾ। ਬ੍ਰਿਸਬਨ ਦੇ ਵਿੱਚ ਅੱਜ 13 ਤੋਂ ਲੈ ਕੇ 27 ਡਿਗਰੀ ਹੈ, ਇੱਥੇ ਵੀ ਅੱਜ ਮੋਸਟਲੀ ਸਨੀ ਦੱਸਿਆ ਗਿਆ ਜੀ। ਕਿਤੇ ਕਿਤੇ ਬੱਦਲਵਾਈ ਜਿਹੜੀ ਅਸਮਾਨ ਚ ਦਿਖਾਈ ਦੇ ਸਕਦੀ ਆ। ਤੇ ਪਰਥ ਦੇ ਵਿੱਚ ਅੱਜ 13 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਇੱਥੇ ਮੀਂਹ ਦੇ ਛਰਾਟੇ ਅੱਜ ਪੈ ਸਕਦੇ ਆ। ਐਡੀਲੇਡ ਦੇ ਵਿੱਚ ਅੱਜ 12 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਹੈ, ਲਗਭਗ ਮੈਲਬਨ ਵਰਗਾ ਮੌਸਮ, ਤੇ ਇੱਥੇ ਵੀ ਸਨੀ ਦੱਸਿਆ ਗਿਆ। ਕੈਨਬਰਾ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਹੈ ਜੀ, ਅੱਜ 0 ਡਿਗਰੀ ਘੱਟ ਤੋਂ ਘੱਟ ਤੇ 18 ਡਿਗਰੀ ਵੱਧ ਤੋਂ ਵੱਧ ਤੇ ਸਵੇਰ ਵੇਲੇ ਜਿਹੜਾ ਜੀ ਕੋਹਰਾ ਜਿਹੜਾ ਉਹ ਕਾਫੀ ਜ਼ਿਆਦਾ ਹੋਣਾ ਤੇ ਉਸ ਤੋਂ ਬਾਅਦ ਧੁੱਪ ਨਿਕਲ ਜਾਣੀ ਹੈ। ਵੈਸੇ ਜਿਹੜੇ ਕੈਨਬਰਾ ਤੋਂ ਸਾਨੂੰ ਸੁਣ ਰਹੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਤੁਸੀਂ ਜ਼ਰੂਰ ਦੱਸਿਓ ਵੀ ਕੈਨਬਰਾ ਵਾਲਿਓ ਸਵੇਰ ਕਿਵੇਂ ਦੀ ਸੀ। ਵੈਸੇ ਕੋਹਰਾ ਦੱਸਿਆ ਗਿਆ ਔਰ ਕੋਹਰੇ ਤੋਂ ਬਾਅਦ ਜਿਹੜਾ ਦਿਨ ਹੁੰਦਾ ਬੜਾ ਸੋਹਣਾ ਲੱਗਦਾ ਹੁੰਦਾ, ਕਿਉਂਕਿ ਜਦੋਂ ਕੋਹਰਾ ਜਿਹੜਾ ਸੂਰਜ ਦੀਆਂ ਤਿੱਖੀਆਂ ਕਿਰਨਾਂ ਦੇ ਨਾਲ ਹੌਲੀ ਹੌਲੀ ਪਿਘਲਦਾ ਹੈ ਨਾ, ਤੇ ਫਿਰ ਉਸ ਤੋਂ ਬਾਅਦ ਬਹੁਤ ਸੋਹਣਾ ਦਿਨ ਜਿਹੜਾ ਹੈ ਉਹ ਖਿੜਿਆ ਖਿੜਿਆ ਰਹਿੰਦਾ। ਹੋਬਾਰਟ ਦੇ ਵਿੱਚ ਅੱਜ 11 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਅੱਜ ਤੇਜ਼ ਹਵਾਵਾਂ ਤੇ ਮੀਂਹ ਜਿਹੜਾ ਜੀ ਉਹ ਉੱਥੇ ਪੈਣਾ। ਡਾਰਵਿਨ ਦੇ ਵਿੱਚ 22 ਤੋਂ ਲੈ ਕੇ 34 ਡਿਗਰੀ ਤੱਕ ਧੁੱਪ ਬਣੀ ਰਹਿਣੀ ਹੈ। ਤੇ ਉਧਰ ਕੇਨਸ ਦੇ ਵਿੱਚ ਦੋਸਤੋ ਅੱਜ ਜਿਹੜਾ ਮੌਸਮ ਹੈ ਉਹ ਥੋੜਾ ਜਿਹਾ ਵੱਖਰਾ ਆ। ਸੋ ਕੇਨਸ ਦੇ ਵਿੱਚ 21 ਡਿਗਰੀ ਘੱਟ ਤੋਂ ਘੱਟ ਅਤੇ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ, ਪਰ ਬੱਦਲਬਾਈ ਤੇ ਮੀਂਹ ਜਿਹੜਾ ਉਹਦੇ ਪੂਰੇ ਪੂਰੇ ਆਸਾਰ ਕੇਨਸ ਦੇ ਵਿੱਚ ਬਣੇ ਹੋਏ ਆ। ਤੇ ਲਓ ਜੀ ਫਿਰ ਇਹ ਸੀ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਵੱਧਦੇ ਆ ਅੱਜ ਦੇ ਵਿਚਾਰ ਵੱਲ। ਲਓ ਜੀ ਅੱਜ ਦਾ ਵਿਚਾਰ ਹੈ ਕਿ ਜੀਵਨ ਇੱਕ ਯਾਤਰਾ ਹੈ, ਇਸ ਨੂੰ ਜ਼ਬਰਦਸਤੀ ਤੈਅ ਨਾ ਕਰੋ, ਸਗੋਂ ਜ਼ਬਰਦਸਤ ਤਰੀਕੇ ਨਾਲ ਤੈਅ ਕਰੋ। ਮੈਨੂੰ ਬੜਾ ਪਿਆਰਾ ਲੱਗਿਆ ਵਿਚਾਰ। ਕਹਿੰਦੇ ਵੀ ਜੀਵਨ ਜਿਹੜਾ ਆ, ਜ਼ਿੰਦਗੀ ਜਿਹੜੀ ਆ, ਉਹ ਇੱਕ ਯਾਤਰਾ ਆ, ਇਹਨੂੰ ਜ਼ਬਰਦਸਤੀ ਤੈਅ ਨਾ ਕਰੋ। ਹਨਾ, ਇਹ ਨਾ ਸਮਝੋ ਵੀ ਮਤਲਬ ਬਹੁਤ ਤਰ੍ਹਾਂ ਦੇ ਸਮੇਂ ਜਿਹੜੇ ਸਾਡੇ ਉੱਤੇ ਆਉਂਦੇ ਆ ਜ਼ਿੰਦਗੀ ਦੇ ਵਿੱਚ, ਬਹੁਤ ਤਰ੍ਹਾਂ ਦੇ ਤਜਰਬੇ ਸਾਨੂੰ ਹੁੰਦੇ ਆ। ਹਨਾ, ਸਮਾਂ ਇੱਕੋ ਜਿਹਾ ਨਹੀਂ ਹੁੰਦਾ, ਔਖਾ ਸੌਖਾ ਬਹੁਤ ਕੁਛ ਜਿਹੜਾ ਜ਼ਿੰਦਗੀ ਦੇ ਵਿੱਚ ਅਸੀਂ ਵੇਖਦੇ ਆ, ਬਹੁਤ ਕੁਛ ਦੇ ਵਿੱਚੋਂ ਲੰਘਦੇ ਆ, ਪਰ ਇਹ ਜ਼ਿੰਦਗੀ ਜਿਹੜੀ ਆ ਇਹਨੂੰ ਇਸ ਤਰ੍ਹਾਂ ਨਾ ਲਓ ਕਿ ਜ਼ਿੰਦਗੀ ਨੂੰ ਅਸੀਂ ਜ਼ਬਰਦਸਤੀ ਜੀ ਰਹੇ ਹਾਂ, ਸਗੋਂ ਇਸ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਸਾਨੂੰ ਇਸ ਸਫ਼ਰ ਨੂੰ ਤੈਅ ਕਰਨਾ ਚਾਹੀਦਾ, ਇਸ ਯਾਤਰਾ ਨੂੰ ਤੈਅ ਕਰਨਾ ਚਾਹੀਦਾ। ਸੋ ਅੱਜ ਦੇ ਵਿਚਾਰ ਦੇ ਨਾਲ ਹੀ ਜੁੜਦੀ ਇੱਕ ਖਾਸ ਕਵਿਤਾ ਵੀ ਮੈਨੂੰ ਲੱਗਦਾ ਸੀਗਾ ਕਿ ਬੜੀ ਸਾਨੂੰ ਪ੍ਰੇਰਦੀ ਹੈ। ਕਵਿਤਾ ਹੈਗੀ ਗੁਰਭਜਨ ਗਿੱਲ ਹੋਰਾਂ ਦੀ ਹੋਈ ਹੈ। ਸੋ ਗੁਰਭਜਨ ਗਿੱਲ ਕਹਿੰਦੇ ਨੇ, ਜਿਨ੍ਹਾਂ ਰਾਹਾਂ ਤੇ ਤੁਰਨ ਤੋਂ ਤੁਹਾਨੂੰ ਕੋਈ ਵਰਜਦਾ ਹੈ ਉਸ ਤੇ ਜ਼ਰੂਰ ਤੁਰੋ, ਜਿਨ੍ਹਾਂ ਪਗਡੰਡੀਆਂ ਤੇ ਬੁੱਝੇ ਹਨ ਸਰਕੜਾ ਕਾਹੀ ਮਲੇ ਝਾੜੀਆਂ ਹਨ ਉਹਨਾਂ ਤੇ ਜ਼ਰੂਰ ਤੁਰੋ। ਪੈਰਾਂ ਨੂੰ ਰਸਤਾ ਲੱਭਣ ਦੀ ਆਦਤ ਬਣੀ ਰਹਿੰਦੀ ਹੈ, ਕੱਚੇ ਰਾਹਾਂ ਤੇ ਪੈਦਲ ਤੁਰਨ ਨਾਲ ਬੰਦਾ ਕਦੇ ਨਹੀਂ ਗੁਆਚਦਾ, ਕੱਚੇ ਰਾਹਾਂ ਤੇ ਪੈਦਲ ਤੁਰਨ ਨਾਲ ਬੰਦਾ ਕਦੇ ਨਹੀਂ ਗੁਆਚਦਾ, ਪੱਕੇ ਰਾਹਾਂ ਤੇ ਲਿਖੇ ਦਿਸ਼ਾ ਸੂਚਕਾਂ ਦੇ ਬਾਵਜੂਦ ਸਾਫ਼ ਸੁਥਰੀਆਂ ਸੜਕਾਂ ਤੇ ਸਰਪਟ ਦੌੜਨ ਵਾਲੇ ਅਕਸਰ ਰਾਹ ਭੁੱਲ ਜਾਂਦੇ ਨੇ। ਬਹੁਤ ਡੂੰਘੀ ਗੱਲ ਹੈ ਜੀ ਇਹ। ਸੋ ਸਾਫ਼ ਸੁਥਰੀਆਂ ਸੜਕਾਂ ਤੇ ਸਰਪਟ ਦੌੜਨ ਵਾਲੇ ਅਕਸਰ ਕਹਿੰਦੇ ਰਾਹ ਭੁੱਲ ਜਾਂਦੇ ਨੇ। ਬਹੁਤ ਹੀ ਡੂੰਘਾਈ ਹੈ ਇਹਨਾਂ ਸਤਰਾਂ ਦੇ ਵਿੱਚ। ਇੱਕ ਨਜ਼ਮ ਹੈ, ਬੜੀ ਛੋਟੀ ਜਿਹੀ ਨਜ਼ਮ ਪਰ ਬੜੇ ਡੂੰਘੇ ਅਰਥ ਰੱਖਦੀ ਹੈ। ਸੋ ਅੱਜ ਦਾ ਜਿਹੜਾ ਵਿਚਾਰ ਅਸੀਂ ਸਾਂਝਾ ਕੀਤਾ ਕਿ ਜੀਵਨ ਇੱਕ ਯਾਤਰਾ ਹੈ, ਇਸ ਨੂੰ ਜ਼ਬਰਦਸਤੀ ਤੈਅ ਨਾ ਕਰੋ, ਸਗੋਂ ਜ਼ਬਰਦਸਤ ਤਰੀਕੇ ਦੇ ਨਾਲ ਤੈਅ ਕਰੋ। ਸੋ ਕਈ ਵਾਰ ਕੀ ਹੁੰਦਾ ਕਿ ਵਰਜਿਤ ਰਾਹਾਂ ਤੇ, ਇਸ ਨਜ਼ਮ ਦਾ ਜਿਹੜਾ ਸਿਰਲੇਖ ਸੀ, ਸੋ ਜਿਨ੍ਹਾਂ ਰਾਹਾਂ ਤੇ ਅਸੀਂ ਤੁਰ ਸਕਦੇ ਹੁੰਦੇ ਹਾਂ, ਕਈ ਵਾਰ ਬਹੁਤ ਸਾਰੇ ਸਾਡੇ ਆਲੇ ਦੁਆਲੇ ਲੋਕ ਹੁੰਦੇ ਆ ਜਿਹੜੇ ਕਿ ਸਾਨੂੰ ਬਾਰ ਬਾਰ ਉਹਨਾਂ ਰਾਹਾਂ ਤੇ ਤੁਰਨ ਤੋਂ ਹੀ ਵਰਜਦੇ ਰਹਿੰਦੇ ਆ, ਰੋਕਦੇ ਰਹਿੰਦੇ ਆ। ਸੋ ਕਈ ਵਾਰ ਅਸੀਂ ਨਾ ਚਾਹੁੰਦੇ ਹੋਏ ਵੀ ਜੋ ਨਹੀਂ ਕਰਨਾ ਚਾਹੁੰਦੇ ਉਹ ਕਰਦੇ ਰਹਿੰਦੇ ਆ, ਤੇ ਜੋ ਕਰਨਾ ਚਾਹੁੰਦੇ ਹੁੰਦੇ ਆ ਉਹ ਨਹੀਂ ਕਰ ਪਾਉਂਦੇ। ਸੋ ਇਸ ਕਰਕੇ ਜੋ ਅਸੀਂ ਕਰਨਾ ਚਾਹੁੰਦੇ ਹੁੰਦੇ ਆ, ਜਿਹੜਾ ਜਨੂਨ ਸਾਡੇ ਅੰਦਰ ਹੁੰਦਾ, ਜੇਕਰ ਉਸ ਜਨੂਨ ਨੂੰ ਅਸੀਂ ਬਾਹਰ ਲਿਆਈਏ, ਸੋ ਉਹਨਾਂ ਵਰਜਿਤ ਰਾਹਾਂ, ਹੋ ਸਕਦਾ ਕਿ ਉਹ ਰਾਹਾਂ ਜਿਹੜੀਆਂ ਇਸੇ ਕਰਕੇ ਸਾਡੇ ਲਈ ਵਰਜਿਤ ਬਣਾ ਦਿੱਤੀਆਂ ਗਈਆਂ ਹੋਣ, ਕਿਉਂਕਿ ਉਹਨਾਂ ਰਾਹਾਂ ਦੇ ਉੱਤੇ ਤੁਰਦਿਆਂ ਤੁਹਾਡਾ ਜਿਹੜਾ ਵਜੂਦ ਹੈ ਉਹ ਅਸਲ ਦੇ ਵਿੱਚ ਨਿਖਰ ਕੇ ਸਾਹਮਣੇ ਆਉਂਦਾ, ਤੁਸੀਂ ਤਰਾਸ਼ ਕੇ ਸਾਹਮਣੇ ਆਉਂਦੇ ਹੋ, ਪਰ ਜਦੋਂ ਤੁਸੀਂ ਤਰਾਸ਼ੇ ਜਾਂਦੇ ਹੋ ਤਾਂ ਸ਼ਾਇਦ ਉਸ ਤਰਾਸ਼ੇ ਜਾਣ ਦਾ ਜਿਹੜਾ ਅਸਰ ਹੈ ਉਹ ਦੂਜਿਆਂ ਦੇ ਉੱਤੇ ਥੋੜਾ ਡੂੰਘਾ ਹੁੰਦਾ। ਯਾਨੀ ਤੁਸੀਂ ਸਮਝ ਸਕਦੇ ਹੋ ਕਿ ਲੋਕ ਨਹੀਂ ਚਾਹੁੰਦੇ ਹੁੰਦੇ ਜਦੋਂ ਤੁਸੀਂ ਉਹਨਾਂ ਰਾਹਾਂ ਤੇ ਤੁਰੋ ਤੇ ਤੁਹਾਡਾ ਵਜੂਦ ਜਿਹੜਾ ਉਸੇ ਤਰ੍ਹਾਂ ਨਿਖਰ ਕੇ ਸਾਹਮਣੇ ਆਵੇ। ਸੋ ਜ਼ਿੰਦਗੀ ਨੂੰ ਜਦੋਂ ਜ਼ਬਰਦਸਤ ਤਰੀਕੇ ਨਾਲ ਜਿਉਂਗੇ ਤਾਂ ਤੁਹਾਡਾ ਉਹ ਵਜੂਦ ਜਿਹੜਾ ਅਸਲ ਦੇ ਵਿੱਚ ਤੁਹਾਡਾ ਆਪਣਾ ਹੁੰਦਾ ਉਹ ਜ਼ਰੂਰ ਸਾਹਮਣੇ ਆਉਂਦਾ। ਸੋ ਇਸ ਕਰਕੇ ਜਿਨ੍ਹਾਂ ਰਾਹਾਂ ਤੇ ਤੁਰਨ ਤੋਂ ਤੁਹਾਨੂੰ ਕੋਈ ਵਰਜਦਾ ਹੈ ਉਹਨਾਂ ਤੇ ਜ਼ਰੂਰ ਤੁਰੋ, ਜਿਨ੍ਹਾਂ ਪਗਡੰਡੀਆਂ ਤੇ ਬੁੱਝੇ ਨੇ ਸਰਕੜਾ ਕਾਹੀ ਤੇ ਮਲੇ ਝਾੜੀਆਂ ਹਨ ਉਹਨਾਂ ਤੇ ਜ਼ਰੂਰ ਤੁਰੋ, ਪੈਰਾਂ ਨੂੰ ਰਸਤਾ ਲੱਭਣ ਦੀ ਆਦਤ ਬਣੀ ਰਹਿੰਦੀ ਹੈ, ਕੱਚੇ ਰਾਹਾਂ ਤੇ ਪੈਦਲ ਤੁਰਨ ਨਾਲ ਬੰਦਾ ਕਦੇ ਨਹੀਂ ਗੁਆਚਦਾ, ਪੱਕੇ ਰਾਹਾਂ ਤੇ ਦਿਸ਼ਾ ਸੂਚਕਾਂ ਦੇ ਬਾਵਜੂਦ ਸਾਫ ਸੁਥਰੀਆਂ ਸੜਕਾਂ ਤੇ ਸਰਪਟ ਦੌੜਨ ਵਾਲੇ ਅਕਸਰ ਰਾਹ ਭੁੱਲ ਜਾਂਦੇ ਨੇ। ਚਲੋ ਜੀ, ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਇੱਕ ਗੀਤ ਵੀ ਆਪਾਂ ਤੁਹਾਡੀ ਨਜ਼ਰ ਕਰਨਾ। ਸੋ ਲਓ ਫਿਰ ਗੀਤ ਆਪਾਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਦੇ ਨਾਲ।
ਫਸਲਾਂ ਪੱਕੀਆਂ ਨੇ ਉੱਪਰੋਂ ਬਿਜਲੀ ਕੜ 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 ਕੇ ਇੱਕ ਫਸਲਾਂ ਪੱਕੀਆਂ ਨੇ ਉੱਪਰੋਂ ਬਿਜਲੀ ਕੜ 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 ਕੇ ਮੇਰੇ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਜਾ ਫੜ ਕੇ ਓਏ ਦਾਤਿਆ ਮੇਰ ਕਰੀ ਭਜਨ ਕਿਉਂ ਬਹਿ ਗਿਆ ਕਾਲ ਜਾ ਫੜ ਕੇ ਕਿੰਨਾ ਵੀ ਪਾਇਆ ਸੀ ਕਿੰਨਾ ਵੀ ਪਾਇਆ ਸੀ ਕਿੰਨੇ ਰੇ ਤੇਲ ਤੇ ਲੱਗੇ ਓਏ ਕਿੰਜ ਮਿਹਨਤਾਂ ਕਰੀਆਂ ਜਾ ਕੇ ਆੜਤੀਆਂ ਦੇ ਅੱਗੇ ਬਣੂ ਜੇ ਫਸਲ ਮਰੀ ਕੀ ਬਣੂ ਜੇ ਫਸਲ ਮਰੀ ਓਏ ਸੀਨਾ ਤੱਕ ਤੱਕ ਕਰਕੇ ਧੜਕੇ ਮੇਰੇ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਜਾ ਫੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਸਿਉਂ ਬਹਿ ਗਿਆ ਕਾਲ ਜਾ ਫੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਉਂ ਬਹਿ ਗਿਆ ਕਾਲ ਜਾ ਫੜਕੇ ਫੀਸਾਂ ਵੀ ਭੇਜਣੀਆਂ ਸ਼ਾਇਦ ਦਿਨ ਫਿਰ ਜਾਵਣ ਆਪਣੀ ਟੁੱਟੀ ਕਿਸਮਤ ਗੰਢਣ ਕੀ ਖਬਰ ਵਿਚਾਰੇ ਨੂੰ ਕੀ ਖਬਰ ਵਿਚਾਰੇ ਨੂੰ ਆਊਗਾ ਖਾਲੀ ਹੱਥ ਹੀ ਪੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਜਾ ਫੜਕੇ ਭਜਨ ਸਿਓ ਬਹਿ ਗਿਆ ਕਾਲ ਜਾ ਫੜਕੇ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਜਾ ਫੜਕੇ ਤੇਣੀ ਕਿਸ਼ਤ ਟਰੈਕਟਰ ਦੀ ਤੇਣੀ ਕਿਸ਼ਤ ਟਰੈਕਟਰ ਬੈਠੇ ਕੁਝ ਵੱਡੇ ਓਏ ਤੂੰ ਬਲਦ ਹੀ ਚੰਗੇ ਸੀ ਤੇ ਲੱਖ ਗੁਣਾ ਚੰਗੇ ਸੀ ਗੱਡੇ ਪਾ ਫਾਹੇ ਗਲ ਮੰਗੜਾ ਪਾ ਫਾਹੇ ਗਲ ਮੰਗੜਾ ਓਏ ਤਾਈਓ ਮਰੇ ਕਈ ਸੂਲੀ ਝੜਕੇ ਮੇਰੇ ਦਾਤਿਆ ਮੇਰੀ ਗਲੀ ਭਜਨ ਸਿਓ ਬਹਿ ਗਿਆ ਕਾਲ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਜਾ ਫੜਕੇ ਓਏ ਦਾਤਿਆ ਮੇਰ ਕਰੀ ਭਜਨ ਸਿਓ ਬਹਿ ਗਿਆ ਕਾਲ ਜਾ ਫੜਕੇ
ਲਓ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਸਾਡਾ ਮਾਰਨਿੰਗ ਸ਼ੋ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਮਾਰਨਿੰਗ ਸ਼ੋ ਦੇ ਵਿੱਚ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ, ਅਮਰਦੀਪ ਕੌਰ। ਤੇ ਇਸ ਵੇਲੇ ਜਿਹੜਾ ਅਗਲਾ ਸਿਲਸਿਲਾ ਹੈ ਉਹ ਹੈਗਾ ਜੀ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਜਿਹੜੀਆਂ ਅਸਲ ਦੇ ਵਿੱਚ ਅਸੀਂ ਆਮ ਜੀਆਂ ਨਹੀਂ ਕਰਨੀਆਂ ਹੁੰਦੀਆਂ, ਗੱਲਾਂ ਬਾਤਾਂ ਕਰਾਂਗੇ ਅੱਜ ਦੇ ਇਸ ਖਾਸ ਦਿਨ ਦੇ ਉੱਤੇ। ਸੋ ਅੱਜ ਦਾ ਦਿਨ ਹੈਗਾ ਜੀ 31 ਅਗਸਤ ਦਾ। ਸੋ 31 ਅਗਸਤ ਜਿਹੜਾ ਉਹ ਜੇ ਅਸੀਂ ਦੇਖਿਆ ਜਾਵੇ ਤਾਂ ਵਰਲਡ ਵਾਈਡ ਯਾਨੀ ਸੰਸਾਰ ਪੱਧਰ ਦੇ ਉੱਤੇ ਇੰਟਰਨੈਸ਼ਨਲ ਡੇ ਫਾਰ ਪੀਪਲ ਆਫ अफ्रीकन डिसेंट दे लई जाने जांदा है, यानी कि पहली बार इहदी जिहड़ी शुरुआत है वह की जा रही है, क्योंकि अफ्रीकन जिहड़ी कौम है, अफ्रीकन जिहड़ी नसल है, उन्हां दे सन्मान दे विच जिहड़ा इह खास दिन है वह विश्व पद्धर दे उत्ते रखिया गया है। क्योंकि आम तौर दे उत्ते की हुंदा है, असीं देखते हैं कि कई बार रंग जां नसल दे उत्ते जिहड़े भेदभाव आ उह बहुत वड्डे पद्धर दे उत्ते कीते जांदे आ वख-वख मुल्कां दे विच, ते इस भेदभाव नूं रोकण दे लई और उहनां नूं इक खास पछाण ते सन्मान दिवाउण दे लई जिहड़ा इह दिन है उह रखिया गया है। सो इस दिन दे रखण दा जिहड़ा मनोरथ है यूएन वालों, यानी कि यूनाइटेड नेशंस वालों, इहदा मनोरथ इही है कि दुनिया भर दे विच किते वी जिथे वी रंग नसल भेदभाव जिहड़े है उह हुंदे आ रंग दे आधारित जां फिर नसल ते आधारित जिहड़े भेदभाव हुंदे आ उहनां नूं खतम कीता जावे, और इहनां भेदभावां नूं खतम करके जिहड़े बराबर दे मौके आ हर खेत्र दे विच दित्ते जाण। सो जदों असीं आस्ट्रेलिया दी गल करदे आ, आस्ट्रेलिया दे विच तां पहलां तों ही इहनां चीजां दे उत्ते बहुत ज्यादा जोर दिता जाता, हर मनुख की इथे जड़ी कदर है ओ बराबर है, चाहे वह किसी भी कौम दे नाल संबंधित है, किसी भी भाईचारे दे नाल संबंधित है, किसी भी रंग दे नाल, किसी भी नसल दे नाल। सो इथे जड़े इक्वल जड़िया अपॉर्चुनिटीज या बराबर दे जड़े मौके आ ओ वध तो वध देण दी जड़ी कोशिश है सरकारां दी हुंदी है। जदों असीं अपनी भाषा की गल करदे आं, जदों असीं अपने सभ्याचार की गल करदे आं, तां बहुत सारियां इहो जिहियां जड़ियां पॉलिसीज या नीतियां जड़ियां आ ओह सरकार दे वलों आए दिन घोषित कीतियां जांदियां आ कि जिन्हां दे राहीं असीं अपने सभ्याचार नूं प्रफुल्लित कर सकीए इस मुल्क दे विच, जिन्हां दे राहीं असीं अपनी भाषा नूं प्रफुल्लित कर सकीए इस मुल्क दे विच, जिन्हां दे राहीं असीं अपने धर्म दे नाल सन्मानजनक थां जिहड़ी हासिल कर सकी। सो अज दे वर्ल्ड लेवल दे उत्ते जड़ा इंटरनेशनल डे फॉर पीपल ऑफ अफ्रीकन डिसेंट दे तौर दे उत्ते जानिया जांदा है, ते 30 अगस्त पिछला दिन जड़ा लंघ के गया, तुसी सारे जानदे होणे आ कि पिछला दिन जड़ा सी ओ मेलबर्न डे सीगा। बिल्कुल जी, मेलबर्न डे यानी कि साडे मेलबर्न शहर दा जड़ा 186वां जन्मदिन सी। सो 186वीं सालगिरह सी, 186 सालां दा जिहड़ा मेलबर्न शहर आ ओह हो गया, ते इह जिहड़ा शहर आ हो सकदा वैसे तां बहुत पुराना होवे, पर इहनूं जदों मेलबर्न वजों जिहड़ी पछाण आ, इक शहर मेलबर्न शहर वजों जिहड़ी इहदी पछाण आ ओह 186 साल पहलां ही होई है, यानी कि जदों यूरोपियन सैटलमेंट जिहड़ी आ ओह इत्थे हुंदी है ऑस्ट्रेलिया दे विच, खास तौर दे उत्ते जदों मेलबर्न दे विच 1835 दे विच, तां इह जिहड़ा दिन आ इह जिहड़ा शहर आ इह होंद दे विच आउंदा है, यानी कि लभ्या जांदा है, जिहड़े सैटलर्स जिहड़े पहले सैटलर्स जिहड़े आ ओह इत्थे आए सीगे। सो इहदे नाल बड़ियां दिलचस्प जिहड़ियां गल्लां भी जुड़ियां होईयां, ते दोस्तो तुहाडे नाल साडा गल्लां करन दा जिहड़ा मकसद ओह इही हुंदा है कि असीं तुहाडे तों भी जाणदे रहीए कि तुहाडी जिहड़ी नॉलेज है, तुहाडा जिहड़ा ज्ञान है ओह किन्ना ज्यादा है, ते उस ज्ञान दे नाल सानू की फायदा हो सकदा। सो हो सकदा कुछ गल्लां जिहड़ियां ओह असीं वी ना जाणदे होईए। सो मेलबर्न शहर दे बाबत कुछ गल्लां असीं तुहाडे तों वी जानना चाहवांगे, जरूर दस्सिओ कि मेलबर्न दीआं किहड़ीआं दिलचस्प गल्लां जिहड़ीआं तुसीं जाणदे हो साडे नाल सांझीआं करिओ, ते इह वी जरूर दस्सिओ कि मेलबर्न शहर जिहड़ा आ ओह तुहानूं क्यों पसंद है ते क्यों ना पसंद है, साडे नाल जरूर पायो सांझ। ते इक होर चीज़ जिहड़ी मैं दिलचस्प जी तुहाडे नाल सांझी करनी चाहुंदी आ ओह इह है कि मेलबर्न शहर जिहड़ा है जदों असीं गल करदे आं 1835 दे विच होंद दे विच आउंदा है, तां उहदे नाल ही इक होर किस्सा जुड़दा है। कहिंदे वी जिहड़ी फर्स्ट माइग्रेंट वूमेन सैटलर जिहड़ी सीगी ओह सीगी मैरी गिलबर्ट, ठीक है, और उस औरत दे नाल इक खास गल जुड़दी है। की गल जुड़दी है इह तुसीं सानूं दसणा है। ओह पहली औरत जिहड़ी सीगी ओह सी माइग्रेंट सैटलर जिहड़ी सीगी सो मैरी गिलबर्ट, ते उहदे नाल ही इक होर खास गल जुड़दी है। की खास गल जुड़दी है तुसीं इह जरूर दसणा है, साडे नाल सांझ इह जरूर बनाउणी है। ते इह सीगियां कुछ खास गल्लां, पर अगला जिहड़ा सिलसिला विरसा ते इतिहास दा सी बहुत जल्द लै के हाजिर हो रहे हैं। विरसा ते इतिहास दे विच अज असीं गल्लबात जिहड़ी करनी है ओह करनी है कान सिंह नाभा होरां दे बारे, यानी कि सिख विद्वान, साडे सिख विद्वान चिंतक, और जे असीं गल करिए भाषा दे नाल होईआं खोजां दे बारे च तां उहनां दा जिहड़ा योगदान है ओह बड़ा ही सलाहणयोग है। सो सिख विद्वान ਕਾਨ ਸਿੰਘ ਨਾਭਾ ਹੋਰਾਂ ਦਾ ਪਿਛਲੇ ਦਿਨ ਜਨਮ ਦਿਨ ਸੀ। ਸੋ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਅੱਜ ਉਨ੍ਹਾਂ ਦੇ ਜੀਵਨ ਦੇ ਉੱਤੇ ਵੀ ਇੱਕ ਝਾਤ ਮਾਰਾਂਗੇ ਤੇ ਨਾਲ ਹੀ ਨਾਲ ਪਿਛਲੇ 30 ਅਗਸਤ ਯਾਨੀ ਪਿਛਲਾ ਕੱਲ ਜਿਹੜਾ ਨਿਕਲ ਕੇ ਗਿਆ ਉਹ ਸੀ ਜਨਮ ਅਸ਼ਟਮੀ। ਸੋ ਜਿਹੜੇ ਸਾਡੇ ਹਿੰਦੂ ਵੀਰ ਭੈਣਾਂ ਜਿਹੜੇ ਵੀ ਹਿੰਦੂ ਧਰਮ ਨਾਲ ਸੰਬੰਧਿਤ ਨੇ ਉਨ੍ਹਾਂ ਦੇ ਲਈ ਇੱਕ ਖਾਸ ਤਿਉਹਾਰ ਸੀ ਜਨਮ ਅਸ਼ਟਮੀ। ਸੋ ਸ੍ਰੀ ਕ੍ਰਿਸ਼ਨ ਦਾ ਜਨਮ ਦਿਨ ਜਿਹੜਾ ਆ ਉਹ ਉਨ੍ਹਾਂ ਨੇ ਮਨਾਇਆ ਹੋਣਾ। ਇਸ ਮੌਕੇ ਅਸੀਂ ਮੁਬਾਰਕਬਾਦ ਵੀ ਤੁਹਾਨੂੰ ਸਾਰਿਆਂ ਨੂੰ ਦਿੰਦੇ ਹਾਂ ਤੇ ਇਸ ਵਿਸ਼ੇ ਦੇ ਉੱਤੇ ਥੋੜੀ ਜਿਹੀ ਗੱਲਬਾਤ ਜਿਹੜੀ ਆ ਅੱਜ ਅਸੀਂ ਵਿਰਸਾ ਇਤਿਹਾਸ ਦੇ ਵਿਚ ਵੀ ਜ਼ਰੂਰ ਛੇੜਾਂਗੇ। ਤੇ ਲੋ ਫਿਰ ਇਹ ਵਾਲਾ ਜਿਹੜਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ। ਤੁਹਾਡੇ ਨੰਬਰ ਸਾਡੇ ਕੋਲ ਪਹੁੰਚ ਚੁੱਕੇ ਨੇ ਵਧਾਈਆਂ ਦਾ ਸਿਲਸਿਲਾ ਲੈ ਕੇ। ਅਸੀਂ ਬਹੁਤ ਜਲਦ ਤੁਹਾਡੀ ਖਿਦਮਤ ਚ ਹੋਵਾਂਗੇ ਹਾਜ਼ਰ, ਪਰ ਉਸ ਤੋਂ ਪਹਿਲਾਂ ਇੱਕ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ ਤੇ ਇਧਰ ਫੇਸਬੁੱਕ ਲਾਈਵ ਤੋਂ ਵੀ ਸਾਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ ਦੋਸਤੋ। ਪਰ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਚ ਜ਼ਰੂਰ ਦੁਬਾਰਾ ਤੁਸੀਂ ਸਾਡੇ ਨਾਲ ਸ਼ਿਰਕਤ ਕਰੋ। ਸਾਡੇ ਨਾਲ ਜਿਹੜੀ ਲਾਈਵ ਸਟ੍ਰੀਮਿੰਗ ਚੱਲ ਰਹੀ ਹੈ ਉਧਰ ਸਾਨੂੰ ਜੁਆਇਨ ਕਰੋ ਤੇ ਆਪਾਂ ਪ੍ਰੋਗਰਾਮ ਜਿਹੜਾ ਉਹ ਅਜੇ 10 ਵਜੇ ਤੱਕ ਬਹੁਤ ਸਾਰੇ ਨਵੇਂ ਸਿਲਸਿਲਿਆਂ ਦੇ ਨਾਲ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਰਹਿਣਾ। ਤੇ ਲੋ ਫਿਰ ਫੇਸਬੁੱਕ ਲਾਈਵ ਤੋਂ ਮੈਨੂੰ ਇਜਾਜ਼ਤ ਦਿਓ, ਪਰ ਉਧਰ ਇੱਕ ਗੀਤ ਜਿਹੜਾ ਉਹ ਆਪਾਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਗੀਤ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਜਿੰਗਲ ਤੇ ਗੀਤ ਜਿਹੜਾ ਜੀ ਮਨਪ੍ਰੀਤ ਸੰਧੂ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰ ਰਹੇ ਹਾਂ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ
ਦਰਿਸ਼ਮਾ ਰੱਬ ਵਰਗਾ ਕੋਈ ਭੇਦ ਨਾ ਦੂਜਾ ਕੁਦਰਤ ਜਿਹਾ ਕਰਿਸ਼ਮਾ ਰੱਬ ਵਰਗਾ ਕੋਈ ਭੇਦ ਨਾ ਦੂਜਾ ਕੁਦਰਤ ਜਿਹਾ ਕਰਿਸ਼ਮਾ ਚੁੰਨੀ ਵਰਗਾ ਓਲਾ ਹੈ ਨੀ ਚੁੰਨੀ ਵਰਗਾ ਓਲਾ ਹੈ ਨੀ ਸ਼ਰਮ ਜਿਹਾ ਸ਼ਿੰਗਾਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ
ਆਪਣੀ ਪਹਿਚਾਣ ਨਾਲੇ ਰੱਖੋ ਸਦਾ ਆਪਣੇ ਵਿਰਸੇ ਦਾ ਮਾਨ ਜਦ ਉੱਤੇ ਯਾਰੋ ਨਹੀਂ ਆਣਾ ਵਾਰ ਵਾਰ ਨਿੱਘਾ ਮਾਂ ਦਾ ਪਿਆਰ ਸੱਚਾ ਪਿਓ ਜਿਹਾ ਯਾਰ
ਚੋਰੀ ਵਰਗਾ ਜੁਰਮ ਨਾ ਕੋਈ ਝੂਠ ਜੇ ਬੜਾ ਗਮੀਨਾ ਸੁਣ ਲੈਂਦਾ ਪਰ ਅਮਲ ਨੀ ਕਰਦਾ ਕਮਲਾ ਬਿੱਟੂ ਚੀਮਾ ਸੁਣ ਲੈਂਦਾ ਪਰ ਅਮਲ ਨੀ ਕਰਦਾ ਕਮਲਾ ਬਿੱਟੂ ਚੀਮਾ ਮੋਹ ਵਰਗਾ ਕੋਈ ਬੰਧਨ ਹੈ ਨੀ ਮੋਹ ਵਰਗਾ ਕੋਈ ਬੰਧਨ ਹੈ ਨੀ ਧੋਖੇ ਜਿਹੀ ਤਲਵਾਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ ਪਿਓ ਵਰਗਾ ਹਮਦਰਦ ਕੋਈ ਨਾ ਮਾਂ ਵਰਗਾ ਕੋਈ ਪਿਆਰ ਨਹੀਂ
ਲਓ ਜੀ ਗੀਤ ਤੁਸੀਂ ਸੁਣਿਆ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਮਾਰਨਿੰਗ ਸ਼ੋ ਲਹਿਰਾਂ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਤੇ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ ਨਾ ਜਿਹੜੀਆਂ ਲਹਿਰਾਂ ਨੇ ਉਹ ਆਪਾਂ ਵਧਾਈਆਂ ਦੀਆਂ ਵੀ ਲਾਉਣੀਆਂ ਨੇ ਕਿਉਂਕਿ ਵਧਾਈਆਂ ਸਿਲਸਿਲੇ ਦੇ ਵਿੱਚ ਕੁਝ ਫੋਨ ਨੰਬਰ ਸਾਡੇ ਤੱਕ ਪਹੁੰਚੇ ਨੇ ਸੋ ਉਹ ਫੋਨ ਨੰਬਰ ਅਸੀਂ ਜ਼ਰੂਰ ਐਡ ਤਾਂ ਕਰ ਲਿਆ ਤੇ ਹੁਣ ਅਸੀਂ ਕੋਸ਼ਿਸ਼ ਕਰਨੀ ਆ ਕਿ ਉਸ ਸਿਲਸਿਲੇ ਦੇ ਰਾਹੀਂ ਜਿਹੜੇ ਵੀ ਦੋਸਤ ਆਪਣੀਆਂ ਇਹ ਪਿਆਰੀਆਂ ਪਿਆਰੀਆਂ ਮੁਹੱਬਤਾਂ ਭੇਜਣਾ ਚਾਹੁੰਦੇ ਨੇ ਆਪਣਿਆਂ ਨੂੰ ਸੋ ਉਹਨਾਂ ਖਾਸ ਦੋਸਤਾਂ ਤੱਕ ਇਹ ਜਿਹੜੀਆਂ ਵਧਾਈਆਂ ਅਸੀਂ ਵੀ ਜ਼ਰੂਰ ਪਹੁੰਚਾ ਸਕੀਏ ਤੇ ਨੰਬਰ ਜਿਹੜੇ ਆ ਉਹ ਤਾਂ ਆਪਾਂ ਨੋਟ ਕਰ ਲਿਆ ਦੋਸਤੋ ਤੇ ਹੁਣ ਕਾਲ ਜਿਹੜੀ ਹੈ ਉਹ ਆਪਾਂ ਲਗਾਉਣੀ ਆ ਤੇ ਦੇਖਦੇ ਆ ਜੀ ਜਿੰਨੀ ਜਲਦੀ ਅਸੀਂ ਵਧਾਈਆਂ ਸਿਲਸਿਲੇ ਦੇ ਵਿੱਚ ਉਹ ਕਾਲ ਲਗਾਉਣੇ ਆ ਤੇ ਉਸ ਤੋਂ ਬਾਅਦ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨਾ ਹੈ ਬਹੁਤ ਜਲਦੀ ਤੇ ਇਧਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਤੱਕ ਜਿਹੜੇ ਨੰਬਰ ਪਹੁੰਚ ਚੁੱਕੇ ਆ ਸੋ ਪ੍ਰੀਤ ਸਹਾਰਨ ਹੋਰਾਂ ਨੂੰ ਅਸੀਂ ਕਾਲ ਲਗਾਉਣੀ ਆ ਕਿਉਂਕਿ ਇੱਕ ਖਾਸ ਮੈਸੇਜ ਜਿਹੜਾ ਉਹ ਸ਼ਿਵਦੇਵ ਕਲੇਰ ਹੋਰਾਂ ਨੇ ਸਾਨੂੰ ਕੀਤਾ ਹੈ ਤਾਂ ਕਿ ਇਹ ਜਿਹੜੀਆਂ ਵਧਾਈਆਂ ਨੇ ਉਹਨਾਂ ਦੇ ਖਾਸ ਦਿਨ ਦੇ ਉੱਤੇ ਉਹਨਾਂ ਨੂੰ ਭੇਜੀਆਂ ਜਾ ਸਕਣ ਸੋ ਹਰਮਨ ਰੇਡੀਓ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਅਸੀਂ ਜਿਹੜੀਆਂ ਵਧਾਈਆਂ ਨੇ ਉਹ ਭੇਜ ਸਕੀਏ ਯਾਨੀ ਕਿ ਇਹ ਜਿਹੜਾ ਨੰਬਰ ਹੈ ਹਾਂਜੀ ਮੈਨੂੰ ਲੱਗਦਾ ਕਿ ਭੁਲੇਖਾ ਲੱਗ ਗਿਆ ਹਾਂਜੀ ਮੈਨੂੰ ਜਿਹੜਾ ਨੰਬਰ ਪਹੁੰਚਿਆ ਉਹ ਹੈਗਾ ਜੀ ਸ਼ਿਵਦੇਵ ਕਲੇਰ ਹੋਰਾਂ ਵੱਲੋਂ ਪਹੁੰਚਿਆ ਤੇ ਫਤਿਹ ਚੀਮਾ ਹੋਰਾਂ ਨੂੰ ਆਪਾਂ ਪਹਿਲਾਂ ਵਧਾਈਆਂ ਦੇ ਦਿੰਦੇ ਹਾਂ ਕਿਉਂਕਿ ਉਹਨਾਂ ਦੇ ਉੱਥੇ ਜਲਦੀ ਇਸ ਵੇਲੇ ਹਨੇਰਾ ਵੀ ਹੋਣ ਜਾ ਰਿਹਾ ਤੇ ਆਪਾਂ ਉਹਨਾਂ ਨੂੰ ਜਲਦੀ ਜਲਦੀ ਵਧਾਈਆਂ ਜਿਹੜੀਆਂ ਉਹ ਦੇਈਏ ਤਾਂ ਕਿ ਉਹ ਇੱਕ ਖਾਸ ਜਿਹੜਾ ਪਿਆਰ ਹੈ ਦੁਲਾਰ ਹੈ ਉਹ ਹਾਸਲ ਕਰ ਸਕਣ ਤੇ ਆਪਾਂ ਲਓ ਜੀ ਕਾਲ ਜਿਹੜੀ ਆ ਉਹ ਲਗਾ ਦਿੱਤੀ ਇਸ ਵੇਲੇ ਫਤਿਹ ਚੀਮਾ ਹੋਰਾਂ ਨੂੰ ਤੇ ਉਹਨਾਂ ਦੇ ਨਾਨੀ ਜੀ ਜਿਹੜੇ ਕਿ ਸਿਡਨੀ ਰਹਿੰਦੇ ਆ ਨਾ ਉਹਨਾਂ ਵੱਲੋਂ ਇਹ ਜਿਹੜੀਆਂ ਖਾਸ ਤੌਰ ਦੇ ਉੱਤੇ ਵਧਾਈਆਂ ਆ ਉਹ ਇਸ ਵੇਲੇ ਭੇਜੀਆਂ ਜਾ ਰਹੀਆਂ ਨੇ ਉਹਨਾਂ ਦੇ ਖਾਸ ਦਿਨ ਦੇ ਉੱਤੇ ਦੇਖਦੇ ਆ ਫੋਨ ਚੁੱਕਦੇ ਆ ਕਿ ਨਹੀਂ ਹੈਲੋ
ਹੈਲੋ
ਹਾਂਜੀ ਫਤਿਹ ਚੀਮਾ ਜੀ ਬੋਲ ਰਹੇ ਹੋ
ਹਾਂਜੀ
ਹਾਂਜੀ ਫਤਿਹ ਜੀ ਮੈਂ ਆਸਟ੍ਰੇਲੀਆ ਤੋਂ ਹਰਮਨ ਰੇਡੀਓ ਤੋਂ ਤੁਹਾਡੇ ਨਾਲ ਇਸ ਵੇਲੇ ਜੁੜੀ ਆ ਔਰ ਤੁਹਾਡੇ ਖਾਸ ਦਿਨ ਦੇ ਉੱਤੇ ਯਾਨੀ ਕਿ ਤੁਹਾਡਾ ਅੱਜ ਜਨਮ ਦਿਨ ਹੈ ਤੇ ਤੁਹਾਡੇ ਜਨਮ ਦਿਨ ਦੇ ਉੱਤੇ ਸਿਡਨੀ ਤੋਂ ਤੁਹਾਡੇ ਨਾਨੀ ਜੀ ਨੇ ਖਾਸ ਤੌਰ ਦੇ ਉੱਤੇ ਜਿਹੜੀਆਂ ਵਧਾਈਆਂ ਉਹ ਭੇਜੀਆਂ ਸੋ ਹਰਮਨ ਰੇਡੀਓ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਤੇ ਤੁਹਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਤੁਹਾਡੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ
ਓਕੇ ਥੈਂਕ ਯੂ ਸੋ ਮਚ ਆਈ ਅਪਰੀਸ਼ੀਏਟ ਵਾਓ
How you feeling?
Vadiya, fit fat. I'm trying to use the only Punjabi that I know. This is amazing. Yeah, no, I mean, I'm just sitting here studying. I'm doing nothing. That's amazing. I saw the number. I said, who, what is this?
Oh, wow. So have a great day today, and God always bless you with good health and happiness all the way in your life.
Thank you so much. Bye.
All the best, Fateh. Lo ji, vadaiyan. ਸੋ ਵਧਾਈਆਂ ਸਿਲਸਿਲੇ ਦੇ ਵਿਚ ਜਿਹੜੀਆਂ ਅੱਗੇ ਆਪਾਂ ਵਧਾਈਆਂ ਉਹ ਦੇਣੀਆਂ ਜੀ ਸਾਡੇ ਤੱਕ ਨੰਬਰ ਜਿਹੜਾ ਜੀ ਸਾਂਝਾ ਕੀਤਾ ਹੈ ਇਹ ਹਰਕੇਸ਼ ਸਹਾਰਨ ਹੋਰਾਂ ਨੇ ਵਲਗੂਲਗਾ ਤੋਂ ਤੇ ਉਹਨਾਂ ਨੇ ਆਪਣੀ ਭਤੀਜ ਨੂੰ ਜਿਹੜੀਆਂ ਵਧਾਈਆਂ ਆ ਉਹ ਭੇਜਣ ਦੇ ਲਈ ਸਾਨੂੰ ਨੰਬਰ ਜਿਹੜਾ ਉਹ ਭੇਜਿਆ ਤੇ ਲਓ ਫਿਰ ਆਪਾਂ ਦੇਖਦੇ ਆ ਵੀ ਇੰਡੀਆ ਦੇ ਵਿਚ ਵੈਸੇ ਇਸ ਵੇਲੇ ਹੈ ਤਾਂ ਬਹੁਤ ਜ਼ਿਆਦਾ ਤੜਕਾ ਪਰ ਵੱਡੇ ਤੜਕੇ ਵੀ ਉੱਥੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਉੱਠ ਜਾਂਦੇ ਹੁੰਦੇ ਆ ਤੇ ਆਪਾਂ ਕੋਸ਼ਿਸ਼ ਕਰਦੇ ਆ ਫਿਰ ਉਹਨਾਂ ਨੂੰ ਕਾਲ ਕਰਕੇ ਉਹਨਾਂ ਦੇ ਇਸ ਖਾਸ ਦਿਨ ਦੇ ਉੱਤੇ ਵਧਾਈਆਂ ਦੇਣ ਦੀ। ਵੈਸੇ ਕੱਲ ਪਿਛਲਾ ਕੱਲ ਜਿਹੜਾ ਉਹ ਲੰਘ ਗਿਆ ਜਨਮ ਦਿਨ ਉਹਨਾਂ ਦਾ ਕੱਲ ਸੀ ਪਰ ਦੇਖੋ ਜਿਹੜਾ ਪਿਆਰ ਹੈ ਮੁਹੱਬਤ ਹੈ ਹਨਾ ਉਹਦੇ ਲਈ ਤਾਂ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ ਕਦੇ ਵੀ ਤੁਹਾਡੇ ਜਿਹੜੇ ਮੁਹੱਬਤੀ ਪੈਗਾਮ ਹੈ ਉਹ ਪਹੁੰਚ ਜਾਂਦੇ ਹੁੰਦੇ ਆ। ਸੋ ਪਿੰਡ ਜਲਵਾਹਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਕਹਿੰਦੇ ਉਹ ਰਹਿੰਦੇ ਆ ਤੇ ਆਪਾਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਹੁਣ ਇੰਨੀ ਜਲਦੀ ਉਹ ਕਾਲ ਚੁੱਕਦੇ ਆ ਕਿ ਨਹੀਂ ਚੁੱਕਦੇ ਇਹ ਹੁਣ ਸਮਾਂ ਦੱਸੂਗਾ। ਤੇ ਲਓ ਜੀ ਸਾਡੇ ਨਾਲ ਇਹ ਸਾਂਝ ਜਿਹੜੀ ਹੈ ਬਣਾਈ ਹੈ ਇਹ ਹਰਕੇਸ਼ ਸਹਾਰਨ ਹੋਰਾਂ ਨੇ ਬਣਾਈ ਹੈ ਬਲਗੁਲਗਾ ਤੋਂ। ਸੋ ਹਰਕੇਸ਼ ਜੀ ਜ਼ਰੂਰ ਸੁਣ ਰਹੇ ਹੋਵੋਗੇ ਅਸੀਂ ਉਮੀਦ ਕਰਦੇ ਹਾਂ ਤੇ ਲਓ ਆਪਾਂ ਕਾਲ ਤਾਂ ਉਹਨਾਂ ਨੂੰ ਲਗਾ ਦਿੱਤੀ ਹੈ ਪਰ ਅਜੇ ਤੱਕ ਉਹਨਾਂ ਨੇ ਨੰਬਰ ਜਿਹੜਾ ਚੁੱਕਿਆ ਨਹੀਂ ਆ ਤੇ ਆਪਾਂ ਕੋਸ਼ਿਸ਼ ਕਰ ਲੈਂਦੇ ਹਾਂ ਇੱਕ ਵਾਰ ਫਿਰ ਨੰਬਰ ਨਹੀਂ ਚੱਕਿਆ ਗਿਆ ਮੈਨੂੰ ਲੱਗਦਾ ਵੀ ਉੱਥੇ ਅਜੇ ਬਹੁਤ ਵੱਡਾ ਤੜਕਾ ਤੇ ਇੱਕ ਵਾਰ ਫਿਰ ਲਓ ਫਿਰ ਆਪਾਂ ਤੁਹਾਡੀ ਗੁਜ਼ਾਰਿਸ਼ ਦੇ ਉੱਤੇ ਉਹਨਾਂ ਨੂੰ ਇੱਕ ਵਾਰੀ ਕਾਲ ਕਰਦੇ ਹਾਂ ਦੁਬਾਰਾ ਤੇ ਫਿਰ ਨਹੀਂ ਤਾਂ ਫਿਰ ਵਧਾਈਆਂ ਤਾਂ ਆਪਾਂ ਜ਼ਰੂਰ ਦੇਵਾਂਗੇ ਹਨਾ। ਸੋ ਤੁਹਾਡੀ ਭਤੀਜ ਨੂੰ ਪ੍ਰੀਤ ਸਹਾਰਨ ਹੋਰਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਮੁਬਾਰਕਬਾਦ ਸਾਰੇ ਪਰਿਵਾਰ ਨੂੰ ਵੀ ਸਾਡੇ ਵੱਲੋਂ ਔਰ ਪਰਮਾਤਮਾ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਕਰੇ ਅਸੀਂ ਇਹ ਦੁਆ ਕਰਦੇ ਹਾਂ। ਲਓ ਜੀ ਹਰਕੇਸ਼ ਜੀ ਨੰਬਰ ਉਹਨਾਂ ਨੇ ਚੱਕਿਆ ਨਹੀਂ ਹੈ ਫੋਨ ਚੱਕਿਆ ਨਹੀਂ ਹੈ ਸੋ ਇਸ ਕਰਕੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਸਾਡੇ ਵੱਲੋਂ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸ਼ੁਭ ਇੱਛਾਵਾਂ ਬਹੁਤ ਬਹੁਤ ਮੁਬਾਰਕਬਾਦ ਤੇ ਬਹੁਤ ਸਾਰਾ ਜਿਹੜਾ ਪਿਆਰ ਉਹਨਾਂ ਨੂੰ ਸਾਡੇ ਵੱਲੋਂ ਤੇ ਤੁਹਾਡੇ ਵੱਲੋਂ ਤਾਂ ਹੈ ਹੀ ਹੈ ਹਨਾ ਕਿਉਂਕਿ ਤੁਹਾਡੇ ਵੱਲੋਂ ਹੀ ਅਸਲ ਦੇ ਵਿੱਚ ਇਹ ਪਿਆਰ ਜਿਹੜਾ ਇਹ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਇਸ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਆਵਾਜ਼ ਦੀ ਦੁਨੀਆਂ ਦੇ ਰਾਹੀਂ। ਚਲੋ ਜੀ ਆਵਾਜ਼ ਦੀ ਦੁਨੀਆਂ ਦੇ ਰਾਹੀਂ ਸਾਡਾ ਪਿਆਰ ਉਹਨਾਂ ਤੱਕ ਪਹੁੰਚ ਗਿਆ ਆ ਕਿਉਂਕਿ ਅਸੀਂ ਭੇਜ ਦਿੱਤਾ ਆ ਅਜੇ ਉਹਨਾਂ ਨੇ ਸਵੀਕਾਰ ਕੀਤਾ ਆ ਕਿ ਨਹੀਂ ਕੀਤਾ ਇਹ ਹੁਣ ਤੁਸੀਂ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਆਪਾਂ ਉਹਨਾਂ ਨੂੰ ਕਾਲ ਕੀਤੀ ਆ ਔਰ ਕਾਲ ਕਰਦੇ ਆ ਆਪਾਂ ਉਹਨਾਂ ਦੇ ਲਈ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਪਰਮਾਤਮਾ ਦੇ ਅੱਗੇ ਵੀ ਕੀਤੀਆਂ ਸੋ ਪਰਮਾਤਮਾ ਉਹਨਾਂ ਦੇ ਇਸ ਖਾਸ ਦਿਨ ਨੂੰ ਹੋਰ ਭਰਪੂਰ ਬਣਾਵੇ ਜ਼ਿੰਦਗੀ ਦੇ ਵਿੱਚ ਹੋਰ ਉਤਸ਼ਾਹ ਹੋਰ ਖੇੜਾ ਜਿਹੜਾ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਵੇ। ਚਲੋ ਜੀ ਵਧਾਈਆਂ ਦਾ ਇਹ ਸਿਲਸਿਲਾ ਜਿਹੜਾ ਹੁਣ ਆਪਾਂ ਇੱਥੇ ਹੀ ਰੋਕਦੇ ਆ ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਵੀ ਹੋ ਚੁੱਕਿਆ ਤੇ ਆਪਾਂ ਨੂੰ ਹੁਣ ਬ੍ਰੇਕ ਵੀ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਹੈ ਉਹ ਆਪਾਂ ਲੈ ਕੇ ਆ ਰਹੇ ਹਾਂ ਵਿਰਸਾ ਤੇ ਇਤਿਹਾਸ ਦਾ। ਬਹੁਤ ਜਲਦ ਸਾਡੇ ਨਾਲ ਹਾਜ਼ਰ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਚਲੋ ਫਿਰ ਲੈਂਦੇ ਹਾਂ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਹੁੰਦੇ ਹਾਂ ਬਹੁਤ ਜਲਦ ਹਾਜ਼ਰ। ਤੁਸੀਂ ਜੁੜੇ ਰਹੋ ਬਣੇ ਰਹੋ ਸਾਡੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਰੀਦੀ ਚੱਲੀਏ ਫਰਨੀਚਰ ਵੇਖਣ,
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੌਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 Bilmia Road, ਬੁੰਦਲ।
ਫਾਰ ਮੋਰ ਇਨਫਾਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੈ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ
ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ ਪੇਂਟਰ ਪਲੰਬਰ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਪ੍ਰੋਗਰਾਮ ਜਿਹੜਾ ਹੈ ਉਹ ਸੁਣਦੇ ਹੋ ਹਰਮਨ ਰੇਡੀਓ ਤੇ ਤੁਸੀਂ ਇਸ ਵੇਲੇ ਸਾਡੇ ਨਾਲ ਬਣੇ ਹੋਏ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਲਹਿਰਾਂ ਦੇ ਵਿਚ ਸੋ ਲਹਿਰਾਂ ਪ੍ਰੋਗਰਾਮ ਦੇ ਵਿਚ ਕੁਝ ਇਸ਼ਤਿਹਾਰ ਸਾਡੇ ਸਪਾਂਸਰਸ ਦੇ ਸਾਡੇ ਸਹਿਯੋਗੀਆਂ ਦੇ ਅਸੀਂ ਤੁਹਾਡੀ ਨਜ਼ਰ ਕੀਤੇ ਸਨ ਜਿਹੜੇ ਸਹਿਯੋਗੀ ਜਿਹੜੇ ਸਪਾਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਤੇ ਲਓ ਜੀ ਇਕ ਵਾਰ ਫਿਰ ਅਸੀਂ ਸਾਰੇ ਸਪਾਂਸਰਸ ਦੇ ਸਾਰੇ ਸਹਿਯੋਗੀਆਂ ਦੇ ਸ਼ੁਕਰ ਗੁਜ਼ਾਰ ਹਾਂ ਤੇ ਪ੍ਰੋਗਰਾਮ ਦੇ ਵਿਚ ਵੱਖ ਵੱਖ ਸਿਲਸਿਲੇ ਜਿਹੜੇ ਆ ਉਹ ਤੁਹਾਡੀ ਆਪਾਂ ਨਜ਼ਰ ਕਰ ਰਹੇ ਹਾਂ ਤੇ ਪਿਛਲੇ ਸਿਲਸਿਲੇ ਦੇ ਵਿਚ ਵਧਾਈਆਂ ਸਿਲਸਿਲੇ ਦੇ ਵਿਚ ਕੁਝ ਦੋਸਤਾਂ ਨੇ ਆਪਣੇ ਪਿਆਰਿਆਂ ਨੂੰ ਵਧਾਈਆਂ ਭੇਜੀਆਂ ਸੀ ਉਨ੍ਹਾਂ ਦੇ ਖਾਸ ਦਿਨ ਦੇ ਉੱਤੇ ਸੋ ਅਸੀਂ ਉਨ੍ਹਾਂ ਨੂੰ ਸਰਪ੍ਰਾਈਜ਼ ਕਾਲ ਕਰਕੇ ਉਹ ਵਧਾਈਆਂ ਜਿਹੜੀਆਂ ਉਹ ਭੇਜ ਦਿੱਤੀਆਂ ਤੇ ਇੱਕ ਸਵਾਲ ਜਿਹੜਾ ਹੈ ਉਹ ਅਜੇ ਵੀ ਤੁਹਾਨੂੰ ਅਸੀਂ ਪੁੱਛਿਆ ਹੋਇਆ ਕਿ ਮੈਲਬਰਨ ਡੇ ਕੱਲ ਅਸੀਂ ਮਨਾਇਆ ਯਾਨੀ ਮੈਲਬਰਨ ਜਿਹੜਾ ਸ਼ਹਿਰ ਹੈ ਉਹਨੂੰ ਹੋਂਦ ਵਿੱਚ ਆਇਆ ਨੂੰ 186 ਸਾਲ ਕੱਲ ਹੋਏ ਆ 30 ਅਗਸਤ ਨੂੰ ਸੋ ਜਿਹੜੀ ਯੂਰੋਪੀਅਨ ਸੈਟਲਮੈਂਟ ਜਿਹੜੀ ਆ ਇੱਥੇ ਹੋਈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਸ ਸ਼ਹਿਰ ਨੂੰ ਇੱਕ ਦਿੱਖ ਮਿਲੀ ਆ ਜਾਂ ਕਹਿ ਦੋ ਕਿ ਇੱਕ ਨਾਮ ਮਿਲਿਆ ਸੋ ਮੈਲਬਰਨ ਦੇ ਨਾਲ ਸਾਡਾ ਸਾਰਿਆਂ ਦਾ ਹੀ ਪਿਆਰ ਹੈ ਜਿਹੜੇ ਮੈਲਬਰਨ ਦੇ ਵਿਚ ਰਹਿੰਦੇ ਆ ਜਿਹੜੇ ਨਹੀਂ ਵੀ ਰਹਿੰਦੇ ਜਿਹੜੇ ਥੋੜਾ ਸਮਾਂ ਰਹੇ ਹੋਣਗੇ ਉਨ੍ਹਾਂ ਦੇ ਕੀ ਜਜ਼ਬਾਤ ਨੇ ਕਿਸ ਤਰ੍ਹਾਂ ਦੇ ਉਨ੍ਹਾਂ ਦੇ ਤਜਰਬੇ ਨੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਮੈਲਬਰਨ ਦੇ ਬਾਰੇ ਚ ਹੋਰ ਕੀ ਦਿਲਚਸਪ ਜਾਣਕਾਰੀਆਂ ਤੁਸੀਂ ਰੱਖਦੇ ਹੋ ਸਾਡੇ ਨਾਲ ਜ਼ਰੂਰ ਬਣਾਇਓ ਸਾਂਝ ਤੇ ਨਾਲ ਹੀ ਨਾਲ ਅਸੀਂ ਇੱਕ ਸਵਾਲ ਵੀ ਤੁਹਾਨੂੰ ਹੋਰ ਵੀ ਪੁੱਛਿਆ ਹੋਇਆ ਤੁਸੀਂ ਸਾਨੂੰ ਦੱਸਣਾ ਹੈ ਕਿ ਮੈਰੀ ਗਿਲਬਰਟ ਨਾਂ ਦੀ ਇੱਕ ਪਹਿਲੀ ਔਰਤ ਸੈਟਲਰ ਜਿਹੜੀ ਸੀਗੀ ਉਹ ਮੈਲਬਰਨ ਦੇ ਵਿਚ ਆਈ ਸੀ ਉਹਦੇ ਨਾਲ ਕੀ ਕਿੱਸਾ ਜੁੜਦਾ ਮੈਲਬਰਨ ਸ਼ਹਿਰ ਦਾ ਆਸਟ੍ਰੇਲੀਆ ਦਾ ਤੇ ਇਹ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ ਪਰ ਫਿਲਹਾਲ ਪ੍ਰੋਗਰਾਮ ਦੇ ਵਿਚ ਸਮਾਂ ਹੋ ਚੁੱਕਿਆ ਸਾਡੇ ਅਗਲੇ ਸਿਲਸਿਲੇ ਦਾ ਤੇ ਅਗਲਾ ਸਿਲਸਿਲਾ ਜਿਹੜਾ ਹੈਗਾ ਜੀ ਉਹ ਹੈ ਵਿਰਸਾ ਤੇ ਇਤਿਹਾਸ ਦਾ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਸਾਡਾ ਸਾਥ ਦਿੰਦੇ ਹੁੰਦੇ ਆ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸੋ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸਾਡੇ ਨਾਲ ਜੁੜਦੇ ਨੇ US ਤੋਂ ਇਸ ਵੇਲੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਚੁੱਕੇ ਨੇ ਉਨ੍ਹਾਂ ਨੂੰ ਵੀ ਇਸ ਸਿਲਸਿਲੇ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ ਦਿਲਬਰ ਸਾਹਿਬ ਪ੍ਰੋਗਰਾਮ ਲਹਿਰਾਂ ਦੇ ਵਿਚ ਯਾਨੀ ਕਿ ਹਰਮਨ ਰੇਡੀਓ ਦੇ ਮਾਰਨਿੰਗ ਸ਼ੋਅ ਦੇ ਵਿਚ ਤੇ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦਿਲਬਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਪਿਛਲੇ ਹਫਤੇ ਤੁਹਾਡੀ ਜਿਹੜੀ ਗੈਰ ਹਾਜ਼ਰੀ ਲੱਗੀ ਹੈ ਕਿਉਂਕਿ ਉਡੀਕ ਜਿਹੜੀ ਹੈ ਬੜੀ ਬਣੀ ਰਹਿੰਦੀ ਹੈ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਮੈਸੇਜਸ ਆ ਉਹਨਾਂ ਤੋਂ ਸਾਨੂੰ ਆਗਾਹ ਹੋਣ ਦੀ ਲੋੜ ਹੈ ਬਹੁਤ ਤਰ੍ਹਾਂ ਦੇ ਜਿਹੜੇ ਹੈਕਰਸ ਆ ਉਹ ਆਨਲਾਈਨ ਬੈਠੇ ਹੋਏ ਆ ਸਾਡੇ ਜਿਹੜੇ ਅਕਾਊਂਟਸ ਆ ਚਾਹੇ ਉਹ ਸੋਸ਼ਲ ਮੀਡੀਆ ਦੇ ਆ ਚਾਹੇ ਸਾਡੇ ਫੋਨ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਉਹ ਜੁੜਦੇ ਨਜ਼ਰ ਆਉਂਦੇ ਆ ਸੋ ਤੁਹਾਡੇ ਨਾਲ ਵੀ ਇਹੋ ਜਿਹਾ ਇੱਕ ਵਾਕਿਆ ਜਿਹੜਾ ਉਹ ਵਾਪਰਿਆ ਉਹਦੇ ਬਾਰੇ ਵੀ ਜ਼ਰੂਰ ਸਾਂਝ ਬਣਾਇਓ ਸੋ ਇਹ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਹੈ ਇਹ ਆ ਰਹੀ ਹੈ ਤੁਸੀਂ USA ਦੇ ਵਿਚ ਬੈਠੇ ਹੋ ਤੁਹਾਡੇ ਨਾਲ ਵੀ ਇਹੋ ਜਿਹਾ ਵਾਕਿਆ ਜਿਹੜਾ ਉਹ ਵਾਪਰਿਆ ਖੈਰ ਆਸਟ੍ਰੇਲੀਆ ਦੇ ਵਿਚ ਵੀ ਬਹੁਤ ਤਰ੍ਹਾਂ ਦੇ ਇਹੋ ਜਿਹੇ ਜਿਹੜੇ ਯਤਨ ਹੈ ਉਹ ਹੋ ਰਹੇ ਆ ਸੋ ਇਹ ਆਪਣੇ ਆਪ ਦੇ ਵਿਚ ਹੀ ਮੈਨੂੰ ਲੱਗਦਾ ਕਿ ਬਹੁਤ ਹੀ ਘਿਨਾਉਣਾ ਕੰਮ ਹੈ ਜਿਹੜੇ ਲੋਕ ਵੀ ਇਹੋ ਜਿਹੇ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਆ ਕਿ ਵਾਰਦਾਤਾਂ ਜਿਹੜੀਆਂ ਕਰ ਰਹੇ, ਇੱਕ ਤਰ੍ਹਾਂ ਦੀਆਂ ਇਹ ਵੀ ਵਾਰਦਾਤਾਂ ਹੀ ਆ ਜੀ, ਇਹ ਸਿੱਧੇ ਤੌਰ ਦੇ ਉੱਤੇ ਵਾਰ ਨਹੀਂ ਆ, ਪਰ ਅਸਿੱਧੇ ਤੌਰ ਦੇ ਉੱਤੇ ਸਾਡੇ ਉੱਤੇ ਬਹੁਤ ਵੱਡਾ ਜਿਹੜਾ ਵਾਰ ਹੈ ਇਸ ਵੇਲੇ ਕੀਤਾ ਜਾ ਰਿਹਾ ਹੈ, ਇਹ ਜਿਹੜੀਆਂ ਡਿਵਾਈਸਿਸ ਦੇ ਰੂਪ ਦੇ ਵਿੱਚ ਜਾਂ ਫਿਰ ਇਹ ਜਿਹੜਾ ਇੰਟਰਨੈਟ ਆ ਇੰਟਰਨੈਟ ਸੇਵਾਵਾਂ ਦੇ ਰੂਪ ਦੇ ਵਿਚ ਮੈਨੂੰ ਹੁਣੇ ਹੁਣੇ ਇੱਕ ਸੁਨੇਹਾ ਪਹੁੰਚਿਆ ਦਿਲਬਰ ਸਾਹਿਬ, ਕਹਿੰਦੇ ਵੀ ਦਿਲਬਰ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹ ਆਨਲਾਈਨ ਸ਼ਾਇਦ ਨਹੀਂ ਜਾ ਰਹੀ, ਜਿਹੜੀ ਸਟ੍ਰੀਮਿੰਗ ਦੇ ਉੱਤੇ ਸ਼ਾਇਦ ਜਿਹੜੀ ਆਵਾਜ਼ ਹੈ ਉਹ ਨਹੀਂ ਜਾ ਰਹੀ, ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ ਰਠੌਰ ਸਾਹਿਬ ਕਿ ਜਿਹੜੀ ਆਵਾਜ਼ ਹੈ ਉਹ ਜ਼ਰੂਰ ਜਾਵੇ, ਤੁਸੀਂ ਸਾਨੂੰ ਦੁਬਾਰਾ ਜ਼ਰੂਰ ਦੱਸਿਓ ਕਿ ਉਹਨਾਂ ਦੀ ਆਵਾਜ਼ ਆਨਲਾਈਨ ਜਾ ਰਹੀ ਹੈ ਕਿ ਨਹੀਂ ਜਾ ਰਹੀ। ਫੇਸਬੁੱਕ ਦੇ ਉੱਤੇ ਸ਼ਾਇਦ ਉਹਨਾਂ ਦੀ ਆਵਾਜ਼ ਜਿਹੜੀ ਬਿਲਕੁਲ ਸਹੀ ਜਾ ਰਹੀ ਹੈ। ਸੋ ਦਿਲਬਰ ਸਾਹਿਬ ਜਿਵੇਂ ਤੁਸੀਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ, ਬਿਲਕੁਲ ਇੱਕ ਖਾਸ ਤਿਉਹਾਰ ਹੈ ਸਾਡੇ ਹਿੰਦੂ ਵੀਰਾਂ ਭੈਣਾਂ ਦਾ, ਤੇ ਆਪਾਂ ਸਾਰੇ ਵੈਸੇ ਜਦੋਂ ਇੱਕ ਮਲਟੀ ਕਲਚਰ ਦੀ ਗੱਲ ਕਰਦੇ ਹਾਂ ਤਾਂ ਫਿਰ ਉਸ ਮਲਟੀ ਕਲਚਰ ਦੇ ਵਿੱਚ ਬਹੁਤ ਸੱਭਿਆਚਾਰ ਜਿਹੜਾ ਹੁੰਦਾ ਉਹਦੇ ਵਿੱਚ ਸਾਡੇ ਲਈ ਸਾਰੇ ਤਰ੍ਹਾਂ ਦੇ ਜਿਹੜੇ ਤਿਉਹਾਰ ਹੈ ਬੜੇ ਹੀ ਸਨਮਾਨਜਨਕ ਹੁੰਦੇ ਆ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ, ਹਨਾ। ਸੋ ਸਾਡੇ ਲਈ ਇਹ ਦਰਿਆ ਦਿਲ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇੱਜ਼ਤ ਮਾਣ ਜਿਹੜੀ ਆ ਉਹ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਣ ਦੇ ਲਈ ਉਪਦੇਸ਼ ਕੀਤਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਜਨਮ ਅਸ਼ਟਮੀ ਦੇ ਉੱਤੇ ਅਸੀਂ ਮੁਬਾਰਕਾਂ ਵੀ ਦਿੰਦੇ ਹਾਂ ਆਪਣੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ, ਤੇ ਇਹਦੇ ਨਾਲ ਹੀ ਅੱਜ ਇੱਕ ਖਾਸ ਸਿੱਖ ਸ਼ਖਸੀਅਤ ਜਿਹੜੀ ਹੈ ਸਿੱਖ ਵਿਦਵਾਨ ਸਰਦਾਰ ਕਾਨ ਸਿੰਘ ਨਾਭਾ ਹੋਰਾਂ ਦੇ ਜਨਮ ਦਿਨ ਦੀਆਂ ਵੀ ਮੁਬਾਰਕਾਂ ਜਿਹੜੀਆਂ ਉਹ ਅਸੀਂ ਸਾਰਿਆਂ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਜੀ।
ਜੀ ਵੇਖੋ, ਸਿੱਖ ਕੌਮ ਨੇ ਵੈਸੇ ਬਹੁਤ ਵੱਡੇ ਵੱਡੇ ਲਿਖਾਰੀ
ਜੀ
ਪੈਦਾ ਕੀਤੇ ਹੈ, ਪਰ ਸਿੱਖ ਇਤਿਹਾਸ ਦੇ ਵਿੱਚ ਭਾਈ ਕਾਨ ਸਿੰਘ ਨਾਭੇ ਦਾ ਨਾਂ ਹਮੇਸ਼ਾ ਸੁਨਹਿਰੀ ਅੱਖਰਾਂ ਦੇ ਵਿੱਚ ਚਮਕਦਾ ਰਹੇਗਾ।
ਬਿਲਕੁਲ,
ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜਿਨ੍ਹਾਂ ਦੀ ਮਹਾਨ ਰਚਨਾ ਮਹਾਨ ਕੋਸ਼
ਜੀ
ਅੱਜ ਸਾਡੇ ਵਿੱਚ ਹੈ, ਉੱਥੋਂ ਸਾਨੂੰ ਬਹੁਤ ਵੱਡਾ ਗਿਆਨ ਮਿਲਦਾ
ਜੀ।
ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜਿਨ੍ਹਾਂ ਦਾ ਜਨਮ ਪਿਤਾ ਨਰੈਣ ਸਿੰਘ ਦੇ ਘਰ ਮਾਤਾ ਹਰ ਕੌਰ ਦੀ ਕੁੱਖੋਂ
ਜੀ
ਹੋਇਆ ਸੀ, ਲੇਕਿਨ ਇਹ ਤਿੰਨ ਭਰਾ ਸਨ
ਜੀ।
ਵੱਡਾ ਭਰਾ ਸੀ ਨੀਹਾ ਸਿੰਘ, ਉਸ ਤੋਂ ਬਾਅਦ ਸੀ ਕੇਸ਼ਨ ਸਿੰਘ, ਉਸ ਤੋਂ ਬਾਅਦ ਸੀ ਕਾਨ ਸਿੰਘ
ਜੀ,
ਔਰ ਇਹਨਾਂ ਦੀ ਇੱਕ ਭੈਣ ਸੀ ਉਹਦਾ ਨਾਂ ਸੀ ਕਾਨ ਕੌਰ। ਉਹਨਾਂ ਨੇ ਵੈਸੇ ਕੋਈ ਸਕੂਲ ਕਾਲਜ ਵਿੱਚ ਜਾ ਕੇ ਵਿਦਿਆ ਪ੍ਰਾਪਤ ਨਹੀਂ ਕੀਤੀ, ਪਿੰਡ ਦੇ ਲੋਕਲ ਜਿਹੜੇ ਪੰਡਿਤ ਸੀ ਜਾਂ ਗ੍ਰੰਥੀ ਸੀ ਉਹਨਾਂ ਕੋਲੋਂ ਜਾ ਕੇ ਇਹਨਾਂ ਨੇ ਵਿਦਿਆ ਪ੍ਰਾਪਤ ਕੀਤੀ
ਜੀ।
ਮੈਂ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਦੱਸਣਾ ਚਾਹੁੰਦਾ ਕਿ 1885 ਈਸਵੀ ਦੇ ਵਿੱਚ ਅੰਗਰੇਜ਼ ਰਾਈਟਰ ਮਿਸਟਰ ਮੈਕਾਲਫ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ
ਜੀ,
ਕਿਉਂਕਿ ਮਿਸਟਰ ਮੈਕਾਲਫ ਉਸ ਵੇਲੇ ਸਿੱਖ ਇਤਿਹਾਸ ਦੇ ਉੱਤੇ 6ਵੇਂ ਵੋਲੀਮੇ ਦੇ ਉੱਤੇ ਕੰਮ ਕਰ ਰਹੇ ਸੀ। ਉਹਨਾਂ ਨੂੰ ਭਾਈ ਕਾਨ ਸਿੰਘ ਨਾਭਾ ਹੁਣਾਂ ਨੇ ਉਹਨਾਂ ਦੀ ਬੜੀ ਮਦਦ ਕੀਤੀ
ਜੀ।
ਫਿਰ ਉਹ ਭਾਈ ਕਾਨ ਸਿੰਘ ਨਾਭਾ ਜੀ ਨੂੰ ਕੁਝ ਸਮੇਂ ਵਾਸਤੇ ਇੰਗਲੈਂਡ ਵੀ ਲੈ ਕੇ ਗਏ
ਜੀ।
ਇੰਗਲੈਂਡ ਵਿੱਚ ਵੀ ਉਹਨਾਂ ਨੇ ਮੈਕਾਲਫ ਦੀ ਕਾਫੀ ਮਦਦ ਕੀਤੀ,
ਸੋ
ਮੈਕਾਲਫ ਦੀ ਜਿਹੜੀ ਉਹ ਕਿਤਾਬ ਸੀ ਫਿਰ ਉੱਥੇ ਹੀ ਇੰਗਲੈਂਡ ਦੇ ਵਿੱਚ ਛਪੀ ਤੇ ਉਹਦੇ ਜਿਹੜੇ ਅਧਿਕਾਰ ਸੀ
ਜੀ
ਕਾਪੀ ਰਾਈਟ ਸੀਗੇ ਉਹ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੂੰ ਦਿੱਤੇ ਗਏ। ਉਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਪਹਿਲੀ ਕਿਤਾਬ ਜਿਹੜੀ ਲਿਖੀ ਸੀ ਉਹ ਸੀ ਉਹਨਾਂ ਦੀ ਰਾਜ ਧਰਮ
ਜੀ,
ਉਹਨਾਂ ਨੇ ਸਰਕਾਰੀ ਖਰਚੇ ਦੇ ਉੱਤੇ ਛਪਾਈ
ਜੀ
ਤੇ ਸਰਕਾਰੀ ਖਰਚੇ ਦੇ ਉੱਤੇ ਹੀ ਵੰਡੀ ਗਈ ਸੀ। ਉਸ ਵੇਲੇ ਇਹ ਮਹਾਰਾਜਾ ਹੀਰਾ ਸਿੰਘ ਦੇ ਕੋਲ ਕੰਮ ਕਰਦੇ ਸੀ
ਜੀ।
ਉਸ ਤੋਂ ਬਾਅਦ 1898 ਈਸਵੀ ਦੇ ਵਿੱਚ ਇਹਨਾਂ ਨੇ ਇੱਕ ਕਿਤਾਬ ਲਿਖੀ ਹਮ ਹਿੰਦੂ ਨਹੀਂ
ਜੀ,
ਕਿਉਂਕਿ ਸਿੱਖ ਹਿੰਦੂਆਂ ਸਿੱਖਾਂ ਦੇ ਵਿੱਚ ਇੱਕ ਭੁਲੇਖਾ ਪਾਇਆ ਜਾ ਰਿਹਾ ਸੀ ਕਿ ਵੀ ਜਿਹੜੇ ਸਿੱਖ ਨੇ ਇਹ ਵੀ ਹਿੰਦੂ ਨੇ
ਜੀ,
ਲੇਕਿਨ ਉਹਨਾਂ ਨੇ ਬੜੀ ਮਿਹਨਤ ਕਰਕੇ ਇਹ ਕਿਤਾਬ ਲਿਖੀ ਸੀ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਨੇ, ਸਿੱਖ ਇੱਕ ਵੱਖਰੀ ਕੌਮ ਹੈ। ਔਰ ਮੈਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਕਿਤਾਬ ਹਰ ਸਿੱਖ ਦੀ ਘਰ ਦੀ ਲਾਇਬ੍ਰੇਰੀ ਦੀ ਸ਼ਾਈਨ ਹੋਣੀ ਚਾਹੀਦੀ ਹੈ, ਇਸ ਕਿਤਾਬ ਨੂੰ ਪੜ੍ਹੋ ਔਰ ਆਪਣੇ ਘਰ ਦੀ ਲਾਇਬ੍ਰੇਰੀ ਵਿੱਚ ਜ਼ਰੂਰ ਰੱਖੋ
ਜੀ।
ਉਸ ਤੋਂ ਬਾਅਦ 1898 ਈਸਵੀ ਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਗੁਰਮਤਿ ਪ੍ਰਭਾਕਰ ਲਿਖੀ
ਜੀ,
ਇਹਦੇ ਵਿੱਚ ਉਹਨਾਂ ਨੇ ਭਾਰਤੀ ਲੋਕਾਂ ਨੂੰ ਜਿਹੜੇ ਵਹਿਮਾਂ ਵਿੱਚ ਭਰਮਾਂ ਦੇ ਵਿੱਚ ਪਏ ਹੋਏ ਸੀ ਉਹਨਾਂ ਨੂੰ ਸੁਚੇਤ ਕੀਤਾ ਕਿ ਭਾਈ ਭਰਮਾਂ ਵਿੱਚ ਪੈਣ ਦੀ ਵਹਿਮਾਂ ਵਿੱਚ ਪੈਣ ਦੀ ਕੋਈ ਲੋੜ ਨਹੀਂ। ਉਹਨਾਂ ਨੂੰ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਜਾਗਰਤ ਕੀਤਾ ਸੀ। ਉਹ ਕਿਤਾਬ ਦਾ ਨਾਂ ਸੀ ਗੁਰਮਤਿ ਪ੍ਰਭਾਕਰ
ਜੀ।
ਉਸ ਤੋਂ ਬਾਅਦ ਉਹਨਾਂ ਨੇ ਇੱਕ ਗੁਰਮਤਿ ਸੁਧਾਕਰ ਕਿਤਾਬ 1899 ਈਸਵੀ ਵਿੱਚ ਲਿਖੀ
ਜੀ।
ਤੇ ਉਹਨਾਂ ਦੀ ਸ਼ਾਹਕਾਰ ਰਚਨਾ ਜਿਹੜੀ ਹੈ ਉਹ ਹੈ ਮਹਾਨ ਕੋਸ਼
ਜੀ।
ਮਹਾਨ ਕੋਸ਼ ਉਹਨਾਂ ਨੇ 1912 ਦੇ ਵਿੱਚ ਸ਼ੁਰੂ ਕੀਤਾ। 14 ਸਾਲ ਉਹਨਾਂ ਨੂੰ ਸੰਪੂਰਨਤਾ ਕਰਨ ਵਿੱਚ ਲੱਗੇ
ਜੀ।
1926 ਈਸਵੀ ਦੇ ਵਿੱਚ ਮਹਾਨ ਕੋਸ਼ ਸੰਪੂਰਨ ਹੋਇਆ।
ਬਿਲਕੁਲ।
ਉਸ ਵੇਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ 51,000 ਰੁਪਇਆ ਦੇ ਕੇ ਇਸ ਮਹਾਨ ਕੋਸ਼ ਨੂੰ ਛਪਾਇਆ
ਜੀ।
ਮੈਂ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਉਸ ਵੇਲੇ ਇਹਦੇ 4 ਵਾਲੀਆਂ ਬਣਾਏ ਗਏ
ਜੀ।
3338 ਪੰਨੇ ਇਹਦੇ ਬਣੇ ਸੀ
ਜੀ।
ਇਹਦੀਆਂ 4 ਜਿਲਦਾਂ ਬਣਾਈਆਂ ਗਈਆਂ
ਜੀ।
ਇਹਦੀ ਕੁੱਲ ਕੀਮਤ ਉਸ ਵੇਲੇ 110 ਰੁਪਏ ਰੱਖੀ ਗਈ। ਫਿਰ 30 ਸਾਲ ਬਾਅਦ 1960 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ
ਜੀ
ਇਹ ਕਿਤਾਬ ਇਸ ਮਹਾਨ ਕੋਸ਼ ਨੂੰ ਸਮੇਟ ਕੇ 835 ਪੰਨੇ ਦੇ ਉੱਤੇ ਲੈ ਆਂਦਾ। 835 ਪੰਨੇ ਬਣਾ ਕੇ ਉਹਦੇ ਵਿੱਚ ਉਹਨਾਂ ਨੇ 90 ਪੰਨੇ ਮਹਾਨ ਕੋਸ਼ ਦੇ ਵਿੱਚ ਹੋਰ ਸ਼ਾਮਿਲ ਕੀਤੇ। 21 ਪੰਨੇ ਉਹਨਾਂ ਨੇ ਸ਼ੁਰੂਆਤ ਵਿੱਚ ਹੋਰ ਪੰਨੇ ਸ਼ੁਰੂ ਕੀਤੇ। ਇਸ ਤਰ੍ਹਾਂ ਉਹਨਾਂ ਨੇ 835 ਪੰਨਿਆਂ ਦਾ ਇਹ ਮਹਾਨ ਕੋਸ਼ ਬਣਾਇਆ ਤੇ ਜਿਹੜੀ ਉਸ ਵੇਲੇ ਕੀਮਤ ਸੀ 42 ਰੁਪਏ ਰੱਖੀ ਗਈ ਸੀ
ਜੀ।
ਅਗਰ ਅਸੀਂ ਅੱਜ ਮਹਾਨ ਕੋਸ਼ ਲੈਣਾ ਹੋਵੇ ਤੇ ਅੱਜ ਵੀ ਉਸ ਮਹਾਨ ਕੋਸ਼ ਦੀ ਕੀਮਤ ਕੋਈ ਜ਼ਿਆਦਾ ਨਹੀਂ
ਜੀ।
ਮੇਰੇ ਖਿਆਲ ਚ ਕਿ ਹਰ ਪੰਜਾਬੀ ਉਸ ਕਿਤਾਬ ਨੂੰ ਆਸਾਨੀ ਦੇ ਨਾਲ ਖਰੀਦ ਸਕਦਾ
ਜੀ। ਬਿਲਕੁਲ।
ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਇੱਕ ਪੂਰਨ ਗੁਰਸਿੱਖ ਸਨ
ਜੀ।
ਉਹ ਜਾਤਾਂ ਭਰਮਾਂ ਵਿੱਚ ਨਹੀਂ ਸੀ ਪੈਂਦੇ। ਉਹਨਾਂ ਨੇ ਆਪਣੇ ਇੱਕ ਪੁੱਤਰ ਦੀ ਸ਼ਾਦੀ ਆਪਣੀ ਬਰਾਦਰੀ ਤੋਂ ਬਾਹਰਲੀ ਬਰਾਦਰੀ ਦੇ ਵਿੱਚ ਵੀ ਕੀਤੀ ਸੀ
ਜੀ,
ਕਿਉਂਕਿ ਸਿੱਖ ਧਰਮ ਇਹਨਾਂ ਭਰਮਾਂ ਵਿੱਚ ਨਹੀਂ ਪੈਂਦਾ ਕਿ ਅਸੀਂ ਜਾਤ ਬਰਾਦਰੀ ਦੇ ਵਿੱਚ ਹੀ ਵਿਆਹ ਕਰਨਾ
ਜੀ।
ਉਹਨਾਂ ਦੀ ਇੱਕ ਭਤੀਜੀ ਸੀ, ਉਹ ਵਿਧਵਾ ਸੀ, ਲੇਕਿਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਉਸ ਦਾ ਵੀ ਦੁਬਾਰਾ ਵਿਆਹ ਕੀਤਾ
ਜੀ,
ਕਿਉਂਕਿ ਸਿੱਖ ਧਰਮ ਇਸ ਗੱਲ ਨੂੰ ਨਹੀਂ ਮੰਨਦਾ
ਜੀ।
ਸਤੀ ਪ੍ਰਥਾ ਜਿਹੜੀ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਤੋੜੀ ਸੀ
ਜੀ
ਉਹਨਾਂ ਨੇ, ਕਿਉਂਕਿ ਇਸ ਗੁਰਸਿੱਖੀ ਦੇ ਵਿੱਚ ਪੂਰਨ ਵਿਸ਼ਵਾਸ ਹੋਣ ਕਰਕੇ ਇਹਨਾਂ ਨੇ ਆਪਣੀ ਭਤੀਜੀ ਦਾ ਦੂਜਾ ਵਿਆਹ ਕੀਤਾ ਤੇ ਉਹਨੂੰ ਸੁਖੀ ਵਸਾਇਆ
ਜੀ।
ਇਹਨਾਂ ਨੂੰ ਸੈਰ ਕਰਨ ਦਾ ਬੜਾ ਸ਼ੌਕ ਸੀ। ਇਹ ਜਦੋਂ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ ਇਹ ਸੋਲਣ ਜਾਂਦੇ ਸੀ ਤੇ ਜਾਂ ਫਿਰ ਸ਼ਿਮਲੇ ਜਾ ਕੇ ਇਹ ਛੁੱਟੀਆਂ ਕੱਟਿਆ ਕਰਦੇ ਸੀਗੇ
ਜੀ।
ਸੋ ਇਹਨਾਂ ਦਾ ਇੱਕ ਪੜਪੋਤਰਾ ਜਿਹਦਾ ਨਾਂ ਹੈ ਮੇਜਰ ਏਪੀ ਸਿੰਘ, ਜੋ ਜਿਸ ਘਰ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਰਹਿੰਦੇ ਸਨ, ਜਿੱਥੇ ਉਹਨਾਂ ਨੇ ਮਹਾਨ ਕਾਰਜ ਕੀਤੇ ਨੇ, ਉਸ ਘਰ ਦੇ ਵਿੱਚ ਅੱਜ ਕੱਲ ਉਹਨਾਂ ਦਾ ਪੜਪੋਤਰਾ ਮੇਜਰ ਏਪੀ ਸਿੰਘ ਰਹਿ ਰਿਹਾ
ਜੀ।
ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ 19 ਜੇ ਖਾਲਸਾ ਕਾਲਜ ਅੰਮ੍ਰਿਤਸਰ ਬਣਾਉਣ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦਾ ਬੜਾ ਵੱਡਾ ਹੱਥ ਸੀ।
ਠੀਕ।
ਇਹਨਾਂ ਨੇ ਤਨੋ ਮਨੋ ਔਰ ਧਨ ਦੀ ਬਹੁਤ ਸੇਵਾ ਕੀਤੀ ਸੀ ਖਾਲਸਾ ਕਾਲਜ ਦਾ ਜਦੋਂ ਬਣ ਰਿਹਾ ਸੀ
ਜੀ।
ਇਹਨਾਂ ਨੇ ਧਨ ਦੀ ਬਹੁਤ ਵੱਡੀ ਡੋਨੇਸ਼ਨ ਦੇ ਕੇ ਖਾਲਸਾ ਕਾਲਜ ਨੂੰ ਸੰਪੂਰਨ ਕੀਤਾ ਸੀ
ਜੀ।
ਔਰ 1931 ਦੇ ਵਿੱਚ ਫਿਰ ਜਿਹੜੀ ਸਿੱਖ ਐਜੂਕੇਸ਼ਨਲ ਕਾਨਫਰੰਸ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਹੋਈ ਸੀ, ਉਹਦੀ ਪ੍ਰਧਾਨਗੀ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਕੀਤੀ ਸੀ
ਜੀ।
ਤੇ ਇੱਕ ਮੈਂ ਹੋਰ ਵੀ ਦੱਸ ਦੇਣਾ ਚਾਹੁੰਦਾ ਸਰੋਤਿਆਂ ਨੂੰ ਕਿ ਜਦੋਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਅਫਗਾਨਿਸਤਾਨ ਦੇ ਵਿੱਚ ਰਿਸਰਚ ਕਰਨ ਗਏ ਤਾਂ ਉਸ ਵੇਲੇ ਇਹਨਾਂ ਨੂੰ ਉਥੋਂ ਦੇ ਰਾਜਾ
ਜੀ
ਨਾਦਰ ਸ਼ਾਹ ਦੀ ਤਲਵਾਰ ਜਿਹੜੀ ਸੀ ਸਨਮਾਨ ਵਜੋਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੂੰ ਭੇਂਟ ਕੀਤੀ ਗਈ ਸੀ
ਜੀ।
ਉਹ ਜਿਹੜੀ ਨਾਦਰ ਸ਼ਾਹ ਦੀ ਤਲਵਾਰ ਹੈ ਉਹ ਅੱਜ ਵੀ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦੇ ਖਾਨਦਾਨ ਦੇ ਕੋਲ ਹੈ
ਜੀ।
ਔਰ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਬਰਤਾਨਵੀ ਸਰਕਾਰ ਹਕੂਮਤ ਕਰ ਰਹੀ ਸੀ
ਜੀ,
ਔਰ ਇਹਨਾਂ ਦੀਆਂ ਸਵਾਵਾਂ ਨੂੰ ਵੇਖਦੇ ਹੋਏ ਹਿੰਦੁਸਤਾਨ ਦੀ ਬਰਤਾਨਵੀ ਸਰਕਾਰ ਨੇ ਇਹਨਾਂ ਨੂੰ ਬਹਾਦਰ ਸ਼ਾਹ ਇਹਨਾਂ ਨੂੰ ਦਿੱਤਾ ਸੀ, ਉਹਨਾਂ ਨੇ ਇੱਕ ਸਨਮਾਨ ਦਿੱਤਾ ਸੀ
ਜੀ,
ਸਨਮਾਨ ਸਰਦਾਰ ਬਹਾਦਰ ਦਾ ਸਨਮਾਨ ਦਿੱਤਾ ਸੀ
ਜੀ।
ਮਤਲਬ ਇਸ ਖਿਤਾਬ ਦੇ ਨਾਲ ਅੰਗਰੇਜ਼ੀ ਹਕੂਮਤ ਨੇ ਇਨ੍ਹਾਂ ਨੂੰ ਸਨਮਾਨ ਕੀਤਾ ਸੀ
ਜੀ।
ਔਰ ਇਸ ਤਰ੍ਹਾਂ 23 ਨਵੰਬਰ 1938 ਵਾਲੇ ਦਿਨ ਦੇਸ਼ ਦੀ ਆਜ਼ਾਦੀ ਤੋਂ 11 ਸਾਲ ਪਹਿਲੀ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਸੀ। ਸੋ ਉਹਨਾਂ ਦਾ ਜੀਵਨ ਬੜਾ ਮਹਾਨ ਹੈ, ਉਹਨਾਂ ਦੇ ਜੀਵਨ ਤੋਂ ਅੱਜ ਸਾਨੂੰ ਸੇਧ ਲੈਣ ਦੀ ਲੋੜ ਹੈ। ਉਹਨਾਂ ਦੀਆਂ ਸਾਰੀਆਂ ਕਿਤਾਬਾਂ ਸਾਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਅਗਰ ਕੁਛ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੇ ਹਾਂ, ਸਾਨੂੰ ਇਹੋ ਜਿਹੇ ਸ਼ਖਸੀਅਤਾਂ ਦੀ ਜ਼ਿੰਦਗੀ ਤੋਂ, ਸ਼ਖਸੀਅਤਾਂ ਦੀ ਲਾਈਫ ਤੋਂ ਸੇਧ ਲੈਣ ਦੀ ਲੋੜ ਹੈ।
ਬਿਲਕੁਲ।
ਸੋ ਮੈਂ ਸੋਤਿਆਂ ਨੂੰ ਕਹਾਂਗਾ ਕਿ ਉਹ ਮਹਾਨ ਕੋਸ਼ ਵੇਖੋ, ਗੁਰਬਾਣੀ ਇਤਨੀ 1430 ਪੰਨੇ ਹਨ ਗੁਰਬਾਣੀ ਦੇ ਵਿੱਚ, ਉਹਦੇ ਵਿੱਚ ਕਈ ਅੱਖਰ ਐਸੇ ਨੇ ਜਿਹਦਾ ਸਾਨੂੰ ਅਰਥ ਨਹੀਂ ਪਤਾ ਲੱਗਦਾ, ਲੇਕਿਨ ਜਦੋਂ ਅਸੀਂ ਮਹਾਨ ਕੋਸ਼ ਵਿੱਚੋਂ ਉਸ ਅੱਖਰ ਦੇ ਸ਼ਬਦ ਦੀ ਵਿਆਖਿਆ ਪਾਲਾਂਗੇ ਤਾਂ ਸਾਨੂੰ ਉਹਦੇ ਇੱਕ ਇੱਕ ਅੱਖਰ ਦੇ ਕਿੰਨੇ ਕਿੰਨੇ ਮਹਿਨਿਆਂ ਦਾ ਪਤਾ ਲੱਗੇਗਾ ਕਿ ਇਸ ਅੱਖਰ ਦੇ ਕਿਤਨੇ ਮਹਿਨੇ ਨੇ
ਜੀ। ਬਿਲਕੁਲ।
ਸੋ ਇਸ ਕਰਕੇ ਮਹਾਨ ਕੋਸ਼ ਉਹਨਾਂ ਦੀ ਇੱਕ ਮਹਾਨ ਸ਼ਾਹਕਾਰ ਰਚਨਾ ਹੈ। ਔਰ ਮੈਂ ਸਰੋਤਿਆਂ ਨੂੰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੇ ਜੀ ਦੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਵਧਾਈ ਦੀ ਭੇਟਾ ਕਰਦਾ ਹਾਂ
ਜੀ। ਬਿਲਕੁਲ ਜੀ, ਸਾਰੇ ਹੀ ਸਮੂਹ ਵੀਰਾਂ ਭੈਣਾਂ ਨੂੰ, ਸਮੂਹ ਸਾਡੇ ਨਾਲ ਜੁੜਨ ਵਾਲੇ ਦੋਸਤਾਂ ਨੂੰ, ਮਹਾਨ ਸਿੱਖ ਵਿਦਵਾਨ ਤੇ ਖਾਸ ਤੌਰ ਦੇ ਉੱਤੇ ਮਹਾਨ ਕੋਸ਼ ਦੇ ਰਚਾਇਤਾ ਸਰਦਾਰ ਕਾਹਨ ਸਿੰਘ ਨਾਭਾ ਹੋਰਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਭਾਵੇਂ ਪਿਛਲੇ ਦਿਨ ਨਿਕਲ ਕੇ ਗਿਆ ਪਰ ਅੱਜ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਵੇਂ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ, ਉੱਥੇ 30 ਅਗਸਤ ਹੈ। ਸੋ 30 ਅਗਸਤ ਜਿਹੜਾ ਉਸ ਦਿਨ ਉਹਨਾਂ ਦਾ ਜਿਹੜਾ ਜਨਮ ਸੀ ਉਹ ਹੋਇਆ ਸੀਗਾ। ਸੋ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਅੱਜ ਦੇ ਇਸ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਦਿਲਬਰ ਸਾਹਿਬ ਨੇ ਵੀ ਬਹੁਤ ਸੋਹਣੀ ਤਰ੍ਹਾਂ ਬਹੁਤ ਵਿਸਥਾਰ ਦੇ ਵਿੱਚ ਯਾਨੀ ਕਿ ਕੁਝ ਚ ਸਮੁੰਦਰ ਕਰਕੇ ਉਹਨਾਂ ਦੇ ਜੀਵਨ ਨੂੰ ਸਾਡੇ ਸਾਹਮਣੇ ਰੱਖਿਆ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਤੇ ਇਸ ਮਹਾਨ ਵਿਦਵਾਨ ਦੇ ਜੀਵਨ ਦੇ ਉੱਤੇ ਸਾਡੇ ਸਰੋਤਿਆਂ ਦੇ ਨਾਲ ਇੱਕ ਸਾਂਝ ਪਾਉਣ ਦੇ ਲਈ।
ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਮੈਲਬਰਨ ਤੋਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਲਹਿਰਾਂ ਦਾ ਆਨੰਦ ਲੈ ਰਹੇ ਹੋ ਯਾਨੀ ਕਿ ਮਾਰਨਿੰਗ ਸ਼ੋ ਦਾ। ਸੋ ਮਾਰਨਿੰਗ ਸ਼ੋ ਲਹਿਰਾਂ ਦੇ ਵਿੱਚ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਸੀ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਿੱਖ ਪੰਥ ਦੇ ਨਾਲ, ਸਿੱਖ ਕੌਮ ਦੇ ਨਾਲ ਜਿਹੜੇ ਵੀ ਇਤਿਹਾਸਕ ਜਿਹੜੀਆਂ ਘਟਨਾਵਾਂ ਜੁੜੀਆਂ ਹੋਈਆਂ, ਅਸੀਂ ਉਨ੍ਹਾਂ ਦੇ ਬਾਰੇ ਚ ਜ਼ਰੂਰ ਜਿਹੜੀ ਜਾਣਕਾਰੀ ਹੈ ਉਹ ਹਾਸਲ ਕਰ ਸਕੀਏ, ਤੁਹਾਡੇ ਤੱਕ ਪਹੁੰਚਾ ਸਕੀਏ, ਇੱਕ ਮਾਧਿਅਮ ਬਣ ਸਕੀਏ ਅਸੀਂ ਉਸ ਵਿੱਚ, ਤੇ ਨਾਲ ਹੀ ਨਾਲ ਜਿਹੜੇ ਵੀ ਸਾਡੇ ਸਿੱਖ ਜਰਨੈਲ ਹੋਏ ਨੇ, ਸਿੱਖ ਸ਼ਖਸੀਅਤਾਂ ਹੋਈਆਂ ਨੇ, ਉਨ੍ਹਾਂ ਦੇ ਜੀਵਨ ਨੂੰ ਵੀ ਜ਼ਰੂਰ ਕਦੇ ਨਾ ਕਦੇ ਅਸੀਂ ਸਾਂਝਾ ਕਰਦੇ ਰਹੀਏ ਜਦੋਂ ਕਦੇ ਵੀ ਉਨ੍ਹਾਂ ਦਾ ਕੋਈ ਖਾਸ ਦਿਨ ਆਉਂਦਾ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਨ੍ਹਾਂ ਨੂੰ ਯਾਦ ਕਰਦਿਆਂ ਇਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸੋ ਅੱਜ ਦੇ ਇਸ ਸਿਲਸਿਲੇ ਦੇ ਵਿੱਚ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਤੇ ਹੁਣ ਇਹ ਸਿਲਸਿਲਾ ਸਾਨੂੰ ਹੁਣ ਇੱਥੇ ਹੀ ਰੋਕਣਾ ਪੈਣਾ, ਪਰ ਪ੍ਰੋਗਰਾਮ ਦੇ ਵਿੱਚ ਹੋਰ ਸਿਲਸਿਲੇ ਅਜੇ ਵੀ ਜਾਰੀ ਨੇ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਸੀਂ ਇੱਕ ਵਾਰ ਫੇਰ ਸਾਡੇ ਨਾਲ ਜੁੜ ਸਕਦੇ ਹੋ ਰੇਡੀਓ ਦੇ ਉੱਤੇ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਜਿਨ੍ਹਾਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਨੇ, ਮੈਂ ਉਹ ਸੁਨੇਹੇ ਲੈ ਲੈਂਦੀ ਹਾਂ। ਬਚਿੱਤਰ ਮੌੜਪੁਲਰ ਫਿਰੋਜ਼ਪੁਰ ਵਾਲੇ ਸਾਡੇ ਤੱਕ ਪਹੁੰਚ ਚੁੱਕੇ ਨੇ, ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਾਡੇ ਨਾਲ ਨਰਿੰਦਰ ਰਾਠੌਰ ਸਾਹਿਬ ਵੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਦੁਬਾਰਾ ਤੋਂ ਕਰਦੇ ਹਾਂ ਇੱਕ ਵਾਰ ਫੇਰ ਤੋਂ। ਤੇ ਨਾਲ ਹੀ ਨਾਲ ਸ਼ਿਵਦੇਵ ਕਲੇਰ ਹੋਰਾਂ ਨੇ ਵੀ ਸਾਡੇ ਨਾਲ ਸਾਂਝ ਬਣਾਈ ਹੈ, ਧੰਨਵਾਦ ਕਰ ਰਹੇ ਨੇ। ਕਹਿੰਦੇ ਜਿਹੜੀਆਂ ਵਿਸ਼ੇਸ ਤੁਸੀਂ ਭੇਜੀਆਂ ਨੇ ਉਹਨਾਂ ਦੇ ਦੋਤਰੇ ਤੱਕ ਉਹਦੇ ਲਈ ਬਹੁਤ ਬਹੁਤ ਕਹਿੰਦੇ ਧੰਨਵਾਦ, ਸਟੇ ਬਲੈਸਡ। ਤੇ ਰਮਨਦੀਪ ਅਟਵਾਲ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਮਨਦੀਪ ਅਟਵਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਮਨਦੀਪ ਜੀ। ਤੇ ਬਾਕੀ ਕਹਿੰਦੇ ਦਿਲਬਰ ਸਾਹਿਬ ਦੀ ਸ਼ੁਰੂ ਦੇ ਵਿੱਚ ਆਵਾਜ਼ ਨਹੀਂ ਸੀ ਗਈ, ਸੋ ਰਾਠੌਰ ਸਾਹਿਬ ਨੇ ਵੀ ਇਸ ਗੱਲ ਵੱਲ ਧਿਆਨ ਦਵਾਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਆਵਾਜ਼ ਸੀ ਉਹ ਠੀਕ ਹੋ ਗਈ ਸੀਗੀ। ਸੋ ਕਈ ਵਾਰ ਦਿੱਕਤ ਆ ਜਾਂਦੀ ਹੈ ਲਾਈਵ ਚੱਲ ਰਹੀਆਂ ਚੀਜ਼ਾਂ ਦੇ ਵਿੱਚ, ਸੋ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਕੋਈ ਸਮੱਸਿਆ ਨਾ ਆਵੇ, ਪਰ ਕਈ ਵਾਰ ਸਮੇਂ ਦੇ ਉੱਤੇ ਨਹੀਂ ਪਤਾ ਲੱਗਦਾ, ਸੋ ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਦੋਸਤੋ, ਇੱਧਰ ਸਾਡੇ ਨਾਲ ਨਿੱਜੀ ਤੌਰ ਦੇ ਉੱਤੇ ਮੇਰੇ ਨਾਲ ਸਾਂਝ ਬਣਾਈ ਹੋਈ ਹੈ ਜੀ ਕੁਛ ਦੋਸਤਾਂ ਨੇ, ਮੈਂ ਉਨ੍ਹਾਂ ਨੂੰ ਵੀ ਸ਼ਾਮਲ ਕਰਨਾ ਚਾਹਾਂਗੀ। ਅਮਰਜੀਤ ਕੌਰ ਜੁੜੇ ਹੋਏ ਨੇ, ਉਨ੍ਹਾਂ ਨੇ ਇੱਕ ਵਟਸਐਪ ਸੁਨੇਹਾ ਵੀ ਭੇਜਿਆ ਹੋਇਆ, ਸੋ ਉਹ ਸੁਨੇਹਾ ਜਿਹੜਾ ਮੈਂ ਜ਼ਰੂਰ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਸਾਂਝਾ ਕਰਾਂਗੀ। ਫਿਲਹਾਲ ਮੈਨੂੰ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਗੀਤ ਦਾ ਵੀ ਸਮਾਂ ਹੋ ਗਿਆ, ਪਰ ਪ੍ਰੋਗਰਾਮ ਦੇ ਵਿੱਚ ਹੋਰ ਸਿਲਸਿਲੇ ਜਿਹੜੇ ਬਹੁਤ ਜਲਦ ਤੁਹਾਡੇ ਨਾਲ ਲੈ ਕੇ ਅਸੀਂ ਹਾਜ਼ਰ ਹੋਣ ਵਾਲੇ ਹਾਂ। ਗੱਲਾਂ ਬਾਤਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਸਵਾਲ ਵੀ ਪੁੱਛਿਆ ਹੋਇਆ, ਕਿ ਮੈਰੀ ਗਿਲਬਰਟ ਦੇ ਬਾਰੇ ਜ਼ਰੂਰ ਦੱਸਿਓ ਜੀ ਕਿ ਉਹ ਫਸਟ ਵੂਮੈਨ ਸੈਟਲਰ ਸੀਗੀ। ਜਦੋਂ ਅਸੀਂ ਅੱਜ ਮੈਲਬਰਨ ਡੇ ਦੀ ਗੱਲ ਕਰ ਰਹੇ ਹਾਂ, ਮੈਲਬਰਨ ਡੇ ਜਿਹੜਾ ਕਿ 1835 ਦੇ ਵਿੱਚ ਮੈਲਬਰਨ ਸ਼ਹਿਰ ਜਿਹੜਾ ਉਹ ਹੋਂਦ ਦੇ ਵਿੱਚ ਆਇਆ, ਤੇ 186 ਸਾਲ ਇਸ ਸ਼ਹਿਰ ਨੂੰ ਹੋ ਗਏ ਪਿਛਲੇ ਕੱਲ, ਤੇ ਇਸ ਸ਼ਹਿਰ ਦੇ ਨਾਲ ਬਹੁਤ ਸਾਰੇ ਦਿਲਚਸਪ ਕਿੱਸੇ ਜੁੜਦੇ ਆ। ਤੁਹਾਡਾ ਕਿਹੜਾ ਦਿਲਚਸਪ ਕਿੱਸਾ ਮੈਲਬਰਨ ਦੇ ਨਾਲ ਜੁੜਦਾ, ਕੀ ਚੀਜ਼ ਮੈਲਬਰਨ ਦੀ ਤੁਹਾਨੂੰ ਪਸੰਦ ਹੈ, ਕੀ ਨਾ ਪਸੰਦ ਹੈ, ਉਹਦੇ ਬਾਰੇ ਜ਼ਰੂਰ ਸਾਡੇ ਨਾਲ ਗੱਲਬਾਤ ਤੁਸੀਂ ਕਰਨੀ ਹੈ। ਤੇ ਇਹਦੇ ਨਾਲ ਹੀ ਦੋਸਤੋ, ਤੁਸੀਂ ਇਸ ਔਰਤ ਦੇ ਬਾਰੇ ਕਿਹੜਾ ਕਿੱਸਾ ਜੁੜਦਾ, ਤੁਸੀਂ ਉਹ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰਨਾ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਵੱਲ। ਤੇ ਲਓ ਫਿਰ ਅਗਲਾ ਗੀਤ ਜਿਹੜਾ ਜੀ ਉਹ ਅਸੀਂ ਕਿਹਦਾ ਸੁਣਾਈਏ, ਗੀਤ ਇੱਥੇ ਬਹੁਤ ਸਾਰੇ ਆ, ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਅਗਲਾ ਗੀਤ ਜਿਹੜਾ, ਕਿਉਂਕਿ ਮੈਨੂੰ ਬਹੁਤੇ ਗੀਤਾਂ ਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਉਹ ਨਹੀਂ ਹੈ ਇਹਨਾਂ ਦਿਨਾਂ ਦੇ ਵਿੱਚ, ਇਸ ਪੱਖ ਤੋਂ ਥੋੜੀ ਜਿਹੀ ਗਰੀਬੀ ਚੱਲ ਰਹੀ ਹੈ। ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਵਾਕਈ ਜਿਹੜੇ ਅੱਜ ਕੱਲ ਦੇ ਨਵੇਂ ਗੀਤ ਨੇ ਉਹਨਾਂ ਤੋਂ ਜਾਣੂ ਹੋਵਾਂ, ਪਰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੀ ਆਪਾਂ ਨਜ਼ਰ ਕਰ ਰਹੇ ਹਾਂ, ਗੱਲਾਂ ਤੇਰੀਆਂ। ਚਲੋ ਫਿਰ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਉਂਦੇ ਹਾਂ ਵਾਪਸ। ਪਰ ਇੱਧਰ ਸਾਡੇ ਨਾਲ ਤੁਸੀਂ ਫੇਸਬੁੱਕ ਤੇ ਜੁੜੇ ਹੋਏ ਸੀ, ਫੇਸਬੁੱਕ ਜਗਜੀਵਨ ਕੌਰ ਮਠਾੜੂ ਜੀ। ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ, ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੋਸਤੋ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਹੋਏ ਹੋ, ਜੁੜੇ ਹੋਏ ਹੋ ਮੇਰੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਹੁਣ ਗੱਲਾਂ ਬਾਤਾਂ ਕਰਨੀਆਂ ਆਪਾਂ। ਸੋ ਗੱਲਾਂ ਬਾਤਾਂ ਦੇ ਵਿੱਚ ਵੈਸੇ ਮੈਂ ਚਾਹੁੰਦੀ ਸੀ ਕਿ ਆਪਾਂ ਲਾਈਵ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰੀਏ, ਪਰ ਲਾਈਵ ਗੱਲਬਾਤ ਜਿਹੜੀ ਆ ਉਹ ਛੋਟੇ ਛੋਟੇ ਸੈਗਮੈਂਟਸ ਦੇ ਰੂਪ ਦੇ ਵਿੱਚ ਲਗਾਤਾਰ ਤੁਹਾਡੇ ਲਈ ਵਾਰ ਵਾਰ ਲੈ ਕੇ ਆਉਣੀ ਜਿਹੜੀ ਆ ਫੇਸਬੁੱਕ ਦੇ ਉੱਤੇ, ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ। ਸੋ ਲਾਈਵ ਸਟ੍ਰੀਮਿੰਗ ਦੇ ਉੱਤੇ ਲਾਈਵ ਜਿਹੜਾ ਥੋੜਾ ਜਿਹਾ ਸੌਖਾ ਹੁੰਦਾ ਹੈ, ਦੋਵਾਂ ਪਾਸੇ ਜਦੋਂ ਲਾਈਵ ਹੁੰਦੇ ਹਾਂ ਤਾਂ ਫਿਰ ਇਕੱਲਿਆਂ ਦੇ ਕੋਲੋਂ ਥੋੜਾ ਜਿਹਾ ਮੈਨੇਜ ਕਰਨਾ ਔਖਾ ਹੁੰਦਾ। ਹੌਲੀ ਹੌਲੀ ਜ਼ਰੂਰ ਕੋਸ਼ਿਸ਼ ਕਰਿਆ ਕਰਾਂਗੇ ਕਿ ਲਾਈਵ ਸਿਲਸਿਲੇ ਜਿਹੜੇ ਛੋਟੇ ਛੋਟੇ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਦੇ ਰਹੀਏ। ਪਰ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕੁਝ ਦੋਸਤ ਬਣ ਰਹੇ ਨੇ। ਜਗਜੀਵਨ ਮਠਾਰੂ ਹੁਰੀ ਸਾਡੇ ਨਾਲ ਜੁੜੇ ਸਨ ਫੇਸਬੁੱਕ ਦੇ ਉੱਤੇ। ਸੋ ਉਹਨਾਂ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਗੀਤ ਆਪਾਂ ਜ਼ਰੂਰ ਸੁਣਾਵਾਂਗੇ ਤੇ ਜਿਹੜਾ ਇਹ ਗੀਤ ਤੁਸੀਂ ਸੁਣਿਆ ਐਮੀ ਵਿਰਕ ਹੋਰਾਂ ਦੀ ਆਵਾਜ਼ ਦੇ ਵਿੱਚ, ਐਮੀ ਵਿਰਕ। ਸੋ ਜਦੋਂ ਆਪਾਂ ਆਲੇ ਦੁਆਲੇ ਆਪਣੇ ਪੰਜਾਬੀਆਂ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਜਿਹੜੇ ਹੈ ਨਾ, ਇੱਕ ਤਾਂ ਖੜਕਾ ਦੜਕਾ ਤੇ ਇੱਕ ਰੌਲਾ ਦੌਲਾ ਤੇ ਇੱਕ ਆ ਜਿਹੜਾ ਪੁਆੜਾ ਹੈ ਨਾ, ਐਮੀ ਵਿਰਕ ਦੀ ਜਦੋਂ ਗੱਲ ਚੱਲਦੀ ਹੈ ਤਾਂ ਫਿਰ ਪੁਆੜੇ ਦੀ ਵੀ ਗੱਲ ਹੁੰਦੀ ਹੈ। ਐਮੀ ਵਿਰਕ ਦੀ ਫਿਲਮ ਪੁਆੜਾ ਨੂੰ ਲੈ ਕੇ ਵੀ ਬਹੁਤ ਸਾਰੇ ਪੁਆੜੇ ਜਿਹੜੇ ਆ ਉਹ ਪਏ ਹੋਏ ਆ। ਸੋ ਕਲਾਕਾਰ ਜਿਹੜਾ ਉਹ ਕਲਾਕਾਰ ਹੀ ਹੁੰਦਾ, ਸੋ ਉਹਦਾ ਜਿਹੜਾ ਕਹਿ ਸਕਦੇ ਆ ਵੀ ਉਹ ਕੰਮ ਕਾਜ ਹੈ। ਸੋ ਕੰਮ ਕਾਜ ਉਹਨਾਂ ਨੇ ਕਿਵੇਂ ਕਰਨਾ ਇਹ ਕਈ ਵਾਰ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਹੈ ਉਹਦੇ ਉੱਤੇ ਵੀ ਅਸਰ ਪਾਉਂਦਾ ਹੈ। ਖਾਸ ਤੌਰ ਦੇ ਉੱਤੇ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਨੂੰ ਬਹੁਤ ਛੇਤੀ ਜਿਹੜਾ ਵਿਰੋਧ ਦਾ ਸ਼ਿਕਾਰ ਵੀ ਹੋਣਾ ਪੈਂਦਾ। ਜਿੰਨੀ ਜਲਦੀ ਅਸੀਂ ਉਹਨਾਂ ਨੂੰ ਬਹੁਤ ਉੱਪਰ ਚੁੱਕਦੇ ਹਾਂ ਉਨੀ ਜਲਦੀ ਹੀ ਅਸੀਂ ਉਹਨਾਂ ਨੂੰ ਹੇਠਾਂ ਠਾ ਲਿਆ ਕੇ ਮਾਰਦੇ ਹਾਂ, ਸੁੱਟਦੇ ਹਾਂ, ਹਨਾ। ਸੋ ਇਹ ਸਾਡਾ ਵੀ ਕੁਛ ਜਿਹੜਾ ਰੁੱਖ ਹੈ ਸਾਨੂੰ ਬਦਲਣ ਦੀ ਲੋੜ ਹੈ। ਸਾਡੀ ਪ੍ਰਤੀਕਿਰਿਆ ਜਿਹੜੀ ਹੈ ਉਹ ਕੋਈ ਬਹੁਤੀ ਸਮਝਦਾਰੀ ਵਾਲੀ ਨਹੀਂ ਹੁੰਦੀ। ਖੈਰ ਰੌਲਾ ਗੌਲਾ ਜਿਹੜਾ ਆ ਉਹ ਪੈਂਦਾ ਰਹਿੰਦਾ ਆ, ਔਰ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਵੀ ਖੜਕਾ ਦੜਕਾ ਜਿਹੜਾ ਕਰਨਾ ਸ਼ਾਮਲ ਹੈ। ਪਰ ਦੂਜੇ ਪਾਸੇ ਉਧਰ ਕਿਰਸਾਨੀ ਜੀਵਨ ਦੀ ਜੇ ਅਸੀਂ ਹਾਲਤ ਦੇਖੀਏ, ਕਿਉਂਕਿ ਜਿਹੜੀ ਸਾਡੀ ਕਿਰਸਾਨੀ ਆ ਉਹ ਬੜੀ ਹੀ ਇਮਾਨਦਾਰੀ ਦੇ ਨਾਲ, ਬੜੀ ਸੱਚਾਈ ਦੇ ਨਾਲ ਉੱਥੇ ਧਰਨਿਆਂ ਦੇ ਉੱਤੇ ਜੁਟੀ ਹੋਈ ਹੈ। ਪਰ ਆਮ ਜਿਹੜੇ ਕਿਸਾਨ ਨੇ ਹਨਾ, ਜਿਹੜੇ ਕਿਸੇ ਵੀ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਆ, ਜਿਹੜੇ ਵਾਕਈ ਇਮਾਨਦਾਰੀ ਦੇ ਨਾਲ ਉਹਨਾਂ ਧਰਨਿਆਂ ਦਾ ਹਿੱਸਾ ਬਣੇ ਹੋਏ ਆ, ਜ਼ਿਆਦਾਤਰ ਜਿਹੜਾ ਵਿਰੋਧ ਆ ਸਰਕਾਰ ਦਾ ਜਾਂ ਫਿਰ ਜਿਹੜਾ ਜ਼ਾਲਮਾਨਾ ਜਿਹੜਾ ਉਹਨਾਂ ਦਾ ਢੰਗ ਹੈ ਉਹ ਸਿਰਫ ਤੇ ਸਿਰਫ ਉਹਨਾਂ ਆਮ ਕਿਸਾਨਾਂ ਨੂੰ, ਜਿਹੜੇ ਵਿਚਾਰੇ ਸੱਚੇ ਨੇ, ਜਿਹੜੇ ਵਿਚਾਰੇ ਇਮਾਨਦਾਰ ਨੇ, ਜਿਹੜੇ ਸਿਰਫ ਤੇ ਸਿਰਫ ਕਿਰਸਾਨੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਚੱਲਦਿਆਂ ਆਪਣੇ ਹੱਕਾਂ ਦੇ ਲਈ ਉੱਥੇ ਡਟੇ ਹੋਏ ਨੇ। ਸੋ ਉਹਨਾਂ ਦੀ ਜਿਹੜੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ। ਅਸੀਂ ਇੱਕ ਗੀਤ ਵੀ ਤੁਹਾਡੀ ਨਜ਼ਰ ਕੀਤਾ ਸੀਗਾ ਪ੍ਰੋਗਰਾਮ ਦੌਰਾਨ, ਤੇ ਵਾਕਈ ਜਦੋਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਹੱਕਾਂ ਦੇ ਉੱਤੇ ਇਹੋ ਜਿਹੇ ਕਿਸੇ ਡਾਕੇ ਦੀ ਗੱਲ ਕਰਦੇ ਹਾਂ ਤਾਂ ਫਿਰ ਵਿਰੋਧ ਹੋਣਾ ਵੀ ਜਿਹੜਾ ਉਹ ਸੰਭਵ ਹੀ ਹੈ, ਹਨਾ। ਪਰ ਬਹੁਤ ਵਾਰ ਸਾਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਕਿਤੇ ਇਹ ਜਿਹੜਾ ਵਿਰੋਧ ਹੈ ਸਿਰਫ ਤੇ ਸਿਰਫ ਅਸੀਂ ਦੂਸਰਿਆਂ ਦੇ ਇਸ਼ਾਰਿਆਂ ਦੇ ਉੱਤੇ ਤਾਂ ਨਹੀਂ ਕਰ ਰਹੇ, ਸਾਡੀ ਆਪਣੀ ਜਿਹੜੀ ਮੱਤ ਹੈ ਉਹ ਅਸੀਂ ਕਿੰਨੀ ਕੁ ਇਸਤੇਮਾਲ ਕਰਦੇ ਹਾਂ, ਕਿੰਨਾ ਕੁ ਵਰਤਦੇ ਹਾਂ ਉਸਨੂੰ, ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਅਸੀਂ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ, ਦੂਸਰਿਆਂ ਦੇ ਪ੍ਰਭਾਵ ਦੇ ਵਿੱਚ ਆ ਕੇ ਆਪਣਾ ਜਿਹੜਾ ਨੁਕਸਾਨ ਹੈ ਉਹ ਵਧੇਰੇ ਕਰਾ ਲੈਂਦੇ ਹਾਂ, ਜਾਂ ਫਿਰ ਦੂਜਿਆਂ ਦਾ ਨੁਕਸਾਨ ਆਪ ਵੀ ਬਚ ਜਾਂਦੇ ਹਾਂ, ਦੂਜਿਆਂ ਦਾ ਨੁਕਸਾਨ ਵੀ ਵਧੇਰੇ ਕਰ ਲੈਂਦੇ ਹਾਂ। ਸੋ ਬਹੁਤ ਜ਼ਿਆਦਾ ਸਾਨੂੰ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਦੋਸਤੋ, ਹਨਾ। ਸੋ ਇਸ ਵੇਲੇ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ ਇੱਕ ਵਾਰ ਫਿਰ ਜੀਆਂ ਨੂੰ ਕਹਿੰਦੀ ਹਾਂ। ਬਚਿੱਤਰ ਮੌੜ ਭੁੱਲਰ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਬਹੁਤ ਬਹੁਤ ਸਵਾਗਤ ਕਰਦੇ ਆ ਭੁੱਲਰ ਸਾਹਿਬ, ਔਰ ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਚਾਹ ਚੂਹ ਤੁਸੀਂ ਬਣਾ ਲਈ ਹੋਣੀ ਹੈ, ਪਿਛਲੀ ਵਾਰ ਤੁਸੀਂ ਚਾਹ ਦਾ ਭਾਂਡਾ ਵੀ ਸਾਡੇ ਨਾਲ ਸਾਂਝਾ ਕੀਤਾ ਸੀਗਾ। ਸੋ ਦੁੱਧ ਪੱਤੀ ਪੀਨੇ ਹੋ ਸਵੇਰੇ ਸਵੇਰੇ, ਅੱਜ ਕੀ ਪੀਤਾ, ਚਾਹ ਪੀ ਲਈ ਹੈ ਜਾਂ ਦੁੱਧ ਪੀਣਾ, ਸਾਨੂੰ ਜ਼ਰੂਰ ਦੱਸਿਓ। ਤੇ ਜਿਹੜੀ ਗੱਲਬਾਤ ਆਪਾਂ ਪਿਛਲੇ ਹਫ਼ਤੇ ਛੇੜੀ ਸੀਗੀ ਉਹ ਗੱਲਬਾਤ ਜਿਹੜੀ ਹੈ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਮੈਸੇਜ ਜ਼ਰੂਰ ਸ਼ਾਮਲ ਕਰ ਲਵਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਜੁੜੇ ਹੋ ਤੁਸੀਂ, ਬਹੁਤ ਬਹੁਤ ਸਵਾਗਤ। ਕਹਿੰਦੇ ਪਿਛਲੇ ਦਿਨੀ ਸਾਡੇ ਭਾਜੀ ਰਮਣੀਕ ਭਾਜੀ ਦਾ ਜਨਮ ਦਿਨ ਸੀ, ਉਹ ਆਸਟ੍ਰੇਲੀਆ ਤੇ ਭਾਰਤ ਅੱਧੇ ਅੱਧੇ ਨੇ, ਬੱਚੇ ਕਹਿੰਦੇ ਆਸਟ੍ਰੇਲੀਆ ਨੇ ਤੇ ਆਪ ਚੰਡੀਗੜ੍ਹ ਨੇ, ਤੇ ਕਹਿੰਦੇ ਵੀ ਉਹਨਾਂ ਦਾ ਨੰਬਰ ਹੈ ਜੇ ਤੁਸੀਂ ਉਹਨਾਂ ਨੂੰ ਵਧਾਈਆਂ ਦੇ ਸਕੋ। ਬਿਲਕੁਲ ਜੀ, ਵਧਾਈਆਂ ਆਪਾਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਮੇਲਾ ਦਾ ਅਖੀਰ ਚ ਕਰੀਏ, ਕਿਉਂਕਿ ਉੱਥੇ ਅਜੇ ਬੜਾ ਸਵੇਰ ਹੈ। ਸੋ ਲੋਕ ਜਿਹੜੇ ਆ ਫੋਨ ਇੰਨੀ ਜਲਦੀ ਚੁੱਕਦੇ ਨਹੀਂ ਆ, ਕਈ ਵਾਰ ਮੈਂ ਇੱਕ ਪਹਿਲਾਂ ਵੀ ਇੱਕ ਕੋਸ਼ਿਸ਼ ਜਿਹੜੀ ਉਹ ਕੀਤੀ ਹੈ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਫਿਰ ਆਪਾਂ ਇੱਕ ਵਾਰ ਫਿਰ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਲੈ ਕੇ ਹਾਜ਼ਰ ਹੋ ਜਾਵਾਂਗੇ, ਹਨਾ। ਤੇ ਜ਼ਰੂਰ ਇਹ ਜਿਹੜਾ ਸੁਨੇਹਾ ਉਹਨਾਂ ਤੱਕ ਪਹੁੰਚਾਉਣੇ ਆ ਤੁਹਾਡਾ। ਤੇ ਬਾਕੀ ਵਿਚਾਰ ਤੁਸੀਂ ਭੇਜ ਦਿੱਤਾ ਸਾਨੂੰ, ਤੇ ਵਿਚਾਰ ਹੈਗਾ ਜੀ, ਖੰਭਿਆਂ ਤੇ ਆਲਣੇ ਟੰਗਣਾ ਤੇ ਗਰੀਬਾਂ ਨੂੰ ਆਟਾ ਦਾਲ, ਉਹਨਾਂ ਨੂੰ ਕਮਜ਼ੋਰ ਬਣਾਉਣਾ ਹੈ, ਕਮਜ਼ੋਰ ਬਣਾਉਣਾ ਹੈ। ਤੁਸੀਂ ਦਰਖਤ ਤੇ ਰੁਜ਼ਗਾਰ ਦਿਓ, ਆਟਾ ਦਾਲ ਤੇ ਆਲਣਿਆਂ ਦਾ ਵਸੀਲਾ ਉਹ ਖੁਦ ਕਰ ਲੈਣਗੇ। ਬਹੁਤ ਖੂਬ, ਬਹੁਤ ਹੀ ਵਧੀਆ, ਬਹੁਤ ਵੱਡਾ ਵਿਅੰਗ ਵੀ ਹੈ ਜੀ ਇਹ, ਇੱਕ ਚੋਟ ਵੀ ਹੈ, ਹਨਾ, ਕਿ ਲੋਕਾਂ ਨੂੰ ਵਿਹਲੇ ਬਣਾਉਣ ਦੇ ਵਿੱਚ ਵੀ ਕਈ ਵਾਰ ਅਸੀਂ ਹੀ ਜ਼ਿੰਮੇਵਾਰ ਹੁੰਦੇ ਹਾਂ। ਤੇ ਗਰੀਬਾਂ ਨੂੰ ਆਟਾ ਦਾਲ ਉਹਨਾਂ ਨੂੰ ਕਮਜ਼ੋਰ ਬਣਾਉਣਾ ਹੈ। ਤੁਸੀਂ ਦਰਖਤ ਤੇ ਰੁਜ਼ਗਾਰ ਦਿਓ, ਆਟਾ ਦਾਲ ਤੇ ਆਲਣਿਆਂ ਦਾ ਵਸੀਲਾ ਉਹ ਖੁਦ ਕਰ ਲੈਣਗੇ। ਬਹੁਤ ਵਧੀਆ, ਔਰ ਇਹ ਉਹਨਾਂ ਸਰਕਾਰਾਂ ਦੇ ਲਈ ਵੀ ਇੱਕ ਸੁਨੇਹਾ ਹੈ ਜਿਹੜੀਆਂ ਸਰਕਾਰਾਂ ਸਿਰਫ ਤੇ ਸਿਰਫ ਆਪਣੀਆਂ ਵੋਟਾਂ ਦੀ ਖਾਤਰ ਸਾਡੇ ਲੋਕਾਂ ਨੂੰ ਕਮਜ਼ੋਰ ਬਣਾਉਂਦੀ ਹੈ, ਔਰ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਪੈਦਾ ਕਰਨ ਦੀ ਬਜਾਏ ਉਹਨਾਂ ਨੂੰ ਬੇਰੁਜ਼ਗਾਰ ਰੱਖਣ ਦੀ ਜਿਹੜੀ ਚਾਹਵਾਨ ਹੁੰਦੀ ਹੈ, ਤਾਂ ਕਿ ਸਿਰਫ ਉਹਨਾਂ ਦੇ ਆਪਣੇ ਨਿੱਜੀ ਹਿੱਤ ਜਿਹੜੇ ਆ ਉਹ ਪਾਲੇ ਜਾ ਸਕਣ। ਸੋ ਇਹਦੇ ਲਈ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਵਿਚਾਰ ਦੇ ਲਈ। ਤੇ ਇਧਰ ਬਚਿੱਤਰ ਮੌੜ ਭੁੱਲਰ ਹੁਰੀ ਮੈਨੂੰ ਲੱਗਦਾ ਕਿ ਮੈਸੇਜ ਕੋਈ ਟਾਈਪ ਕਰ ਰਹੇ ਸੀ, ਮੈਸੇਜ ਤੁਸੀਂ ਜ਼ਰੂਰ ਭੇਜ ਦਿਓ, ਜਦੋਂ ਵੀ ਸਾਡੇ ਤੱਕ ਪਹੁੰਚਦਾ ਅਸੀਂ ਜ਼ਰੂਰ ਸਾਂਝਾ ਕਰਾਂਗੇ। ਰਠੌਰ ਸਾਹਿਬ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਤੇ ਇਨ੍ਹਾਂ ਨੇ ਸਾਨੂੰ ਦੱਸਿਆ ਸੀਗਾ ਕਿ ਸ਼ੁਰੂਆਤ ਦੇ ਵਿੱਚ ਵਿਰਸਾ ਤੇ ਇਤਿਹਾਸ ਸਿਲਸਿਲਾ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਦਿਲਬਰ ਸਾਹਿਬ ਦੀ ਆਵਾਜ਼ ਆਨੇਅਰ ਨਹੀਂ ਸੀ ਗਈ। ਸੋ ਕੋਈ ਨਾ ਕੋਈ ਕਈ ਵਾਰ ਤਕਨੀਕੀ ਜਿਹੜੀ ਕਮੀ ਰਹਿ ਜਾਂਦੀ ਹੈ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ, ਪਰ ਉਸ ਤੋਂ ਬਾਅਦ ਕਹਿੰਦੇ ਆਵਾਜ਼ ਚਲੀ ਗਈ ਸੀ। ਬਹੁਤ ਬਹੁਤ ਧੰਨਵਾਦ ਸਾਨੂੰ ਸੁਚੇਤ ਕਰਨ ਦੇ ਲਈ ਰਠੌਰ ਸਾਹਿਬ। ਤੇ ਰਠੌਰ ਸਾਹਿਬ ਸਾਰੇ ਪਰਿਵਾਰ ਨੂੰ ਵੀ ਫਤਿਹ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੀ ਤੇ ਗੁਰਫਤਿਹ ਵੀ ਤੁਹਾਨੂੰ, ਤੇ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ, ਹਾਲ ਚਾਲ ਤੁਹਾਡਾ ਵਧੀਆ ਹੋਣਾ ਤੇ ਸਾਡੇ ਨਾਲ ਸਾਂਝ ਬਣਾਇਓ। ਅਰਸ਼ ਮੱਲੀ ਹੋਰਾਂ ਦੀ ਜਿਹੜੀ ਸਿਹਤ ਸੀ ਪਿਛਲੇ ਦਿਨੀ ਮੈਨੂੰ ਲੱਗਦਾ ਕਿ ਥੋੜੀ ਜਿਹੀ ਨਾਸਾਜ਼ ਸੀ, ਉਹਨਾਂ ਦੇ ਬਾਰੇ ਵੀ ਜ਼ਰੂਰ ਸਾਡੇ ਨਾਲ ਜ਼ਿਕਰ ਕਰਿਓ। ਤੇ ਇਸੇ ਤਰ੍ਹਾਂ ਜਿਹੜੇ ਹੋਰ ਦੋਸਤ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਵਾਲੇ ਜਿਹੜੇ ਆ ਉਹ ਵੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਬਿਲਕੁਲ ਆਵਾਜ਼ ਨਹੀਂ ਆਉਂਦੀ, ਪਹਿਲਾਂ ਜਦੋਂ ਅਸੀਂ ਸਿਲਸਿਲਾ ਜਿਹੜਾ ਅਗਲਾ ਸ਼ੁਰੂ ਕੀਤਾ ਸੀ ਉਸ ਦੌਰਾਨ ਦੀ ਮੇਰਾ ਖਿਆਲ ਗੱਲ ਕਰ ਰਹੇ ਆ। ਸੋ ਜਸਵਿੰਦਰਪਾਲ ਜੀ ਦੱਸਿਓ ਜ਼ਰੂਰ ਕਿ ਆਵਾਜ਼ ਹੁਣ ਤੁਹਾਡੇ ਤੱਕ ਪਹੁੰਚ ਗਈ ਸੀ ਬਾਅਦ ਵਿੱਚ ਕਿ ਨਹੀਂ ਪਹੁੰਚੀ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਵੀ ਕਰਦੇ ਹਾਂ ਜੀ, ਆਇਆਂ ਨੂੰ ਸ਼ੁਕਰੀਆ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਤੇ ਪਿੰਦਰ ਬਰਾੜ ਸਾਹਿਬ ਇੱਕ ਵਾਰ ਪਹਿਲਾਂ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਇਸ ਵੇਲੇ ਉਹ ਸਾਡੇ ਨਾਲ ਹੋਣਗੇ, ਇਹ ਅਸੀਂ ਉਮੀਦ ਕਰਦੇ ਹਾਂ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਜਿਹੜਾ ਉਹ ਲਹਿਰਾਂ ਤੁਹਾਡੀ ਖਿਦਮਤ ਚ ਇਸ ਵੇਲੇ ਅਸੀਂ ਲੈ ਕੇ ਹਾਜ਼ਰ ਹਾਂ। ਤੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਅੱਜ ਕੁਛ ਗੱਲਾਂ ਬਾਤਾਂ ਕਰਨੀਆਂ, ਗੱਲਾਂ ਬਾਤਾਂ ਕਿਹੜੀਆਂ ਨੇ, ਗੱਲਾਂ ਬਾਤਾਂ ਉਹੀ ਆਮ ਜਿਹੀਆਂ ਗੱਲਾਂ ਬਾਤਾਂ ਜਿਨ੍ਹਾਂ ਦੇ ਵਿੱਚ ਅਸੀਂ ਜ਼ਿੰਦਗੀ ਦੀਆਂ ਜਿਹੜੀਆਂ ਰੋਜ਼ਮਰਾ ਦੀਆਂ ਜਿਹੜੀਆਂ ਕੁਛ ਸਾਡੇ ਜੀਵਨ ਢੰਗ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆ ਉਹੀ ਸਾਂਝੀਆਂ ਕਰਦੇ ਹੁੰਦੇ ਆ। ਸੋ ਉਹਨਾਂ ਰੋਜ਼ਮਰਾ ਦੀਆਂ ਗੱਲਾਂ ਦੇ ਵਿੱਚ ਜਿਵੇਂ ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀਗੀ ਕਿ ਜਿਹੜੇ ਕੰਮ ਕਾਜ ਨੇ ਰੋਜ਼ਾਨਾ ਦੇ, ਇੱਕ ਤਾਂ ਅਸੀਂ ਬਾਹਰ ਜੌਬ ਕਰਦੇ ਹਾਂ ਹਨਾ, ਬਾਹਰ ਦੇ ਜਿਹੜੇ ਸਾਡੇ ਕੰਮ ਧੰਦੇ ਹੁੰਦੇ ਆ, ਇੱਕ ਹੁੰਦੇ ਆ ਘਰ ਦੇ ਵਿੱਚ, ਕਿਉਂਕਿ ਘਰ ਜਿਹੜਾ ਆ ਘਰ ਨੂੰ ਬਣਾਉਣਾ ਸਾਂਭਣਾ ਹਨਾ, ਇਹ ਸਿਰਫ ਇੱਕ ਇਨਸਾਨ ਦਾ ਕੰਮ ਨਹੀਂ ਹੁੰਦਾ, ਕਿਉਂਕਿ ਘਰ ਦੇ ਜਿੰਨੇ ਮੈਂਬਰ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਦੀਆਂ ਲੋੜਾਂ ਜੁੜੀਆਂ ਹੁੰਦੀਆਂ, ਉਹਨਾਂ ਲੋੜਾਂ ਦੇ ਨਾਲ ਹੀ ਜੁੜੇ ਹੁੰਦੇ ਆ ਉਹ ਸਾਰੇ ਕੰਮ ਕਾਜ। ਸੋ ਉਹ ਸਾਰੇ ਕੰਮ ਕਾਜ ਜਿਹੜੇ ਆ ਜਦੋਂ ਤੱਕ ਅਸੀਂ ਬਰਾਬਰ ਰੂਪ ਦੇ ਵਿੱਚ ਵੰਡਾ ਕੇ ਨਹੀਂ ਕਰਦੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਜ਼ਿਆਦਾ ਬੋਝ ਆ ਉਹ ਕਈ ਵਾਰ ਘਰ ਦੀਆਂ ਸਵਾਣੀਆਂ ਤੇ ਪੈ ਜਾਂਦਾ, ਭੈਣਾਂ ਤੇ ਪੈ ਜਾਂਦਾ, ਬੀਬੀਆਂ ਤੇ ਪੈ ਜਾਂਦਾ, ਤੇ ਸਿਰ ਬੀਬੀਆਂ ਜਿਹੜੀਆਂ ਫਿਰ ਉਹ ਜ਼ਿੰਦਗੀ ਨੂੰ ਬੈਲੈਂਸ ਕਰਦੀਆਂ ਕਰਦੀਆਂ, ਘਰ ਨੂੰ ਬੈਲੈਂਸ ਕਰਦੀਆਂ ਕਰਦੀਆਂ, ਪਰਿਵਾਰ ਨੂੰ ਬੈਲੈਂਸ ਕਰਦੀਆਂ ਕਰਦੀਆਂ ਕਈ ਵਾਰ ਉਸ ਬੋਝ ਦੇ ਥੱਲੇ ਦੱਬ ਕੇ ਰਹਿ ਜਾਂਦੀਆਂ ਹਨਾ। ਸੋ ਅਸੀਂ ਇਸ ਕਰਕੇ ਗੱਲ ਕੀਤੀ ਸੀ ਕਿ ਬਹੁਤ ਜ਼ਰੂਰੀ ਹੈ ਕਿ ਉਸ ਬੋਝ ਨੂੰ ਵੰਡਾਇਆ ਜਾਵੇ, ਉਸ ਕੰਮ ਨੂੰ ਬਰਾਬਰ ਸਾਰਿਆਂ ਦੇ ਵਿੱਚ ਵੰਡਿਆ ਜਾਵੇ ਤਾਂ ਕਿ ਉਹਨਾਂ ਦੇ ਉੱਤੇ ਉਹ ਜਿਹੜਾ ਬੋਝ ਹੈ ਉਹ ਘੱਟ ਹੋ ਸਕੇ ਤੇ ਜਿਹੜਾ ਪਰਿਵਾਰ ਆ ਉਹ ਬੜਾ ਸਮੂਥ ਸਹਿਜ ਤਰੀਕੇ ਦੇ ਨਾਲ ਚੱਲ ਪਾਵੇ। ਤੇ ਬਹੁਤ ਸਾਰੇ ਦੋਸਤਾਂ ਨੇ ਨਾ ਮੈਨੂੰ ਪ੍ਰੋਗਰਾਮ ਦੌਰਾਨ ਤਾਂ ਦੱਸਿਆ ਹੀ ਸੀਗਾ ਕਿ ਅਸੀਂ ਇਹ ਜ਼ਿੰਮੇਵਾਰੀਆਂ ਜਿਹੜੀਆਂ ਜ਼ਰੂਰ ਆਪਣੀ ਘਰਵਾਲੀ ਦੇ ਨਾਲ ਵੰਡਾਉਨੇ ਆ, ਪਰ ਕੁਝ ਦੋਸਤ ਜਿਹੜੇ ਆ ਉਹ ਸਾਹਮਣੇ ਆ ਕੇ ਨਹੀਂ ਸੀ ਗੱਲ ਕਰਨਾ ਚਾਹੁੰਦੇ। ਮੈਨੂੰ ਬੜੀ ਖੁਸ਼ੀ ਹੋਈ ਕਿ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਵੀ ਆਏ, ਮੈਨੂੰ ਫੋਨ ਕਾਲਸ ਦੇ ਰਾਹੀਂ ਵੀ ਇਹ ਦੱਸਿਆ ਗਿਆ ਕਿ ਅਸੀਂ ਆਪਣੀ ਵਾਈਫ ਦੀ ਪੂਰੀ ਮਦਦ ਕਰਦੇ ਹਾਂ। ਬਹੁਤ ਸਾਰੇ ਜਿਹੜੇ ਦੋਸਤ ਆ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਵੀ ਉਹ ਘਰੋਂ ਕੰਮ ਕਰ ਰਹੇ ਤੇ ਉਹਨਾਂ ਦੀਆਂ ਜਿਹੜੀਆਂ ਕਈਆਂ ਦੀਆਂ ਜਿਹੜੀਆਂ ਵਾਈਫਸ ਆ ਉਹ ਬਾਹਰ ਜਾ ਰਹੀਆਂ, ਜੌਬ ਉਹਨਾਂ ਨੂੰ ਕਰਨੀ ਪੈ ਰਹੀ ਹੈ, ਜਾਂ ਫਿਰ ਜਿਹੜੀਆਂ ਜੌਬ ਘਰੋਂ ਵੀ ਕਰਦੀਆਂ ਉਹ ਉਹਨਾਂ ਨੇ ਮੈਨੂੰ ਦੱਸਿਆ, ਮੈਸੇਜ ਕੀਤੇ ਉਹਨਾਂ ਨੇ, ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਜੇਕਰ ਤੁਸੀਂ ਜਨਤਕ ਤੌਰ ਦੇ ਉੱਤੇ ਸਾਹਮਣੇ ਆ ਕੇ ਨਹੀਂ ਕਹਿਣਾ ਚਾਹੁੰਦੇ ਪਰ ਤੁਸੀਂ ਇਸ ਨੂੰ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਘਰਵਾਲੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੰਡਾ ਕੇ ਤੁਰ ਰਹੇ ਆ, ਇਹ ਵੀ ਇੱਕ ਬਹੁਤ ਵੱਡਾ ਬਦਲਾਅ ਆ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਬਦਲਾਅ ਜਿਹੜਾ ਆ ਇਹ ਹੌਲੀ ਹੌਲੀ ਆਉਣਾ ਆ, ਪਰ ਬਹੁਤ ਅਜੇ ਹੌਲੀ ਆ, ਅਜੇ ਵੀ ਉਹਦੀ ਜਿਹੜੀ ਗਤੀ ਆ ਉਹ ਬਹੁਤ ਹੌਲੀ ਆ, ਪਰ ਇਹ ਜਿਹੜਾ ਬਦਲਾਅ ਆ ਇਹ ਹੌਲੀ ਹੌਲੀ ਤੇਜ਼ ਵੀ ਹੋਊਗਾ, ਕਿਉਂਕਿ ਜਿਹੜੇ ਦੋਸਤਾਂ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਸੁਨੇਹੇ ਭੇਜੇ ਹੈ ਨਾ, ਜਿਨ੍ਹਾਂ ਨੇ ਮੈਨੂੰ ਕਿਹਾ ਵੀ ਅਸੀਂ ਭੈਣ ਜੀ ਉਦਣ ਪ੍ਰੋਗਰਾਮ ਦੇ ਵਿੱਚ ਦੱਸ ਨਹੀਂ ਸਕੇ, ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਵੀ ਵਾਕਈ ਜ਼ਿੰਮੇਵਾਰੀਆਂ ਵੰਡਾ ਕੇ ਹੀ ਤੁਰਦੇ ਹਾਂ, ਅਸੀਂ ਪਰਿਵਾਰ ਦੇ ਵਿੱਚ ਬਰਾਬਰ ਕੰਮ ਕਰਦੇ ਹਾਂ, ਅਸੀਂ ਭਾਂਡੇ ਵੀ ਮਾਂਜਦੇ ਹਾਂ, ਅਸੀਂ ਕੱਪੜੇ ਵੀ ਧੋਂਦੇ ਹਾਂ, ਅਸੀਂ ਸਬਜ਼ੀ ਵੀ ਬਣਾਉਂਦੇ ਹਾਂ ਹੈ ਨਾ, ਔਰ ਆਪਣੀ ਵਾਈਫ ਦੇ ਨਾਲ ਇਹ ਸਾਰੇ ਕੰਮ ਜਿਹੜੇ ਆ ਵੰਡਾ ਕੇ ਕਰਦੇ ਹਾਂ, ਤੇ ਮੈਨੂੰ ਬੜੀ ਖੁਸ਼ੀ ਹੋਈ। ਪਰ ਮੈਨੂੰ ਇਸ ਤੋਂ ਵੀ ਵੱਧ ਖੁਸ਼ੀ ਉਦੋਂ ਹੋਊਗੀ ਦੋਸਤੋ, ਜਦੋਂ ਤੁਸੀਂ ਇਹ ਜਨਤਕ ਤੌਰ ਦੇ ਉੱਤੇ ਸਵੀਕਾਰ ਕਰੋਗੇ ਕਿ ਸਾਨੂੰ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ ਸਾਡੇ ਲਈ, ਤਾਂ ਕਿ ਅਸੀਂ ਅਗਲੀ ਪੀੜ੍ਹੀ ਨੂੰ ਵੀ ਅਸੀਂ ਉਸੇ ਤਰ੍ਹਾਂ ਬਣਾ ਸਕੀਏ। ਜੇਕਰ ਪਰਿਵਾਰ ਦੇ ਵਿੱਚ ਕਹਿੰਦੇ ਹੁੰਦੇ ਆ ਨਾ, ਜੇ ਜਿਹੜਾ ਪਿਓ ਹੈ ਹਨਾ ਉਹ ਇੱਕ ਐਗਜ਼ਾਮਪਲ ਬਣਦਾ, ਉਹ ਇੱਕ ਮਿਸਾਲ ਬਣਦਾ, ਤਾਂ ਫਿਰ ਬੱਚੇ ਜਿਹੜੇ ਆ ਉਹ ਆਪਣੇ ਆਪ ਹੀ ਸੁਭਾਵਿਕ ਤੌਰ ਦੇ ਉੱਤੇ ਆਪਣੇ ਪਿਓ ਨੂੰ ਫੋਲੋ ਕਰਦੇ ਆ, ਹਨਾ ਮਾਂ ਨੂੰ ਫੋਲੋ ਕਰਦੇ ਆ। ਸੋ ਮਾਂ ਨੂੰ ਤਾਂ ਸਾਰੇ ਫੋਲੋ ਕਰਦੇ ਹੀ ਕਰਦੇ, ਕਿਉਂਕਿ ਮਾਂ ਦਾ ਪ੍ਰਭਾਵ ਹੀ ਜ਼ਿਆਦਾ ਹੁੰਦਾ ਬੱਚਿਆਂ ਦੇ ਉੱਤੇ, ਕਿਉਂਕਿ ਬਹੁਤਾ ਸਮਾਂ ਜਿਹੜਾ ਬੱਚੇ ਮਾਂ ਦੇ ਨਾਲ ਹੀ ਰਹਿੰਦੇ ਆ, ਪਰ ਪਿਓ ਦੇ ਨਾਲ, ਕਿਉਂਕਿ ਪਿਓ ਦਾ ਜ਼ਿਆਦਾ ਸਮਾਂ ਬਾਹਰ ਨਿਕਲਦਾ, ਪਰ ਪਿਓ ਜਿਹੜਾ ਉਹ ਇੱਕ ਜ਼ਿਆਦਾ ਵੱਡੀ ਮਿਸਾਲ ਜਿਹੜੀ ਆ ਪਰਿਵਾਰ ਦੇ ਲਈ ਬਣ ਸਕਦਾ ਹੁੰਦਾ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਜਨਤਕ ਤੌਰ ਦੇ ਉੱਤੇ ਵੀ ਅਸੀਂ ਪ੍ਰਵਾਨ ਕਰੀਏ, ਸਵੀਕਾਰ ਕਰੀਏ ਕਿ ਅਸੀਂ ਇਹਨਾਂ ਜ਼ਿੰਮੇਵਾਰੀਆਂ ਨੂੰ ਸੰਭਾਲਦਿਆਂ ਹੋਇਆਂ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ, ਤੇ ਸਮਾਜ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਬਦਲਾਅ ਜਿਹੜਾ ਉਹ ਇਸੇ ਤਰ੍ਹਾਂ ਹੀ ਆਉਣਾ। ਬਹੁਤ ਸਾਰੇ ਲਤੀਫੇ, ਬਹੁਤ ਸਾਰੇ ਚੁਟਕਲੇ ਜਿਹੜੇ ਉਹ ਆਮ ਤੌਰ ਤੇ ਇੱਦਾਂ ਦੇ ਬਣੇ ਹੁੰਦੇ ਆ ਹਨਾ, ਪਰ ਅਸਲ ਦੇ ਵਿੱਚ ਉਹ ਹੁੰਦਾ ਨਹੀਂ ਹੈ ਜਿੱਦਾਂ ਉਹਨਾਂ ਲਤੀਫਿਆਂ ਦੇ ਵਿੱਚ ਦਿਖਾਇਆ ਗਿਆ ਹੁੰਦਾ। ਵੈਸੇ ਵੀ ਘਰਵਾਲੀ ਤੇ ਘਰਵਾਲੀ ਦੇ ਝਗੜੇ ਨੂੰ ਲੈ ਕੇ ਜ਼ਿਆਦਾਤਰ ਲਤੀਫੇ ਜਿਹੜੇ ਬਣੇ ਹੋਏ ਆ, ਚੁਟਕਲੇ ਜਿਹੜੇ ਬਣੇ ਹੋਏ ਆ। ਖੈਰ, ਅੱਜ ਦੀ ਜਿਹੜੀ ਉਹ ਗੱਲਬਾਤ ਸੀ ਜਿਹੜੀ ਤੁਹਾਡੇ ਨਾਲ ਮੈਂ ਜਿਹੜਾ ਵਿਸ਼ਾ ਸਾਂਝਾ ਕਰਨਾ ਚਾਹੁੰਦੀ ਸੀ, ਹੁਣ ਸਾਡੇ ਕੋਲ ਸਮਾਂ ਉਨਾ ਬਚਿਆ ਨਹੀਂ ਹੈ ਕਿਉਂਕਿ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ, ਪਰ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਹ ਗੱਲਬਾਤ ਕਰਾਂਗੇ। ਪਰ ਜਿਹੜੀ ਅੱਜ ਦੀ ਗੱਲਬਾਤ ਹੈ ਕਿ ਤੁਸੀਂ ਜਿਵੇਂ ਜ਼ਿੰਮੇਵਾਰੀਆਂ ਜਿਹੜੀਆਂ ਵੰਡ ਕੇ ਚੱਲਦੇ ਹੋ, ਤੇ ਇਹ ਜ਼ਿੰਮੇਵਾਰੀਆਂ ਵੰਡਣ ਦੇ ਨਾਲ ਹੀ ਘਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਉਹ ਹੱਲ ਹੋ ਜਾਂਦੀਆਂ। ਘਰ ਦਾ ਜਿਹੜਾ ਕਲਾ ਕਲੇਸ਼ ਹੈ ਨਾ, ਕਈ ਵਾਰ ਇਹਨਾਂ ਸਿਰਫ ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਦੀ ਵੰਡ ਵੰਡਾਈ ਕਰਕੇ ਹੀ ਪਿਆ ਰਹਿੰਦਾ ਆ। ਸੋ ਇਸ ਕਰਕੇ ਜੇਕਰ ਅਸੀਂ ਵਾਕਈ ਸਹਿਜ ਰੂਪ ਦੇ ਵਿੱਚ ਅਸੀਂ ਇਹ ਚੀਜ਼ਾਂ ਸਮਝਦੇ ਹਾਂ, ਤਾਂ ਸਮਝਦੇ ਹੋਇਆਂ ਅਸੀਂ ਜੇ ਛੋਟੀ ਛੋਟੀ ਜਿਹੀ ਮਦਦ ਜਿਹੜੀ ਉਹ ਕਰਦੇ ਰਹਿੰਦੇ ਹਾਂ, ਛੋਟੇ ਛੋਟੇ ਜਿਹੜੇ ਸਾਡੇ ਅਹਿਸਾਸ ਅਸੀਂ ਸਾਂਝੇ ਕਰਦੇ ਰਹਿੰਦੇ ਹਾਂ ਹਨਾ, ਤਾਂ ਇਹ ਛੋਟੇ ਛੋਟੇ ਅਹਿਸਾਸ ਕੀ ਹੁੰਦੇ ਆ, ਇਹ ਜ਼ਰੂਰੀ ਨਹੀਂ ਹੁੰਦਾ ਜਿਹੜੀ ਘਰ ਵਾਲੀ ਆ ਉਹ ਇਹੀ ਚਾਹੁੰਦੀ ਹੁੰਦੀ ਆ ਵੀ ਮੈਂ ਆਪਣੇ ਘਰ ਵਾਲੇ ਤੋਂ ਕੰਮ ਕਰਵਾਉਣਾ, ਇਹੋ ਜਿਹਾ ਨਹੀਂ ਕੁਛ ਵੀ ਹੁੰਦਾ। ਪਰ ਹਾਂ, ਜਦੋਂ ਥੋੜਾ ਜਿਹਾ ਵੀ ਜਿਹੜਾ ਇਹੋ ਜਿਹਾ ਕਾਰਜ ਕਰ ਦਿੰਦੇ ਆ ਜਾਂ ਇਹੋ ਜਿਹਾ ਕੋਈ ਅਹਿਸਾਸ ਜਿਹੜਾ ਉਹਨਾਂ ਨੂੰ ਕਰਾਉਂਦੇ ਆ, ਤਾਂ ਉਹਦੇ ਨਾਲ ਜਿਹੜੀ ਉਹਦੀ ਕੀ ਕਹਿੰਦੇ ਹੁੰਦੇ ਮਨੋਬਲ ਆ ਨਾ, ਉਹ ਬਹੁਤ ਮਜ਼ਬੂਤ ਹੋ ਜਾਂਦਾ। ਜਿਹੜਾ ਅੰਦਰੂਨੀ ਜਿਹੜੀ ਸਟਰੈਂਥ ਹੈ ਨਾ, ਉਹਦੀ ਤਾਕਤ ਦੁੱਗਣੀ ਹੋ ਜਾਂਦੀ ਵੀ ਹਾਂ, ਮੇਰੇ ਨਾਲ ਮੇਰੀ ਜਿਹੜੀ ਫੀਲਿੰਗ ਆ, ਮੇਰੀ ਜਿਹੜੀ ਭਾਵਨਾ ਆ, ਉਹ ਸਮਝਣ ਵਾਲਾ ਕੋਈ ਹੈ ਹਨਾ। ਸੋ ਘਰ ਵਾਲੀ ਨੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਘਰ ਵਾਲੇ ਤੋਂ ਹੀ ਕੰਮ ਕਰਾਉਣਾ ਹੁੰਦਾ, ਪਰ ਇਹ ਛੋਟੇ ਛੋਟੇ ਮਦਦ ਵਾਲੇ ਜਿਹੜੇ ਅਹਿਸਾਸ ਆ, ਉਹ ਅਹਿਸਾਸ ਹੀ ਜਿਹੜੀ ਸਾਡੀ ਜ਼ਿੰਦਗੀ ਆ ਉਹਨੂੰ ਸਹਿਜ ਵਿੱਚ ਜਿਉਣ ਦੇ ਵਿੱਚ ਮਦਦਗਾਰ ਹੁੰਦੇ ਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਆਪਾਂ ਜਿਹੜੀ ਗੱਲਬਾਤ ਕਰਨੀ ਉਹ ਆਪਾਂ ਕਰਾਂਗੇ ਬੱਚਿਆਂ ਦੇ ਉੱਤੇ। ਇੱਕ ਬਹੁਤ ਪਿਆਰਾ ਆਰਟੀਕਲ ਜਿਹੜਾ ਮੈਂ ਪਿਛਲੇ ਦਿਨੀ ਪੜ੍ਹਿਆ ਸੀਗਾ ਕਿ ਬੱਚਿਆਂ ਨੂੰ ਅਸੀਂ ਅੱਜ ਕੱਲ ਦੋਸਤਾਂ ਵਾਂਗ ਸਮਝਦੇ ਆ, ਪਰ ਕੁਛ ਉਹਨਾਂ ਨੇ ਮਿਸਾਲਾਂ ਤਿੰਨ ਚਾਰ ਉਸ ਆਰਟੀਕਲ ਦੇ ਵਿੱਚ ਸਾਂਝੀਆਂ ਕੀਤੀਆਂ ਸੀਗੀਆਂ ਕਿ ਬੱਚਿਆਂ ਨੂੰ ਦੋਸਤ ਸਮਝਣ ਦਾ ਜਿਹੜਾ ਅਸੀਂ ਗੁਨਾਹ ਕਰ ਰਹੇ ਹਾਂ, ਉਹਨਾਂ ਨੇ ਉਸ ਆਰਟੀਕਲ ਦੇ ਵਿੱਚ ਉਸ ਚੀਜ਼ ਨੂੰ ਗੁਨਾਹ ਦੱਸਿਆ ਸੀ। ਪਰ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਤਾਂ ਜ਼ਿਆਦਾਤਰ ਇੱਥੇ ਇਹੀ ਕਿਹਾ ਜਾਂਦਾ ਕਿ ਬੱਚਿਆਂ ਦੇ ਨਾਲ ਜਿਹੜਾ ਸਾਡਾ ਵਿਵਹਾਰ ਆ ਪੇਰੈਂਟਸ ਦਾ, ਉਹ ਦੋਸਤੀ ਨੁਮਾ ਹੋਣਾ ਚਾਹੀਦਾ। ਪਰ ਕਹਿੰਦੇ ਕਿ ਉਸ ਆਰਟੀਕਲ ਦੇ ਵਿੱਚ ਜਿਹੜਾ ਲਿਖਿਆ ਗਿਆ ਸੀ ਨਾ, ਉਸ ਆਰਟੀਕਲ ਚ ਲਿਖਿਆ ਗਿਆ ਸੀਗਾ ਕਿ ਦੋਸਤ ਜਿਹੜੇ ਆ ਉਹ ਉਹਨਾਂ ਨੂੰ ਆਲੇ ਦੁਆਲੇ ਦੇ ਵਿੱਚੋਂ ਵੀ ਬਹੁਤ ਮਿਲ ਜਾਂਦੇ ਆ, ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚੋਂ ਬਹੁਤ ਮਿਲ ਜਾਂਦੇ ਆ, ਉਹਨਾਂ ਨੂੰ ਆਪਣੇ ਕੰਮ ਕਾਜ ਵਾਲੀਆਂ ਥਾਵਾਂ ਦੇ ਉੱਤੇ ਬਹੁਤ ਮਿਲ ਜਾਂਦੇ ਆ, ਪਰ ਮਾਂ ਪਿਓ ਦੀ ਜਿਹੜੀ ਸਿਰਫ ਇੱਕ ਜੋੜੀ ਮਿਲਦੀ ਆ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਤਰਾਸ਼ਣਾ ਹੁੰਦਾ, ਨਿਖਾਰਨਾ ਹੁੰਦਾ। ਸੋ ਇਸ ਕਰਕੇ ਸਾਡਾ ਜਿਹੜਾ ਵਿਵਹਾਰ ਆ, ਸਾਡਾ ਜਿਹੜਾ ਫਰਜ਼ ਆ, ਉਹ ਬੱਚਿਆਂ ਪ੍ਰਤੀ ਕੀ ਹੋਣਾ ਚਾਹੀਦਾ, ਕਿ ਅਸੀਂ ਸਖ਼ਤ ਰੂਪ ਜਿਹੜਾ ਆ ਉਹ ਅਪਣਾਉਣਾ ਹੁੰਦਾ ਮਾਂ ਬਾਪ ਦੇ ਵਜੋਂ, ਜਾਂ ਫਿਰ ਜੇ ਅਸੀਂ ਦੋਸਤ ਬਣ ਕੇ ਵਿਚਰਦੇ ਆ ਤਾਂ ਉਸ ਦੋਸਤੀ ਦੀ ਸੀਮਾ ਜਿਹੜੀ ਉਹ ਕਿੱਥੋਂ ਤੱਕ ਹੋਣੀ ਚਾਹੀਦੀ ਆ, ਇਸ ਵਿਸ਼ੇ ਦੇ ਉੱਤੇ ਅਸੀਂ ਅਗਲੇ ਹਫ਼ਤੇ ਮੈਨੂੰ ਲੱਗਦਾ ਗੱਲਬਾਤ ਜ਼ਰੂਰ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਬਾਕੀ ਜੀ ਤੁਹਾਨੂੰ ਕਦੋਂ ਦੀ ਮੈਂ ਗੁਜ਼ਾਰਿਸ਼ ਕੀਤੀ ਹੋਈ ਆ ਵੀ ਮੈਲਬਰਨ ਦੇ ਵਿੱਚ ਜਿਹੜੇ ਰਹਿੰਦੇ ਆ ਘੱਟੋ ਘੱਟ ਜ਼ਰੂਰ ਦੱਸਿਓ ਵੀ ਮੈਲਬਰਨ ਦੀ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ, ਕਿਹੜੀ ਨਹੀਂ ਪਸੰਦ, ਤੇ ਕਿਹੜਾ ਕੋਈ ਕਿੱਸਾ ਜਿਹੜਾ ਤੁਹਾਨੂੰ ਦਿਲਚਸਪ ਲੱਗਦਾ ਮੈਲਬਰਨ ਦੇ ਨਾਲ ਜੁੜਦਾ ਹੋਇਆ। ਤੇ ਤੁਹਾਡੇ ਨਾਲ ਮੈਂ ਇੱਕ ਸਵਾਲ ਵੀ ਸਾਂਝਾ ਕੀਤਾ ਸੀ, ਦੇਖੋ ਮੈਨੂੰ ਲੱਗਦਾ ਵੀ ਤੁਸੀਂ ਥੋੜੀ ਜਿਹੀ ਨੌਲੇਜ ਦੇ ਵਿੱਚ ਇੱਕ ਦੂਜੇ ਦੀ ਵਾਧਾ ਜ਼ਰੂਰ ਕਰਿਆ ਕਰੋ। ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਮਾਈਗ੍ਰੈਂਟ ਵੂਮੈਨ ਸੈਟਲਰ ਜਿਹੜੀ ਸੀ ਸਭ ਤੋਂ ਪਹਿਲੀ ਮੈਰੀ ਗਿਲਬਰਟ, ਉਹਦੇ ਨਾਲ ਵੀ ਇੱਕ ਕਿੱਸਾ ਜੁੜਦਾ ਆ। ਸੋ ਉਹ ਕਿੱਸਾ ਕਿਹੜਾ ਆ ਜੇ ਤੁਸੀਂ ਨਾ ਦੱਸਿਆ ਫਿਰ ਮੈਂ ਤਾਂ ਅਖੀਰ ਦੇ ਵਿੱਚ ਦੱਸਾਂਗੀ, ਪਰ ਕੁਛ ਕਰਿਆ ਕਰੋ ਪ੍ਰੋਗਰਾਮ ਦੇ ਵਿੱਚ ਸਾਂਝ ਜ਼ਰੂਰ ਬਣਾਇਆ ਕਰੋ। ਕੁਛ ਦੋਸਤ ਹੋਰ ਵੀ ਸਾਡੇ ਨਾਲ ਜੁੜੇ ਨੇ, ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਰਨ ਵਾਲੇ ਕਹਿੰਦੇ ਹਾਂਜੀ ਹੁਣ ਆਵਾਜ਼ ਠੀਕ ਆ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਸੁਚੇਤ ਕਰਨ ਦੇ ਲਈ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਅਗਲਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਨਾ, ਤੇ ਉਸ ਸਿਲਸਿਲੇ ਤੋਂ ਪਹਿਲਾਂ ਇੱਕ ਗੀਤ ਸੱਚ ਸਾਨੂੰ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸੁਣਨ ਦੀ ਫਰਮਾਇਸ਼ ਕੀਤੀ ਹੈ ਜਗਜੀਵਨ ਮਠਾਰੂ ਹੋਰਾਂ ਨੇ। ਤੇ ਲਓ ਫਿਰ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਫਿਰ ਆਪਾਂ ਕਰਦੇ ਹਾਂ ਤੁਹਾਡੀ ਨਜ਼ਰ, ਤੇ ਆਉਂਦੇ ਆ ਫਿਰ ਵਾਪਸ ਖਬਰਾਂ ਦੇ ਸਿਲਸਿਲੇ।
ਜ਼ੋਰ ਤੇ ਆਪਾਂ ਦਾਵਾ ਕੀ ਕਰਨਾ, ਸਾਡਾ ਕਾਦਾ ਜ਼ੋਰ ਤੇ ਆਪਾਂ ਦਾਵਾ ਕੀ ਕਰਨਾ, ਮੰਜਾ ਕਿਧਰੇ ਹੋ ਤੇ ਆਪਾਂ ਪਾਵਾ ਕੀ ਕਰਨਾ, ਸਾਡਾ ਕਾਦਾ ਜ਼ੋਰ ਤੇ ਆਪਾਂ ਦਾਵਾ ਕੀ ਕਰਨਾ, ਮੰਜਾ ਕਿਧਰੇ ਹੋ ਤੇ ਆਪਾਂ ਪਾਵਾ ਕੀ ਕਰਨਾ, ਜੇ
जी दोस्तो सतिंदर सरताज दी आवाज दे विच दावा गीत सानू फरमाइश जेड़ी भेजी सी जगजीवन मठारू होरां ने फेसबुक दे जरिए भेजी सी। सो उन्हां दी फरमाइश ते गीत तुहानू पसंद आया होना उम्मीद करदे आं। ते गीतों बाद एक बार फिर करदे आं जी स्वागत। प्रोग्राम लहरां चल रहा साडा मॉर्निंग शो, तुसी इस वेले जुड़े हुए हो इस शो दे विच। और इस शो दे विच अगला जेड़ा सिलसिला है ओ है जी खबरां दा। सो खबरां दे इस सिलसिले दे विच साडे नाल हमेशा हुंदे ने सरदार जसविंदर सिंह बिट्टा होरी ਜਿਹੜੇ ਕਿ ਇਸ ਵੇਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ। ਉਨ੍ਹਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਬੇਟਾ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ, ਸਤਿ ਸ੍ਰੀ ਅਕਾਲ
ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ, ਧੰਨਵਾਦ
ਜੀ। ਸੋ ਬੇਟਾ ਸਾਹਿਬ ਖਬਰਾਂ ਤਾਂ ਬਹੁਤ ਸਾਰੀਆਂ ਨੇ, ਸੋ ਕਿਹੜੀ ਖਬਰ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹੋ? ਕਿਉਂਕਿ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਕਿਸਾਨਾਂ ਉਤੇ ਲਾਠੀ ਚਾਰਜ ਜਿਹੜਾ ਪਿਛਲੇ ਦਿਨ ਕੀਤਾ ਗਿਆ ਉਹਦੀ ਸਖ਼ਤ ਨਿਖੇਧੀ ਜਿਹੜੀ ਹੈ ਦੁਨੀਆਂ ਭਰ ਦੇ ਵਿਚ ਵਸਣ ਵਾਲੇ ਕਿਸਾਨਾਂ ਵੱਲੋਂ, ਯਾਨੀ ਕਿ ਸਾਡੇ ਪੰਜਾਬੀਆਂ ਵੱਲੋਂ ਜਾਂ ਫਿਰ ਭਾਰਤ ਦੇ ਨਾਲ ਜਿਹੜੇ ਵੀ ਸੰਬੰਧਿਤ ਕਿਸਾਨ ਨੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਇਹਦੇ ਨਾਲ ਹੀ ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਨੂੰ ਅਲਟੀਮੇਟਮ ਵੀ ਦਿੱਤਾ ਗਿਆ, ਕਾਰਵਾਈ ਨਾ ਹੋਣ ਤੇ 7 ਸਤੰਬਰ ਤੋਂ ਕਰਨਾਲ ਸਕੱਤਰੇ ਤੱਕ ਘਿਰਾਓ ਦੀ ਚੇਤਾਵਨੀ ਦਿੱਤੀ ਹੈ। ਯਾਨੀ ਕਿ ਜਿਹੜੇ SDM ਨੇ ਇੱਕ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਸੀ, SDM ਨੇ ਹਦਾਇਤਾਂ ਖਾਸ ਤੌਰ ਦੇ ਉੱਤੇ ਆਪਣੇ ਸਟਾਫ ਨੂੰ ਦਿੱਤੀਆਂ ਸੀਗੀਆਂ ਕਿ ਇਨ੍ਹਾਂ ਦੇ ਸਿਰ ਸੁਰ ਫਾੜ ਦਿਓ। ਸੋ ਆਪਣੇ ਆਪ ਦੇ ਵਿਚ ਹੀ ਬੜਾ ਘਿਨਾਉਣਾ ਜਿਹੜਾ ਇੱਕ ਆਦੇਸ਼ ਸੀਗਾ, ਤੇ ਉਸ ਦੇ ਖਿਲਾਫ 6 ਸਤੰਬਰ ਤੱਕ ਕਾਰਵਾਈ ਦੀ ਜਿਹੜੀ ਮੰਗ ਆ ਉਹ ਕੀਤੀ ਗਈ ਆ। ਤੇ ਉਧਰ ਮੰਗਾਂ ਨਾ ਮੰਨੀਆਂ ਤਾਂ ਹਰਿਆਣਾ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਵਾਂਗੇ, ਇਹ ਚੜੂਨੀ ਸਾਹਿਬ ਨੇ ਵੀ ਕਿਹਾ। ਸੋ ਕੀ ਸਥਿਤੀ ਹੈ ਇਸ ਵੇਲੇ?
ਹਾਂਜੀ ਬਿਲਕੁਲ, ਜਿਹੜਾ ਕਿਸਾਨਾਂ ਤੇ ਜਿਹੜਾ ਲਾਠੀਚਾਰਜ ਹੈ ਉਹਦੇ ਵਿਰੋਧ ਦੇ ਵਿਚ ਕੱਲ ਇਕ ਮਹਾਂਪੰਚਾਇਤ ਹੋਈ ਹੈ ਘਰੌਂਦਾ ਵਿਚ ਕਰਨਾਲ ਦੇ ਲਾਗੇ, ਜਿਹਦੇ ਚ ਦੋਸ਼ੀ ਅਫਸਰਾਂ ਦੇ ਉੱਤੇ ਕੇਸ ਦਰਜ ਕਰਕੇ ਔਰ ਮ੍ਰਿਤਕ ਜਿਹੜਾ ਕਿਸਾਨ ਹੈ ਉਹਦੇ ਪਰਿਵਾਰ ਨੂੰ 25 ਲੱਖ ਰੁਪਏ ਤੇ ਜ਼ਖਮੀ ਕਿਸਾਨਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਜਿਹੜਾ ਲਿਆ ਗਿਆ
ਜੀ।
ਔਰ ਇਹਦੇ ਚ ਭਾਰਤੀ ਕਿਸਾਨ ਯੂਨੀਅਨ, ਸੰਯੁਕਤ ਕਿਸਾਨ ਮੋਰਚਾ ਤੇ ਵੱਖ ਵੱਖ ਜਿਹੜੀਆਂ ਕਿਸਾਨ ਜਥੇਬੰਦੀਆਂ ਔਰ ਗੁਰਨਾਮ ਸਿੰਘ ਚੜੂਨੀ ਦੀ ਜਿਹੜੀ ਜਥੇਬੰਦੀ ਹੈ ਹਰਿਆਣਾ, ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ
ਜੀ।
ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਸਾਡੀਆਂ ਤੁਸੀਂ ਮੰਗਾਂ ਇਹ ਨਾ ਮੰਨੀਆਂ ਤਾਂ 7 ਸਤੰਬਰ ਨੂੰ ਕਰਨਾਲ ਦੇ ਵਿਚ ਸੂਬਾ ਪੱਧਰੀ ਜਿਹੜੀ ਮਹਾਂਪੰਚਾਇਤ ਕੀਤੀ ਜਾਊਗੀ ਔਰ ਮਿੰਨੀ ਸੈਕਟਰੀਏਟ ਦਾ ਅਸੀਂ ਘਿਰਾਓ ਕਰਾਂਗੇ। ਔਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪੱਧਰ ਦੇ ਉੱਤੇ ਕਿਸਾਨਾਂ ਦੀ ਪੰਚਾਇਤ ਕਰਕੇ ਇਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਸੰਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਜਾਣੂ ਕਰਵਾਇਆ ਜਾਏਗਾ ਔਰ ਇਸ ਜਿਹੜੀ ਕੱਲ 3 ਵਜੇ ਤੱਕ ਚੱਲੀ ਜਿਹੜੀ ਮਹਾਂ ਪੰਚਾਇਤ ਹੈ ਇਹਦੇ ਤੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਜਿਹੜੇ ਸੁਝਾਅ ਦੇ ਆਧਾਰ ਤੇ 3 ਫੈਸਲੇ ਕੀਤੇ ਹੈ ਜਿਨ੍ਹਾਂ ਨੂੰ ਉਹਨਾਂ ਨੇ ਜਨਤਕ ਕੀਤਾ। ਉਹਨਾਂ ਨੇ ਆਖਿਆ ਕਿ ਉਹ ਲਾਠੀਚਾਰਜ ਤੋਂ ਬਿਲਕੁਲ ਡਰਨ ਵਾਲੇ ਨਹੀਂ, ਬਿਲਕੁਲ ਘਬਰਾਉਣ ਵਾਲੇ ਨਹੀਂ। ਭਾਜਪਾ ਦੇ ਨੇਤਾ ਮੰਤਰੀ ਤੇ ਵਿਸ਼ੇਸ਼ ਕਰਕੇ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਅਸੀਂ ਜਾਰੀ ਰੱਖਾਂਗੇ। ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਜੇ ਦੁਬਾਰਾ ਫਿਰ ਕਰਨਾ ਲਾਉਣਗੇ ਤਾਂ ਅਸੀਂ ਉਹਦਾ ਪੂਰਾ ਵਿਰੋਧ ਕਰਾਂਗੇ ਤੇ ਇਹਦੇ ਨਾਲ ਹੀ ਡਿਪਟੀ ਮੁੱਖ ਮੰਤਰੀ ਜਿਹੜੇ ਦੁਸ਼ੰਤ ਚੌਟਾਲਾ ਜਿਹੜੇ ਅੱਜ ਉੱਥੇ ਸ਼ਾਹਬਾਦ ਆ ਰਹੇ ਨੇ ਉਹਨਾਂ ਨੂੰ ਸਾਫ਼ ਤੌਰ ਤੇ ਆਖਿਆ ਕਿ 5 ਸਤੰਬਰ ਨੂੰ ਜਿਹੜਾ ਯੂਪੀ ਦੇ ਵਿੱਚ ਮੁਜ਼ਫਰਨਗਰ ਦੇ ਵਿੱਚ ਜਿਹੜੀ ਹੋਣ ਵਾਲੀ ਕਿਸਾਨ ਰੈਲੀ ਹੈ ਉਹਦੇ ਵਿੱਚ ਵੀ ਕਿਸਾਨਾਂ ਨੂੰ ਪਹੁੰਚਣ ਦਾ ਉਹਨਾਂ ਨੇ ਸੱਦਾ ਦਿੱਤਾ ਹੈ। ਹੁਣ ਜਿਹੜੇ ਕਰਨਾਲ ਦੇ SDM ਨੇ ਉਹ ਸਿਨਾ ਦੇ ਬਚਾਅ ਦੇ ਵਿੱਚ ਮੁੱਖ ਮੰਤਰੀ ਉੱਤਰ ਆਏ ਨੇ, ਜਿਹੜੇ ਆਯੂਸ਼ ਸਿਨਾ ਉਹਦਾ ਬਚਾਅ ਕਰਦੇ ਨਾਲ ਨਾਲ ਉਹਨਾਂ ਨੇ ਮੰਤਰੀ ਮੰਡਲ ਵਿਸਥਾਰ ਨੂੰ ਲੈ ਕੇ ਵੀ ਜਿਹੜੀ ਸਥਿਤੀ ਸਾਫ਼ ਕੀਤੀ। ਉਹਨਾਂ ਦਾ ਕਹਿਣਾ ਕਿ SDM ਦਾ ਜਿਹੜਾ ਸ਼ਬਦਾਂ ਦਾ ਚੋਣ ਠੀਕ ਨਹੀਂ ਸੀ, ਉਹਨਾਂ ਨੂੰ ਐਸੇ ਸ਼ਬਦ ਨਹੀਂ ਸੀ ਚੋਣੇ ਚਾਹੀਦੇ ਤੇ ਇਸੇ ਸੰਦਰਭ ਦੇ ਵਿੱਚ ਕੱਲ ਮਨੋਹਰ ਲਾਲ ਖੱਟਰ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਨਾ ਰੁਕਣ, ਨਾ ਅਸੀਂ ਰੋਕਿਆ ਤੇ ਨਾ ਉਹ ਰੁਕਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚੋਣ ਉਹਨਾਂ ਦੀ ਸ਼ਬਦਾਂ ਦੀ ਜਿਹੜੀ ਚੋਣ ਹੈ ਉਹ ਠੀਕ ਨਹੀਂ ਸੀ, ਇੰਨੀ ਗੱਲ ਕਹੀ ਹੈ। ਬਚਾਅ ਉਹਨਾਂ ਨੇ ਕੀਤਾ, ਕੋਈ ਹੋਰ ਉਹਨਾਂ ਦੇ ਖਿਲਾਫ਼ ਰਾਤ ਇਹ ਮੈਸੇਜ ਆਇਆ ਸੀਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਹਾਂ ਇੰਨਾ ਜ਼ਰੂਰ ਹੈ ਕਿ ਉਹਨਾਂ ਨੂੰ ਸਸਪੈਂਡ ਤਾਂ ਕਰ ਦਿੱਤਾ ਗਿਆ, ਲੇਕਿਨ ਜਿਹੜੀਆਂ ਜਥੇਬੰਦੀਆਂ ਉਹ ਕਹਿੰਦੀਆਂ ਕਿ ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਉਹ ਪਰਚਾ ਦਰਜ ਕੀਤਾ ਜਾਵੇ। ਲੇਕਿਨ ਦੂਜੇ ਪਾਸੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਲਾਠੀਚਾਰਜ ਤੋਂ ਬਾਅਦ ਉਹ ਇਹ ਕਹਿੰਦੇ ਆ ਕਿ ਇਸ ਕਿਸਾਨ ਅੰਦੋਲਨ ਦੇ ਪਿੱਛੇ ਪੰਜਾਬ ਸਰਕਾਰ ਦਾ ਹੱਥ ਹੈ ਔਰ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖਵਾ ਰਹੇ ਨੇ। ਉਹਨਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਦੇ ਜਿਹੜੇ ਲੱਡੂ ਹੈ ਉਹ ਖਵਾ ਰਹੇ ਹੈ ਔਰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਧਰਨਾ ਦੇ ਰਹੇ 85% ਕਿਸਾਨ ਹੈ ਜਿਹੜੇ ਉਹ ਪੰਜਾਬ ਦੇ ਨੇ। ਉਹਨਾਂ ਨੇ ਆਖਿਆ ਕਿ ਹਰਿਆਣੇ ਦਾ ਜਿਹੜਾ ਅਸਲ ਕਿਸਾਨ ਹੈ ਉਹ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਕਿਸ ਆਧਾਰ ਦੇ ਉੱਤੇ ਮੇਰੇ ਤੋਂ ਅਸਤੀਫਾ ਮੰਗ ਰਹੇ ਹੈ। ਉਹਨਾਂ ਨੇ ਆਖਿਆ ਕਿ ਕਿਸਾਨਾਂ ਨੂੰ ਭੜਕਾਉਣ ਦੇ ਲਈ ਅਮਰਿੰਦਰ ਸਿੰਘ ਨੂੰ ਜਿਹੜਾ ਅਸਤੀਫਾ ਦੇਣਾ ਚਾਹੀਦਾ ਔਰ ਇਸੇ ਸਬੰਧੀ ਉਹਨਾਂ ਨੇ ਕਾਂਗਰਸ ਨੂੰ ਵੀ ਲੰਬੇ ਹੱਥੀ ਲਿਆ। ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਕਾਂਗਰਸ ਨੇ ਜਿਹੜਾ ਭੁਲੇਖਾ ਫੈਲਾਇਆ ਹੈ, ਭਰਮ ਭੁਲੇਖਾ ਜਿਹੜਾ ਪੈਦਾ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਕਾਂਗਰਸ ਨੇ ਭੁਪਿੰਦਰ ਸਿੰਘ ਹੁੱਡਾ ਦੇ ਰਾਹੀਂ ਕਿਸਾਨਾਂ ਨੂੰ ਜਿਹੜਾ ਵਰਗਲਾਇਆ ਹਰਿਆਣੇ ਦੇ ਵਿੱਚ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜੀਆਂ ਲੈਫਟ ਪਾਰਟੀਆਂ ਨੇ ਕਾਂਗਰਸ ਹੈ ਇਹ ਗੁੰਮਰਾਹ ਕਰ ਰਹੀਆਂ ਔਰ ਕਰਨਾਲ ਦੇ ਵਿੱਚ ਇਹਨਾਂ ਨੇ ਅਰਾਜਕਤਾ ਪੈਦਾ ਕਰਨ ਦੇ ਲਈ ਕਿਸਾਨਾਂ ਨੂੰ ਉਕਸਾਇਆ। ਲੇਕਿਨ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਜਿਹੜਾ ਗੁੱਸਾ ਹੈਗਾ ਜਾਂ ਇਹ ਬੇਚੈਨੀ ਹੈ ਇਹ ਪੰਜਾਬ ਦੇ ਲਈ ਨਹੀਂ ਬਲਕਿ ਭਾਜਪਾ ਸਿੱਧੇ ਤੌਰ ਤੇ ਇਹਦੇ ਲਈ ਜ਼ਿੰਮੇਵਾਰ ਹੈ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਦੋਸ਼ ਲਾ ਰਹੇ ਨੇ ਲੇਕਿਨ ਕਿਸਾਨਾਂ ਦੇ ਉੱਤੇ ਹਮਲੇ ਕਰਾ ਕੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਬਚਾ ਨਹੀਂ ਸਕਦੇ। ਔਰ ਕੈਪਟਨ ਅਮਰਿੰਦਰ ਸਿੰਘ ਇਹ ਵੀ ਕਹਿੰਦੇ ਆ ਕਿ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੈ ਤੇ ਦੁਸ਼ੰਤ ਚੌਟਾਲਾ ਉਹਨਾਂ ਵੱਲੋਂ ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨੀ ਸੰਘਰਸ਼ ਦੇ ਪਿੱਛੇ ਪੰਜਾਬ ਦੇ ਹੱਥ ਹੋਣ ਦੇ ਜਿਹੜੇ ਦੋਸ਼ ਹੈ ਉਹ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਲਾ ਕੇ ਇਹ ਆਪਣਾ ਹਰਿਆਣਾ ਸਰਕਾਰ ਦੀਆਂ ਜਿਹੜੀਆਂ ਕਿਸਾਨ ਵਿਰੋਧੀ ਏਜੰਡਾ ਹੈ ਉਸ ਦਾ ਪਰਦਾਫਾਸ਼ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ। ਨਾਲ ਉਹਨਾਂ ਨੇ ਆਖਿਆ ਕਿ ਭਾਜਪਾ ਦੀ ਮੀਟਿੰਗ ਦੇ ਵਿੱਚ ਜਦੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਕਿਸਾਨਾਂ ਤੇ ਜਦੋਂ ਲਾਠੀਚਾਰਜ ਕਰਵਾਇਆ ਜਾ ਰਿਹਾ ਹੈ ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਸੰਕਟ ਬਹੁਤ ਡੂੰਘਾ ਹੈ ਔਰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸਣੇ ਜਿਹੜੇ ਭਾਜਪਾ ਹੈ ਉਹ ਸ਼ਾਂਤੀਪੂਰਨ ਕਿਸਾਨਾਂ ਤੇ ਇਸ ਤਰ੍ਹਾਂ ਦੇ ਹਮਲੇ ਕਰਨ ਤੇ ਝੂਠ ਬੋਲਣ ਦੀ ਬਜਾਏ ਕਿਸਾਨਾਂ ਦੀ ਜਿਹੜੀ ਹੈ ਚਿੰਤਾ ਕਰਨ ਦੀ ਲੋੜ ਤੇ ਜ਼ੋਰ ਦਿੰਦੇ, ਸਾਡੇ ਤੇ ਇਲਜ਼ਾਮਬਾਜ਼ੀ ਨਾ ਕਰਦੇ।
ਜੀ ਜੀ, ਸੋ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਇਸ ਵੇਲੇ ਜਾਰੀ ਹੈ ਔਰ ਅਜੇ ਤੱਕ ਵੀ ਮੰਗਾਂ ਨਾ ਮੰਨੇ ਜਾਣ ਦਾ ਜਿਹੜਾ ਰੋਸ ਹੈ ਉਹ ਕਿਸਾਨਾਂ ਦੇ ਵਿਚ ਨਾ ਸਿਰਫ ਜਿਹੜੇ ਉੱਥੇ ਕਿਸਾਨ ਸੰਘਰਸ਼ ਦੇ ਵਿਚ ਸ਼ਾਮਲ ਲੋਕ ਨੇ ਸਗੋਂ ਬਾਹਰੀ ਤੌਰ ਦੇ ਉੱਤੇ ਵੀ ਜਿਹੜੇ ਲੋਕ ਉੱਥੇ ਨਹੀਂ ਵੀ ਪਹੁੰਚ ਸਕਦੇ ਉਹਨਾਂ ਦੇ ਅੰਦਰ ਵੀ ਉਹ ਰੋਸ ਜਿਹੜਾ ਉਹ ਅਜੇ ਵੀ ਜਾਰੀ ਹੈ। ਸੋ ਅੱਗੇ ਜਿਹੜਾ ਸਿਸਟਮ ਹੈ ਜਾਂ ਜਿਹੜਾ ਜਿਹੜੀ ਪ੍ਰਕਿਰਿਆ ਹੈ ਉਹ ਹੋਰ ਵੀ ਜ਼ਿਆਦਾ ਉਲਟੀ ਦਿਖ ਰਹੀ ਹੈ, ਜਦੋਂ ਕਿ ਬੇਟਾ ਸਾਹਿਬ ਅਹਿਸਾਸ ਜਿਹੜਾ ਉਹ ਇਹ ਕੀਤਾ ਜਾ ਰਿਹਾ ਸੀਗਾ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿਚ ਵੋਟਾਂ ਦੇ ਕਾਰਨ ਕਿਸਾਨੀ ਜਿਹੜੀਆਂ ਸਮੱਸਿਆਵਾਂ ਆ ਉਹ ਸੁਲਝ ਜਾਣਗੀਆਂ, ਪਰ ਸੁਲਝਣ ਦੀ ਬਜਾਏ ਇਹ ਹੋਰ ਜਿਹੜਾ ਉਲਝੇਵਾਂ ਆ ਉਹ ਨਵਾਂ ਖੜਾ ਕੀਤਾ ਜਾ ਰਿਹਾ। ਖੈਰ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿਚ ਕਿਸ ਤਰ੍ਹਾਂ ਦਾ ਜਿਹੜਾ ਨਤੀਜਾ ਆ ਉਹ ਆਵੇਗਾ ਇਹ ਤਾਂ ਸਮਾਂ ਹੀ ਦੱਸੇਗਾ। ਪਰ ਉਧਰ ਕੋਵਿਡ-19 ਦੇ ਕਰਕੇ ਜਿਹੜੀ ਅਜੇ ਵੀ ਸਥਿਤੀ ਆ ਉਹਦੇ ਵਿਚ ਪੂਰੀ ਤਰ੍ਹਾਂ ਸੁਧਾਰ ਜਿਹੜਾ ਭਾਰਤ ਦੇ ਵਿਚ ਵੀ ਨਹੀਂ ਦਿਖਾਈ ਦੇ ਰਿਹਾ, ਤੇ ਕੋਵਿਡ-19 ਚ ਮਾਪੇ ਗਵਾਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਦਾਅ ਤੇ ਲੱਗੀ ਆ। ਸੁਪਰੀਮ ਕੋਰਟ ਨੇ ਵੀ ਇਹ ਕਿਹਾ ਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਬੱਚਿਆਂ ਨੂੰ ਰਾਹਤ ਪਹੁੰਚਾਉਣ ਦੇ ਲਈ ਜਿਹੜੀਆਂ ਯੋਜਨਾਵਾਂ ਆ ਉਹ ਐਲਾਨੀਆਂ ਗਈਆਂ ਆ ਤੇ ਉਹਦੇ ਉੱਤੇ ਸੁਪਰੀਮ ਕੋਰਟ ਨੇ ਤਸੱਲੀ ਵੀ ਪ੍ਰਗਟਾਈ ਆ, ਪਰ ਇਹਦੇ ਬਾਵਜੂਦ ਭਾਰਤ ਦੇ ਵਿਚ ਅਜੇ ਵੀ 42,909 ਜਿਹੜੇ ਨਵੇਂ ਕੋਰੋਨਾ ਕੇਸ ਆ ਉਹ ਸਾਹਮਣੇ ਆਏ ਆ, ਤੇ ਇਹ ਵੀ ਦਹਿਸ਼ਤ ਜਿਹੜੀ ਆ ਉਹ ਫੈਲਾਈ ਜਾ ਰਹੀ ਆ ਜਾਂ ਫਿਰ ਬਣਦੀ ਨਜ਼ਰ ਆ ਰਹੀ ਆ, ਖਦਸ਼ਾ ਜਿਹੜਾ ਆ ਉਹ ਬਣਦਾ ਨਜ਼ਰ ਆ ਰਿਹਾ ਕਿ ਤੀਜੀ ਲਹਿਰ ਦਾ ਜਿਹੜਾ ਸਿਖਰ ਆ ਉਹ ਅਕਤੂਬਰ ਨਵੰਬਰ ਮਹੀਨੇ ਦੇ ਵਿਚਾਲੇ ਹੋਵੇਗਾ। ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਕੋਵਿਡ-19 ਦੀ ਸਥਿਤੀ ਨੂੰ ਲੈ ਕੇ?
ਦੇਖੋ ਕੋਰੋਨਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਸਾਰੀਆਂ ਜੌਬਾਂ ਚਲੀਆਂ ਗਈਆਂ
ਜੀ,
ਔਰ ਇੰਨਾ ਕੁ ਨੁਕਸਾਨ ਹੋਇਆ ਕਿ ਲੋਕ ਦੁਬਾਰਾ ਆਪਣਾ ਜੀਵਨ ਲੀਹ ਤੇ ਲਿਆਉਣ ਦੇ ਲਈ ਬਹੁਤ ਚਾਰਾਜੋਈ ਕਰ ਰਹੇ ਆ। ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖ ਰਹੇ ਹੋਵੋਗੇ ਕਿ ਛੋਟੇ ਛੋਟੇ ਬੱਚੇ ਜਿਹੜੇ ਇਹ ਕਹਿ ਰਹੇ ਆ ਕਿ ਮੇਰੀ ਮਦਰ ਹੈ ਜਿਹੜੀ ਉਹ ਘਰਾਂ ਚ ਕੰਮ ਕਰਦੀ ਹੈ, ਮੇਰੇ ਫਾਦਰ ਦੀ ਡੈਥ ਹੋ ਗਈ ਔਰ ਮੈਂ ਦਿਹਾੜੀ ਕਰਦਾ ਜਾਂ ਮੈਂ ਕੋਈ ਚੀਜ਼ਾਂ ਛੋਟੀਆਂ ਛੋਟੀਆਂ ਵੇਚ ਕੇ ਗੁਜ਼ਾਰਾ ਕਰਦਾ। ਇਸ ਤਰ੍ਹਾਂ ਦੀਆਂ ਵੀਡੀਓ ਤਕਰੀਬਨ ਹਰ ਰੋਜ਼ 2-3 ਵੀਡੀਓ ਸਾਨੂੰ ਉਹ ਦਿਸ ਰਹੀਆਂ ਨੇ। ਸਰਕਾਰ ਨੇ ਬਿਲਕੁਲ ਅੱਖਾਂ ਮੀਚੀਆਂ ਹੋਈਆਂ, ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਉਹ ਸੂਬਾ ਸਰਕਾਰ ਹੋਵੇ
ਜੀ।
ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਨੋਟਿਸ ਲਿਆ, ਲੇਕਿਨ ਹਾਲੇ ਵੀ ਬਹੁਤ ਸਾਰੀ ਜਿਹੜੀ ਅਣਗਹਿਲੀ ਆ ਸਰਕਾਰ ਕਰ ਰਹੀ ਹੈ
ਜੀ।
ਸਰਕਾਰ ਨੂੰ ਚਾਹੀਦਾ ਸੀਗਾ ਕਿ ਜਿੰਨੇ ਵੀ ਲੋਕ ਇਸ ਤਰ੍ਹਾਂ ਦੀ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦਾ ਇੱਕ ਡਾਟਾ ਜਿਹੜਾ ਹੈਗਾ ਉਹ ਜਲਦ ਤੋਂ ਜਲਦ ਇਕੱਠਾ ਕਰਕੇ ਉਸ ਦਾ ਕੋਈ ਨਾ ਕੋਈ ਰਾਹਤ ਸਮੱਗਰੀ ਜਾਂ ਉਹਨਾਂ ਨੂੰ ਕੋਈ ਪੈਨਸ਼ਨ ਜਾਂ ਕੋਈ ਉਹਨਾਂ ਨੂੰ ਡਾਇਰੈਕਟ ਬੈਨੀਫਿਟ ਕੋਈ ਦਿੱਤਾ ਜਾਂਦਾ, ਲੇਕਿਨ ਸਰਕਾਰ ਹਾਲੇ ਕਹਿ ਰਹੀ ਹੈ ਕਿ ਸਾਡੇ ਕੋਲ ਡਾਟਾ ਨਹੀਂ ਪੂਰਾ, ਸੂਬਿਆਂ ਦੀਆਂ ਸਰਕਾਰਾਂ ਤੋਂ ਡਾਟਾ ਮੰਗਿਆ ਜਾ ਰਿਹਾ, ਉਸ ਤੋਂ ਇਲਾਵਾ ਉਹਨੂੰ ਕੰਪਾਇਲ ਕਰਕੇ ਹੁਣ ਸੁਪਰੀਮ ਕੋਰਟ ਦੇ ਸਖ਼ਤੀ ਦੇ ਨਾਲ ਸੁਪਰੀਮ ਕੋਰਟ ਦੇ ਨੋਟਿਸ ਦੇ ਨਾਲ ਜ਼ਰੂਰ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ, ਲੇਕਿਨ ਹਾਲੇ ਉਹ ਰਾਹਤ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਸੀ, ਇਮੀਡੀਏਟ ਜਿਹੜੀ ਮਿਲਣੀ ਚਾਹੀਦੀ ਸੀ। ਔਰ ਬਹੁਤ ਸਾਰੇ ਲੋਕ ਜਿਹੜੇ ਆਕਸੀਜਨ ਕਰਕੇ ਜਿਹਨਾਂ ਦੀ ਜਾਨ ਚਲੀ ਗਈ ਉਹਨਾਂ ਨੂੰ 50,000 ਰੁਪਇਆ ਦਿੱਲੀ ਸਰਕਾਰ ਨੇ ਤਾਂ ਦੇ ਦਿੱਤਾ, ਲੇਕਿਨ ਉਹ ਵੀ ਅੰਕੜਾ ਬਹੁਤ ਘੱਟ ਹੈਗਾ। ਕੇਂਦਰ ਸਰਕਾਰ ਤਾਂ ਇਹ ਕਹਿ ਹੀ ਨਹੀਂ ਰਹੀ, ਉਹ ਤਾਂ ਕਹਿ ਰਹੀ ਹੈ ਕਿ ਆਕਸੀਜਨ ਕਰਕੇ ਕਿਸੇ ਦੀ ਡੈਥ ਹੀ ਨਹੀਂ ਹੋਈ, ਸਾਡੇ ਕੋਲ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਆਈ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਸਾਡੀ ਬਦਨਾਮੀ ਹੋਵੇ, ਲੇਕਿਨ ਆਕਸੀਜਨ ਦੀ ਕਮੀ ਕਰਕੇ ਜਿਹੜੀਆਂ ਜਾਨਾਂ ਗਈਆਂ ਕੀਮਤੀ ਜਾਨਾਂ ਗਈਆਂ ਉਹ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਲਾਈਨਾਂ ਲੱਗੀਆਂ ਰਹੀਆਂ, ਕਿਵੇਂ ਲੋਕ ਆਕਸੀਜਨ ਆਪਣੇ ਸਿਲੰਡਰ ਖੁਦ ਭਰਾ ਕੇ ਆਪਣੇ ਘਰਾਂ ਚ ਰੱਖਦੇ ਰਹੇ, ਤੇ ਜਿਹੜਾ 4,000 ਰੁਪਏ ਦਾ ਸਿਲੰਡਰ ਹੈ ਜਾਂ 3,000 ਰੁਪਏ ਦਾ ਸਿਲੰਡਰ ਹੈ ਉਹ 40,000 ਰੁਪਏ ਵਿਚ ਨਹੀਂ ਮਿਲਿਆ। ਦਿੱਲੀ ਦੇ ਵਿਚ ਮੈਂ ਐਸੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਕਿ ਸਿਲੰਡਰ ਏਅਰ ਲਿਫਟ ਕਰ ਸਕਦੇ ਸੀ, ਲੇਕਿਨ ਉਹ ਬੇਬਸ ਸੀ ਉਸ ਸਮੇਂ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਪੈਸੇ ਜਿੰਨੇ ਮਰਜ਼ੀ ਉਹਨਾਂ ਤੋਂ ਲੈ ਲਓ, ਉਹ ਕਹਿੰਦੇ ਸੀ ਸਾਨੂੰ ਸਿਲੰਡਰ ਦੇ ਦਿਓ
ਜੀ।
ਸੋ ਇੱਕ ਤਾਂ ਇਹ ਹੈਗਾ, ਦੂਜਾ ਹੁਣ ਗਵਰਨਮੈਂਟ ਆਫ ਇੰਡੀਆ ਨੇ ਭਾਵੇਂ ਜ਼ਿਲ੍ਹਿਆਂ ਦੇ ਵਿਚ ਕਿਹਾ ਕਿ ਅਸੀਂ ਆਕਸੀਜਨ ਪਲਾਂਟ ਜਿਹੜੇ ਲਾ ਰਹੇ ਹਾਂ, ਥਰਡ ਵੇਵ ਆ ਰਹੀ ਹੈ, ਲੇਕਿਨ ਕੋਰੋਨਾ ਕਾਰਨ ਨਹੀਂ ਲੋਕਾਂ ਦੀ ਜਾਨ ਗਈ, ਦਹਿਸ਼ਤ ਕਰਕੇ ਬਹੁਤ ਲੋਕਾਂ ਦੀ ਜਾਨ ਚਲੀ ਗਈ, ਬਹੁਤ ਲੋਕ ਡਰ ਗਏ। ਔਰ ਮੈਨੂੰ ਇਸ ਗੱਲ ਦੇ ਵਿਚ ਕਹਿਣ ਚ ਗੁਰੇਜ ਨਹੀਂ ਕਿ ਬਹੁਤ ਸਾਰੇ ਲੋਕ ਜਿਹੜੇ ਹਸਪਤਾਲਾਂ ਦੇ ਵਿਚ ਚਲੇ ਗਏ ਵੀ ਅਸੀਂ ਇਲਾਜ ਕਰਾ ਲਈਏ ਆਪਣੇ ਮਾਂ ਪਿਓ ਦਾ ਆਪਣੇ ਰਿਸ਼ਤੇਦਾਰਾਂ ਦਾ, ਉਹ ਵਾਪਸ ਨਹੀਂ ਆਏ ਉਥੋਂ। ਹਾਂ ਇੰਨਾ ਜ਼ਰੂਰ ਹੈ ਵੀ ਜਿਹੜੇ ਘਰਾਂ ਚ ਸੀ ਉਹਨਾਂ ਦੀ ਕੁਝ ਨਾ ਕੁਝ ਔੜ ਪੁੜ ਹੋ ਗਿਆ, ਉਹਨਾਂ ਦੀ ਜ਼ਿੰਦਗੀ ਬਚ ਗਈ, ਲੇਕਿਨ ਇਹ ਕਈ ਬੰਦੇ ਮੈਨੂੰ ਐਸੇ ਵੀ ਮਿਲਦੇ ਨੇ ਗੁਰਪ੍ਰੀਤ ਸਿੰਘ ਝੱਬਰ ਹੈ, SGPC ਮੈਂਬਰ ਹੈ ਮਾਨਸੇ ਤੋਂ, ਉਹ ਕਹਿੰਦਾ ਕਿ ਮੇਰੇ ਫਾਦਰ ਨੂੰ ਇਨਫੈਕਸ਼ਨ ਹੋਈ ਤਾਂ ਅਸੀਂ ਹਸਪੀਟਲ ਲੈ ਗਏ ਤਾਂ ਮੇਰੇ ਫਾਦਰ ਦੀ ਡੈਥ ਹੋ ਗਈ। ਥੋੜੇ ਦਿਨਾਂ ਬਾਅਦ ਉਹ ਕਹਿੰਦਾ ਕਿ ਮੈਨੂੰ ਲੈ ਗਏ ਹਸਪੀਟਲ ਤਾਂ ਮੈਂ ਤਾਂ ਕੁਝ ਠੀਕ ਰਹਿ ਗਿਆ, ਤੇ ਲੇਕਿਨ ਉਦੋਂ ਬਾਅਦ ਥੋੜੇ ਦਿਨਾਂ ਬਾਅਦ ਕਹਿੰਦਾ ਜੀ ਮੇਰੀ ਮਦਰ ਨੂੰ ਹੋ ਗਿਆ ਤਾਂ ਮੇਰੀ ਮਦਰ ਵੀ ਚਲੇ ਗਏ, ਘਰ ਦੇ ਦੋ ਜੀ ਚਲੇ ਗਏ। ਤੇ ਉਹ ਕਹਿੰਦੇ ਕਿ ਅਸੀਂ ਕਿਤੇ ਭਰੋਸਾ ਕਰੀਏ, ਸਾਨੂੰ ਸਮਝ ਨਹੀਂ ਲੱਗ ਰਹੀ। ਸੋ ਸਰਕਾਰਾਂ ਜਿਹੜੀਆਂ ਜਿਹੜੀ ਗੱਲ ਸਰਕਾਰ ਨੂੰ ਕਰਨੀ ਚਾਹੀਦੀ, ਸਰਕਾਰ ਨੇ ਪਹਿਲਾਂ ਲੋਕਡਾਊਨ ਲਾ ਦਿੱਤਾ, ਕੁਛ ਨਹੀਂ ਸੋਚਿਆ, ਲੋਕਾਂ ਨੇ ਚਾਹ ਚਾਹ ਦੇ ਵਿੱਚ ਇਹ ਸਮਝਿਆ ਕਿ ਚਲੋ ਸੇਵਾ ਕਰੋ ਸੇਵਾ ਕਰੋ, ਤਾਂ ਲੋਕਡਾਊਨ ਤੋਂ ਬਾਅਦ ਲੋਕਾਂ ਨੇ ਆਪਣੇ ਲੈਵਲ ਤੇ ਲੰਗਰ ਲਾ ਦਿੱਤੇ, ਆਪਣੇ ਲੈਵਲ ਤੇ ਪ੍ਰਬੰਧ ਕਰ ਲਏ, ਲੋਕਾਂ ਨੇ ਉਸ ਬਿਮਾਰੀ ਨੂੰ ਉਵੇਂ ਨਹੀਂ ਲਿਆ। ਲੇਕਿਨ ਦੂਜੇ ਪਾਸੇ ਜਦੋਂ ਫੇਰ ਦੁਬਾਰਾ ਲੋਕਡਾਊਨ ਲੱਗਿਆ ਤਾਂ ਲੋਕਾਂ ਨੂੰ ਸਮਝ ਲੱਗੀ ਕਿ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ। ਸਰਕਾਰ ਨੇ ਜਿਹੜਾ ਰਾਸ਼ਨ ਜਾਂ ਜਿਹੜੀਆਂ ਇਮਦਾਦ ਸਮੱਗਰੀ ਦੇਣੀ ਸੀ ਉਹਦੇ ਵਿੱਚ ਵੀ ਢਿੱਲ ਵੱਟ ਵਰਤੀ ਗਈ, ਔਰ ਉਸ ਤੋਂ ਪਹਿਲਾਂ ਵੀ ਸਰਕਾਰ ਨੇ ਉਨਾ ਪ੍ਰਬੰਧ ਨਹੀਂ ਕੀਤਾ ਜਿੰਨਾ ਆਮ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ। ਉਹਨਾਂ ਨੇ ਆਖਿਆ ਵੀ ਇਹੀ ਜ਼ਿੰਦਗੀ ਹੈਗੀ ਆ, ਵੀ ਇੱਕ ਬੰਦੇ ਨੂੰ ਬਚਾਓ ਦੂਜੇ ਨੂੰ ਬਚਾਓ। ਲੇਕਿਨ ਕੋਰੋਨਾ ਕਰਕੇ ਜਿਹੜੀਆਂ ਹੁਣ ਸਖਤੀਆਂ ਕੀਤੀਆਂ ਹੋਈਆਂ, ਬਹੁਤ ਸਾਰੇ ਰੁਜ਼ਗਾਰ ਹਲੇ ਵੀ ਬੰਦ ਨੇ, ਔਰ ਹਲੇ ਵੀ ਸਰਕਾਰ ਨੇ ਕੋਈ ਜਿਹੜਾ ਪਲਾਨ ਨਹੀਂ ਦਿੱਤਾ ਜਿਹਦੇ ਕਰਕੇ ਲੋਕ ਡਰੇ ਹੋਏ ਨੇ ਪੂਰੀ ਤਰ੍ਹਾਂ, ਤੇ ਲੋਕ ਕੋਰੋਨਾ ਨੂੰ ਕੋਰੋਨਾ ਨਹੀਂ ਸਮਝ ਰਹੇ ਨਾ। ਔਰ ਦੂਜੇ ਪਾਸੇ ਸਰਕਾਰ ਨੇ ਕੋਈ ਪ੍ਰਵੈਂਸ਼ਨ ਨੇ ਵੀ ਨਹੀਂ ਦੱਸੀ। ਸਰਕਾਰ ਕਹਿੰਦੀ ਹੈ ਸੋਸ਼ਲ ਡਿਸਟੈਂਸ ਰੱਖੋ, ਆਪਣਾ ਮਾਸਕ ਲਗਾਓ, ਸੈਨੇਟਾਈਜ਼ਰ ਲਾਓ, ਸਰਕਾਰ ਇੰਨਾ ਹੀ ਗੱਲ ਕਹਿ ਰਹੀ ਹੈ, ਸਰਕਾਰ ਹੁਕਮ ਚਲਾ ਰਹੀ ਹੈ। ਸਰਕਾਰ ਨੂੰ ਚਾਹੀਦਾ ਸੀਗਾ ਕਿ ਕੁਝ ਨਾ ਕੁਝ ਹੱਲ ਕੱਢਣ ਦੀ, ਕੋਈ ਸੋਲੂਸ਼ਨ ਕੱਢਦੀ ਤੇ ਕੁਛ ਨਾ ਕੁਛ ਮਦਦ ਦਿੰਦੀ। ਜੇ ਕੋਈ ਮਦਦ ਦਿੰਦੀ ਤਾਂ ਜਰੂਰ ਲੋਕ ਇਹਨਾਂ ਦੀਆਂ ਗੱਲਾਂ ਤੇ ਗੌਰ ਕਰਦੇ। ਹੁਣ ਤੁਸੀਂ ਦੇਖੋ ਵੀ ਜਦੋਂ ਲੋਕਡਾਊਨ ਪਹਿਲਾਂ ਲੱਗਿਆ ਸੀ ਕਿੰਨੇ ਪੁਲਿਸ ਨੇ ਬੰਦੇ ਕੁੱਟੇ, ਔਰ ਉਸ ਤੋਂ ਬਾਅਦ ਕਿੰਨੇ ਕਿੰਨੇ ਉਹਨਾਂ ਨੂੰ ਫਾਈਨ ਪਾਏ, ਔਰ ਫਾਈਨ ਪਾਉਣ ਤੋਂ ਬਾਅਦ ਉਹਨਾਂ ਨੂੰ ਜਲੀਲ ਕੀਤਾ ਗਿਆ। ਸਰਕਾਰ ਉਹ ਗੱਲਾਂ ਬਿਲਕੁਲ ਭੁੱਲ ਗਈ ਹੈ। ਹੁਣ ਥੋੜਾ ਜਿਹਾ ਇਹ ਹੈ ਕਿ ਇਲੈਕਸ਼ਨ ਈਅਰ ਹੈਗਾ, ਹੁਣ ਸਖਤੀ ਥੋੜੀ ਘਟਾਈ ਹੈ, ਲੇਕਿਨ ਕਈ ਥਾਵਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਹਲੇ ਵੀ ਕੋਰੋਨਾ ਦੀ ਜਿਹੜੀ ਦਹਿਸ਼ਤ ਹੈ, ਕੋਰੋਨਾ ਦਾ ਜਿਹੜਾ ਡਰ ਹੈ, ਉਹ ਲੋਕਾਂ ਦੇ ਮਨਾਂ ਚੋਂ ਨਹੀਂ ਨਿਕਲ ਰਿਹਾ।
ਬਿਲਕੁਲ। ਸੋ ਬਿੱਟਾ ਸਾਹਿਬ, ਜਿਵੇਂ ਹੋਰ ਜ਼ਿਆਦਾ ਦਹਿਸ਼ਤ ਜਿਹੜੀ ਆ ਉਹ ਪਹਿਲਾਂ ਤੋਂ ਹੀ ਫੈਲਾਈ ਜਾ ਰਹੀ ਆ, ਵੀ ਅਕਤੂਬਰ ਦੇ ਮਹੀਨੇ ਜਿਹੜੀ ਤੀਸਰੀ ਲਹਿਰ ਆ ਉਹਦਾ ਸਿਖਰ ਹੋਏਗਾ, ਸੋ ਉਹਦੇ ਨਾਲ ਵੀ ਮੈਨੂੰ ਲੱਗਦਾ ਕਿ ਉਹਦਾ ਜਿਹੜਾ ਨਕਾਰਾਤਮਕ ਪ੍ਰਭਾਵ ਹੈ ਉਹ ਲੋਕਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਲੋਕ ਜਿਹੜੇ ਉਹ ਪਹਿਲਾਂ ਵੀ ਬਹੁਤ ਔਖੇ ਇਸ ਦਹਿਸ਼ਤ ਦੇ ਵਿੱਚੋਂ ਨਿਕਲੇ ਸਨ, ਤੇ ਹੁਣ ਦੁਬਾਰਾ ਉਸੇ ਤਰ੍ਹਾਂ ਦਾ ਜਿਹੜਾ ਮਾਹੌਲ ਆ ਪਹਿਲਾਂ ਤੋਂ ਬਣਾਉਣਾ, ਸੋ ਇਹ ਸਾਰੇ ਹਾਲਾਤ ਜਿਹੜੇ ਭਾਵੇਂ ਕਿਸੇ ਵੀ ਦੇਸ਼ ਦੇ ਵਿੱਚ ਹੋਣ, ਸਿਰਫ ਅਸੀਂ ਭਾਰਤ ਦੀ ਗੱਲ ਜਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ, ਸਗੋਂ ਵਿਸ਼ਵ ਭਰ ਦੇ ਵਿੱਚ ਹੀ ਇਹੋ ਜਿਹਾ ਜਿਹੜਾ ਮਾਹੌਲ ਹੈ ਉਹ ਕਈ ਵਾਰ ਆਮ ਲੋਕਾਂ ਦੀ ਸਮਝ ਤੋਂ ਬਾਹਰ ਵੀ ਹੋ ਜਾਂਦਾ। ਚਲੋ, ਇਹਨਾਂ ਨਕਾਰਾਤਮਕ ਤਰ੍ਹਾਂ ਦੀਆਂ ਜਿਹੜੀਆਂ ਖ਼ਬਰਾਂ ਆ ਇਹਨਾਂ ਤੋਂ ਬਾਹਰ ਆਈਏ ਤਾਂ ਇੱਕ ਵਧੀਆ ਖ਼ਬਰ ਜਿਹੜੀ ਆ ਉਹ ਵੀ ਅੱਜ ਸਾਨੂੰ ਮਿਲ ਰਹੀ ਹੈ। ਟੋਕਿਓ ਪੈਰਾਲੰਪਿਕ ਜਿਹੜੀਆਂ ਹੋ ਰਹੀਆਂ ਨੇ ਇਸ ਵੇਲੇ, ਭਾਰਤ ਨੇ ਕਹਿੰਦੇ 2 ਸੋਨ ਸਣੇ 5 ਜਿਹੜੇ ਆ ਉਹ ਤਗਮੇ ਉਹਦੇ ਵਿੱਚ ਜਿੱਤ ਲਏ, ਯਾਨੀ ਕਿ 2 ਗੋਲਡ ਮੈਡਲ ਜਿਹੜੇ ਉਹ ਭਾਰਤ ਦੀ ਝੋਲੀ ਪਏ ਆ, ਤੇ ਜੈਵਲਿਨ ਥਰੋਅਰ ਸੁਮਿਤ ਅੰਟਲ ਨੇ ਵਿਸ਼ਵ ਰਿਕਾਰਡ ਦੇ ਨਾਲ 2 ਸੋਨ ਤਗਮਾ ਜਿਹੜਾ ਆ ਜਿੱਤਿਆ ਆ, ਤੇ ਇਸੇ ਤਰ੍ਹਾਂ ਜਿਹੜਾ ਪਹਿਲਾ ਜਿਹੜਾ ਸੋਨੇ ਦਾ ਤਗਮਾ ਯਾਨੀ ਕਿ ਜਿਹੜਾ ਗੋਲਡ ਮੈਡਲ ਜਿਹੜਾ ਆ ਉਹ ਸਾਡੀ ਇੱਕ ਬਹੁਤ ਪਿਆਰੀ ਜਿਹੀ ਬੇਟੀ ਨੇ ਜਿੱਤਿਆ, ਯਾਨੀ ਕਿ ਬਹੁਤ ਸੋਹਣੀ ਤਰ੍ਹਾਂ ਖੇਡ ਪ੍ਰਦਰਸ਼ਨ ਕਰਨ ਵਾਲੇ ਜਿਹੜੇ ਇਹਨਾਂ ਖਿਡਾਰੀਆਂ ਨੇ ਇੱਕ ਵਾਰ ਫੇਰ ਭਾਰਤ ਦਾ ਜਿਹੜਾ ਨਾਮ ਆ ਉਹ ਪੈਰਾਲੰਪਿਕ ਦੇ ਵਿੱਚ ਰੋਸ਼ਨ ਕੀਤਾ ਆ। ਇਹ ਇੱਕ ਥੋੜੀ ਜਿਹੀ ਚੰਗੀ ਖਬਰ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਆ ਜੀ।
ਹਾਂਜੀ ਬਿਲਕੁਲ, ਅਵੀਨ ਹੈਗੀ ਆ ਲੜਕੀ ਜਿਹੜੀ ਰੀੜ ਦੀ ਹੱਡੀ ਨਾਲ 2012 ਦੇ ਵਿੱਚ ਜੈਪੁਰ ਦੇ ਜਿਹੜੇ ਧੌਲਪੁਰ ਜਾਂਦੇ ਸਮੇਂ ਉਹਦਾ ਰੋਡ ਐਕਸੀਡੈਂਟ ਹੋ ਗਿਆ ਸੀਗਾ
ਜੀ,
ਔਰ ਉਹਦੇ ਸਰੀਰ ਦਾ ਜਿਹੜਾ ਹੇਠਲਾ ਹਿੱਸਾ ਹੈ ਉਹਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ
ਜੀ,
ਔਰ 2014 ਤੋਂ 2016 ਤੱਕ ਉਹ ਬਿਸਤਰ ਤੇ ਰਹੀ ਹੈ, ਔਰ ਇਸ ਬੱਚੀ ਨੇ ਹਿੰਮਤ ਨਹੀਂ ਹਾਰੀ। ਪੈਰਾਲੰਪਿਕ ਉਹਨਾਂ ਦੀ ਖੇਡ ਹੁੰਦੀ ਹੈ, ਪੈਰਾਲੰਪਿਕ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸਰੀਰਕ ਤੌਰ ਦੇ ਉੱਤੇ ਜਿਹਨਾਂ ਨੂੰ ਕੋਈ ਕਮਜ਼ੋਰੀ ਹੋਵੇ ਜਾਂ ਜਨਮ ਤੋਂ ਜਿਹੜੇ ਪੂਰੇ ਜਿਨ੍ਹਾਂ ਦੇ ਅੰਗ ਕੰਮ ਨਾ ਕਰਦੇ ਹੋਣ
ਜੀ।
ਪੈਰਾਲੰਪਿਕ ਦਾ ਜਿਹੜਾ ਮੈਡਲ ਜਿੱਤਣਾ ਔਰ ਉਹ ਵੀ ਗੋਲਡ ਮੈਡਲ ਜਿੱਤਣਾ ਉਹਨਾਂ ਨੇ ਟੋਕਿਓ ਦੇ ਵਿੱਚ ਇਹ ਪੂਰਾ ਕੀਤਾ। ਅਵੀਨ ਨੇ ਕਿਹਾ ਕਿ ਮੈਂ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੀ ਪਰ ਮੈਨੂੰ ਇਹ ਲੱਗ ਰਿਹਾ ਕਿ ਦੁਨੀਆਂ ਦੇ ਸਿਖਰ ਤੇ ਮੈਂ ਪਹੁੰਚ ਗਈ ਹਾਂ ਔਰ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦੀ। ਬੜੀ ਸੋਹਣੀ ਬੱਚੀ ਆ ਉਹ ਔਰ ਪ੍ਰਧਾਨ ਮੰਤਰੀ ਨੇ ਵੀ ਇਹਨਾਂ ਬੱਚਿਆਂ ਨੂੰ ਵਧਾਈ ਦਿੱਤੀ ਆ ਤੇ ਉਹਨਾਂ ਨੇ ਆਖਿਆ ਕਿ ਭਾਰਤੀ ਖੇਡਾਂ ਦਾ ਜਿਹੜਾ ਇਹ ਸੁਨਹਿਰਾ ਦਿਨ ਹੈ ਅਵੀਨ ਤੇ ਸਮੀਤ ਦੇ ਪ੍ਰਦਰਸ਼ਨ ਨੂੰ ਉਹਨਾਂ ਨੇ ਆਖਿਆ ਕਿ ਇਹ ਬਾ ਕਮਾਲ ਹੈ ਔਰ ਸਮੀਤ ਜਿਹੜਾ ਹੈਗਾ ਉਹ ਪਹਿਲੀ ਵਾਰ ਪੈਰਾਲੰਪਿਕ ਦੇ ਵਿੱਚ ਹਿੱਸਾ ਲੈ ਰਿਹਾ ਹੈ ਔਰ ਆਤਿਲ ਨੇ ਆਪਣਾ ਜਿਹੜਾ ਪੰਜਵਾਂ ਟਰਾਈ ਕੀਤਾ ਤੇ 68 ਮੀਟਰ ਜਿਹੜਾ ਉਹਨਾਂ ਨੇ ਆਪਣਾ ਜੈਵਲਿਨ ਥਰੋ ਸੁੱਟਿਆ ਔਰ ਇਸ ਪ੍ਰਦਰਸ਼ਨ ਦੇ ਦੌਰਾਨ ਉਹਨੇ ਆਪਣਾ ਪਿਛਲਾ ਜਿਹੜਾ ਵਿਸ਼ਵ ਰਿਕਾਰਡ ਸੀ 62 ਮੀਟਰ ਉਸ ਦੇ ਵਿੱਚ ਉਹਨੂੰ ਜਿਹੜਾ ਹੈਗਾ ਇੰਪਰੂਵ ਕੀਤਾ ਔਰ ਓਲੰਪਿਕ ਤੋਂ ਬਾਅਦ ਜਿਹੜੇ ਭਾਰਤੀ ਖਿਡਾਰੀ ਹੈ ਪੈਰਾਲੰਪਿਕ ਦੇ ਵਿੱਚ ਨਵੇਂ ਨਵੇਂ ਕੀਰਤੀਮਾਨ ਬਣਾ ਰਹੇ ਨੇ ਔਰ ਭਾਰਤ ਦੀ ਝੋਲੀ ਦੇ ਵਿੱਚ ਨਾ ਸਿਰਫ ਇੱਕ ਸਗੋਂ 5 ਮੈਡਲ ਜਿਹੜੇ ਆਏ ਨੇ ਔਰ ਦੇਸ਼ ਦੀ ਨਿਸ਼ਾਨੇਬਾਜ਼ ਜਿਹੜੀ ਹੈ ਅਵੀਨ ਲੇਖਰਾ ਇਹਦੇ ਰੂਪ ਦੇ ਵਿੱਚ ਪਹਿਲੀ ਜਿਹੜੇ ਪਹਿਲਾ ਮੈਡਲ ਮਿਲਿਆ ਇਸ ਬੱਚੀ ਨੂੰ ਪੈਰਾਲੰਪਿਕ ਦੇ ਵਿੱਚ ਗੋਲਡ ਮੈਡਲ ਲੈਣ ਵਾਲੀ ਇਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ ਔਰ ਜਿਹੜਾ ਹੈਗਾ ਜੈਵਲਿਨ ਥਰੋ ਉਹਦੇ ਵਿੱਚ ਹਰਿਆਣਾ ਦਾ ਜਿਹੜਾ ਸੁਮੀਤ ਹੈ ਉਹਨੇ ਗੋਲਡ ਤੇ ਨਿਸ਼ਾਨਾ ਲਾਉਂਦਿਆਂ ਆਪਣੇ 5ਵੇਂ ਯਤਨ ਦੇ ਵਿੱਚ 5 ਵਿਸ਼ਵ ਰਿਕਾਰਡ ਬਣਾ ਦਿੱਤੇ ਨੇ। ਅਵੀਨ ਜਿਹੜੀ ਆ ਉਹ ਜੈਪੁਰ ਦੀ ਰਹਿਣ ਵਾਲੀ ਹੈ 19 ਸਾਲ ਦੀ ਉਹ ਬੱਚੀ ਹੈ ਤੇ R210 ਮੀਟਰ ਏਅਰ ਰਾਈਫਲ ਦੇ ਵਿੱਚ ਉਹਨੇ 249 ਅੰਕ ਬਣਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ ਔਰ ਗੋਲਡ ਮੈਡਲ ਜਿਹੜਾ ਉਹਨੇ ਜਿੱਤਿਆ।
ਜੀ ਬਿਲਕੁਲ ਜੀ, ਜੇ ਨੇਕ ਇਰਾਦੇ ਹੋਣ ਤਾਂ ਫਿਰ ਮੰਜ਼ਿਲਾਂ ਤੇ ਪਹੁੰਚਣਾ ਜਿਹੜਾ ਆ ਉਹ ਮੁਸ਼ਕਲ ਨਹੀਂ ਹੁੰਦਾ। ਇਹਨਾਂ ਬੱਚਿਆਂ ਨੇ ਸਾਬਤ ਕੀਤਾ, ਇਹਨਾਂ ਖਿਡਾਰੀਆਂ ਨੇ। ਸੋ ਇਹਨਾਂ ਖਿਡਾਰੀਆਂ ਤੋਂ ਸਾਨੂੰ ਵੀ ਇਹੀ ਜਿਹੜਾ ਇੱਕ ਸਬਕ ਮਿਲਦਾ ਕਿ ਇਹਨਾਂ ਦੇ ਜੀਵਨ ਦੇ ਵਿੱਚ ਕਠਿਨਾਈਆਂ ਆਉਣ ਦੇ ਬਾਵਜੂਦ ਉਹਨਾਂ ਨੇ ਆਪਣੇ ਜਿਹੜੇ ਟੀਚੇ ਆ ਉਹਦੇ ਤੋਂ ਆਪਣੇ ਆਪ ਨੂੰ ਕਿਤੇ ਵੀ ਪਰੇ ਨਹੀਂ ਕੀਤਾ। ਸੋ ਆਪਣੇ ਟੀਚੇ ਦੇ ਉੱਤੇ ਕੇਂਦਰਿਤ ਰਹਿ ਕੇ ਇਹਨਾਂ ਨੇ ਆਪਣੇ ਇਹ ਜਿਹੜੀਆਂ ਮੰਜ਼ਿਲਾਂ ਆ ਉਹ ਹਾਸਲ ਕੀਤੀਆਂ। ਸੋ ਇੱਕ ਵਾਰ ਫੇਰ ਵਧਾਈ ਵੀ ਦਿੰਦੇ ਹਾਂ, ਇੱਕ ਸੁਖਦ ਖਬਰ ਜਿਹੜੀ ਇਹਦੇ ਨਾਲ ਇਹਨਾਂ ਖਬਰਾਂ ਦੇ ਵਿੱਚ ਸ਼ਾਮਲ ਹੁੰਦੀ ਹੈ। ਤੇ ਬਿੱਟਾ ਸਾਹਿਬ, ਇਸ ਤੋਂ ਇਲਾਵਾ ਕਿਸੇ ਹੋਰ ਖਬਰ ਦੇ ਉੱਤੇ ਤੁਸੀਂ ਚਾਨਣਾ ਪਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪਾਓ।
ਹਾਂਜੀ, ਪੰਜਾਬ ਕਾਂਗਰਸ ਦਾ ਕਾਫੀ ਚਰਚਾ ਹੋ ਰਹੀ ਹੈ
ਜੀ।
ਸੂਬਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਬੜੇ ਨੇੜਲੇ ਸਾਥੀ ਨੇ ਵਿਧਾਇਕ ਜਿਹੜੇ ਪ੍ਰਗਟ ਸਿੰਘ
ਜੀ,
ਉਹਨਾਂ ਵੱਲੋਂ ਪਾਰਟੀ ਦੇ ਜਿਹੜੇ ਜਨਰਲ ਸਕੱਤਰ ਨੇ ਔਰ ਪੰਜਾਬ ਦੇ ਇੰਚਾਰਜ ਨੇ ਹਰੀਸ਼ ਰਾਵਤ
ਜੀ,
ਉਹਨਾਂ ਦੇ ਕੰਮ ਕਰਨ ਦੇ ਦਾਇਰੇ ਦੇ ਉੱਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਰਾਵਤ ਇਹ ਕਹਿੰਦੇ ਆ ਕਿ ਪਾਰਟੀ ਦੇ ਕੋਲ ਪੰਜਾਬ ਪੱਧਰ ਦੇ ਉੱਤੇ ਮੁੱਖ ਮੰਤਰੀ ਉਮੀਦਵਾਰ ਲਈ ਕਾਫੀ ਚਿਹਰੇ ਨੇ
ਜੀ।
ਹਾਲਾਂਕਿ ਪ੍ਰਗਟ ਨੂੰ ਵੀ ਉਹਨਾਂ ਨੇ ਮਾਯੂਸ ਨਾ ਕਰਦਿਆਂ ਇਹਨਾਂ ਚਿਹਰਿਆਂ ਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਵੀ ਉਹਨਾਂ ਨੇ ਸ਼ਾਮਲ ਕੀਤਾ ਨੇ ਕਿ ਪ੍ਰਗਟ ਸਿੰਘ ਵੀ ਮੁੱਖ ਮੰਤਰੀ ਬਣ ਸਕਦੇ ਨੇ। ਇਹ ਬਿਆਨ ਉਦੋਂ ਆਉਂਦਾ ਜਦੋਂ ਪ੍ਰਗਟ ਸਿੰਘ ਇਹ ਕਹਿੰਦੇ ਆ ਕਿ ਹਰੀਸ਼ ਰਾਵਤ ਨੂੰ ਕਿਸਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਸੰਬੰਧੀ ਅਗਵਾਈ ਦਾ ਐਲਾਨ ਕਰੇ ਤੇ ਪ੍ਰਗਟ ਸਿੰਘ ਦਾ ਇਹ ਵੀ ਕਹਿਣਾ ਸੀਗਾ ਕਿ ਜਦੋਂ ਖੜਗੇ ਕਮੇਟੀ ਨੇ ਦਿੱਲੀ ਦੇ ਰਕਾਬਗੰਜ ਰੋਡ ਦੇ ਉੱਤੇ ਜਿਹੜਾ ਇਹਨਾਂ ਦਾ ਵਾਰ ਰੂਮ ਬਣਿਆ ਹੈ ਉਦੋਂ ਸਾਰੇ ਕਾਂਗਰਸੀ ਆਗੂਆਂ ਨੂੰ ਸੁਣਿਆ ਗਿਆ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਮੇਟੀ ਦੇ ਸਾਹਮਣੇ ਕਿ ਚੋਣਾਂ ਸੰਬੰਧੀ ਜਿਹੜੇ ਅਧਿਕਾਰ ਨੇ ਉਹ ਸਿਰਫ ਤੇ ਸਿਰਫ ਸੋਨੀਆ ਗਾਂਧੀ ਦੇ ਕੋਲ ਨੇ, ਕਿਸੇ ਹੋਰ ਕੋਲ ਨਹੀਂ ਗਏ। ਤਾਂ ਪ੍ਰਗਟ ਸਿੰਘ ਨੇ ਇਹ ਗੱਲ ਸਾਫ਼ ਤੌਰ ਤੇ ਆਖੀ ਕਿ ਪੰਜਾਬ ਦੇ ਵਿੱਚ ਜਿਹੜੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਹੈ ਉਹ ਹਰੀਸ਼ ਰਾਵਤ ਕਿਹੜੇ ਮੂੰਹ ਨਾਲ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਣੇ ਪਾਰਟੀ ਦੇ ਕੋਲ ਜਿਹੜੇ ਵੱਡੇ ਚਿਹਰੇ ਹੋਣ, ਹਰੀਸ਼ ਰਾਵਤ ਇਹ ਕਹਿ ਰਹੇ ਨੇ ਕਿ ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਨਾਲ ਚੋਣਾਂ ਲੜਦੇ ਨੇ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਬਹੁਤਾ ਚੰਗਾ ਨਹੀਂ ਹੋਊਗਾ ਕਿਉਂਕਿ 4.5 ਸਾਲ ਜੋ ਅਸੀਂ ਭੁਗਤਿਆ, ਜੋ ਪੰਜਾਬ ਨੇ ਭੁਗਤਿਆ, ਮਾਫ ਕਰਨਾ
ਜੀ,
ਤਾਂ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਉਹਦਾ ਨੁਕਸਾਨ ਹੈ ਜਿਹੜਾ ਉਹ ਸਾਨੂੰ ਭਰਪਾਈ ਕਰਨੀ ਪਏਗੀ। ਇਸ ਕਰਕੇ ਸਾਨੂੰ ਹਰੀਸ਼ ਰਾਵਤ ਨੂੰ ਆਪਣਾ ਇਹ ਦਾਇਰਾ ਜਿਹੜਾ ਹੈਗਾ ਇਹ ਖੋਲਣਾ ਚਾਹੀਦਾ। ਇਸੇ ਕਰਕੇ ਹਰੀਸ਼ ਰਾਵਤ ਨੇ ਇਹ ਬਿਆਨ ਦਿੱਤਾ। ਹੁਣ ਇਹ ਵੀ ਚੱਲ ਰਹੀ ਹੈ ਚਰਚਾ ਕਿ ਅੱਜ ਹਰੀਸ਼ ਰਾਵਤ ਚੰਡੀਗੜ੍ਹ ਆ ਸਕਦੇ ਨੇ ਕਿਉਂਕਿ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਿਹੜੀ ਹੈਗੀ ਹੈ ਬਰਸੀ ਹੈ ਔਰ ਸੂਬਾ ਕਾਂਗਰਸ ਦੇ ਪ੍ਰਧਾਨ ਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੀ ਦੁਬਾਰਾ ਹੌਸਲਾ ਸਫਾਈ ਕਰਾਉਣਗੇ ਔਰ ਜਿਹੜੇ ਕੱਲ ਪਰਸੋਂ ਕੁਝ ਮੰਤਰੀਆਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਭੜਾਸ ਕੱਢੀ ਹੈ, ਜਿਹਦੇ ਚ ਸੁਖਜਿੰਦਰ ਸਿੰਘ ਰੰਧਾਵਾ ਨੇ। ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਸਾਡੇ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਸੋਫਿਆਂ ਤੇ ਆਮ ਲੋਕ ਜਾ ਕੇ ਬੈਠ ਕੇ ਫੋਟੋਆਂ ਖਿਚਾਉਣ ਲੱਗ ਗਏ, ਨਹੀਂ ਤਾਂ ਉਹਨਾਂ ਸੋਫਿਆਂ ਦੇ ਉੱਤੇ ਕੋਈ ਬੈਠ ਨਹੀਂ ਸਕਦਾ ਸੀਗਾ। ਉਹਨਾਂ ਨੇ ਰਵਨੀਤ ਸਿੰਘ ਬਿੱਟੂ ਬਾਰੇ ਵੀ ਆਖਿਆ ਕਿ ਬਿੱਟੂ 4.5 ਸਾਲ ਤੱਕ ਤਾਂ ਸਾਨੂੰ ਕਹਿੰਦਾ ਰਿਹਾ ਕਿ ਮੈਨੂੰ ਫੋਨ ਨਹੀਂ ਆਇਆ, ਬੀਬੀ ਪੱਠਲ ਮੈਨੂੰ ਕਹਿੰਦੀ ਰਹੀ, ਤੇ ਹੁਣ ਇਹ ਸਭ ਤੋਂ ਜ਼ਿਆਦਾ ਨੇੜੇ ਹੋ ਗਏ। ਬੀਬੀ ਪੱਠਲ ਦੇ ਘਰ ਵੀ ਕੈਪਟਨ ਅਮਰਿੰਦਰ ਸਿੰਘ ਜਾ ਕੇ ਆਏ ਨੇ, ਔਰ ਨਾਲ ਹੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਕੰਮਕਾਜ ਨੂੰ ਲੈ ਕੇ ਜਿਹੜੇ ਲਗਾਤਾਰ ਹਮਲਾ ਕਰ ਰਹੇ ਨੇ, ਔਰ ਅੱਜ ਹਰੀਸ਼ ਰਾਵਤ ਸੁਲਾਹ ਕਰਾਉਣ ਦੇ ਲਈ ਚੰਡੀਗੜ੍ਹ ਪਹੁੰਚ ਸਕਦੇ ਹੈ। ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹ ਵੀ ਕਹਿ ਰਹੇ ਹੈ ਕਿ ਕੈਪਟਨ ਸਰਕਾਰ ਹੈ ਜਿਹੜੀ ਉਹ 3 ਸਤੰਬਰ ਨੂੰ ਜਿਹੜਾ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ, ਇਹਨੂੰ ਇੱਕ ਦਿਨ ਦਾ ਨਹੀਂ ਚਾਹੀਦਾ, ਇਹਨੂੰ 5-7 ਦਿਨਾਂ ਦਾ ਚਾਹੀਦਾ ਹੈ। ਬਹੁਤ ਸਾਰੇ ਜਿਹੜੀਆਂ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਹਰੇਕ ਵਿਧਾਨ ਸਭਾ ਸੈਸ਼ਨ ਜਿਹੜਾ ਹੈਗਾ, ਹਰੇਕ ਵਿਧਾਨ ਸਭਾ ਸੈਸ਼ਨ ਦੀ ਮਿਆਦ ਨੂੰ ਲੈ ਕੇ ਵਿਰੋਧੀ ਧਿਰ ਨੇ ਹਮੇਸ਼ਾ ਸਾਡੇ ਤੇ ਨਿਸ਼ਾਨਾ ਲਾਇਆ, ਔਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਇਸ ਸੈਸ਼ਨ ਨੂੰ ਵਧਾਏ ਜਾਣ ਦੀ ਮੰਗ ਕਰ ਰਹੀ ਹੈ। ਇਸ ਕਰਕੇ ਨਾਲ ਨਾਲ ਬਹੁਮਤ ਜਿਹੜਾ ਸਾਬਤ ਕਰਨ ਦੇ ਲਈ ਵੀ ਫਲੋਰ ਟੈਸਟ ਕਰਵਾਇਆ ਜਾਣਾ ਚਾਹੀਦਾ, ਆਮ ਆਦਮੀ ਪਾਰਟੀ ਨੇ ਇਹ ਵੀ ਮੰਗ ਕੀਤੀ ਹੈ।
ਬਿਲਕੁਲ, ਸੋ ਖੈਰ ਸਿਆਸਤ ਦੇ ਵਿਚ ਕੁਛ ਵੀ ਸੰਭਵ ਹੈ, ਤੇ ਜਿਹੜਾ ਆਪਸ ਦੇ ਵਿਚ ਇੱਟ ਖੜਕਾ ਜਿਹੜਾ ਪਾਰਟੀਆਂ ਦਾ ਕਾਫੀ ਦੇਰ ਤੋਂ ਚੱਲਦਾ ਰਿਹਾ, ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਿਚ ਜਿਹੜਾ ਨਿੱਜੀ ਘਾਟੋ ਕਲੇਸ਼ ਹੈ, ਉਹ ਉਸ ਪਾਰਟੀ ਦੀ ਜਿਹੜੀ ਪਰਫਾਰਮੈਂਸ ਆ ਉਹਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਸਰ ਪਾਏਗਾ, ਇਹ ਉਮੀਦ ਕੀਤੀ ਜਾ ਰਹੀ ਹੈ, ਪਰ ਊਠ ਕੇਸ ਕਰਵਟ ਬਹਿੰਦਾ ਇਹ ਤਾਂ ਸਮਾਂ ਦੱਸੇਗਾ। ਸੋ ਬਿੱਟਾ ਸਾਹਿਬ, ਸਾਡੇ ਨਾਲ ਤੁਸੀਂ ਖਬਰਾਂ ਦੀ ਸਾਂਝ ਪਾਈ ਹੈ ਇਨ੍ਹਾਂ ਖਬਰਾਂ ਦੇ ਦੌਰਾਨ ਹੀ, ਕਿਉਂਕਿ ਸਮਾਂ ਜਿਹੜਾ ਉਹ ਭਾਵੇਂ ਸਮਾਪਤ ਹੈ, ਪਰ ਇੱਥੇ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ, ਯਾਨੀ ਜਿੱਥੋਂ ਇਹ ਪ੍ਰੋਗਰਾਮ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ, ਉਸ ਸੂਬੇ ਦੇ ਵਿਚ ਅੱਜ 76 ਨਵੇਂ ਜਿਹੜੇ ਕੋਰੋਨਾ ਕੇਸ ਆ ਉਹ ਦਰਜ ਕੀਤੇ ਗਏ ਆ। ਇਸ ਹਫ਼ਤੇ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਜਿਹੜੀਆਂ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਆ ਜਿਹੜੀਆਂ ਕਿ ਲਾਕਡਾਊਨ ਕਰਕੇ ਲਾਗੂ ਹੋ ਰਹੀਆਂ ਸਾਡੇ ਉੱਤੇ, ਉਹ ਸ਼ਾਇਦ ਉਹਨਾਂ ਦੇ ਵਿਚ ਰਿਆਇਤ ਜਿਹੜੀ ਸੀ ਉਹ ਦਿੱਤੀ ਜਾਣੀ ਸੀ, ਪਰ ਲਗਾਤਾਰ ਕੇਸਾਂ ਦੇ ਵਿਚ ਜਿਹੜੇ ਵਾਧਾ ਹੋ ਰਿਹਾ ਆ, ਉਸ ਵਾਧੇ ਦੇ ਕਾਰਨ ਰਿਆਇਤ ਜਿਹੜੀ ਆ ਉਹ ਸ਼ਾਇਦ ਇਸ ਹਫ਼ਤੇ ਨਾ ਦਿੱਤੀ ਜਾਵੇ। ਤੇ ਕਿਹਾ ਇਹ ਵੀ ਜਾ ਰਿਹਾ, ਚੀਫ਼ ਹੈਲਥ ਆਫਿਸਰ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਵਿਕਟੋਰੀਆ ਦਾ ਜਿਹੜਾ ਰੀਜਨਲ ਹਿੱਸਾ ਆ ਉਹਦੇ ਵਿਚ ਸ਼ਾਇਦ ਕੁਛ ਜਿਹੜੀਆਂ ਰਿਆਇਤਾਂ ਆ ਉਹ ਦਿੱਤੀਆਂ ਜਾਊਗੀਆਂ, ਕਿਉਂਕਿ ਮੈਟਰੋਪੋਲੀਟਨ ਏਰੀਏ ਨੂੰ ਲੈ ਕੇ ਜਾਂ ਫਿਰ ਵਿਕਟੋਰੀਆ ਦਾ ਜਿਹੜਾ ਸਾਰਾ ਹੀ ਜੇ ਖੇਤਰ ਲਿਆ ਜਾਵੇ ਤਾਂ ਉਹਦੇ ਵਿਚ 1000 ਤੋਂ ਉਪਰ ਜਿਹੜੀਆਂ ਐਕਸਪੋਜ਼ਰ ਸਾਈਟਸ ਜਿਹੜੀਆਂ ਆ ਉਹ ਆ ਚੁੱਕੀਆਂ ਆ, ਜਿਹਦੇ ਕਾਰਨ ਜਿਹੜੇ ਕੇਸਿਸ ਆ ਉਹਨਾਂ ਦੇ ਵਿਚ ਵਾਧਾ ਜਿਹੜਾ ਹੋਰ ਵੀ ਸੰਭਵ ਆ। ਸੋ ਇਸ ਕਰਕੇ ਰਿਆਇਤਾਂ ਦੇ ਵਿਚ ਕਿੰਨੀ ਕੁ ਖੁੱਲ ਜਿਹੜੀ ਆ ਜਾਂ ਜਿਹੜੀਆਂ ਰੈਸਟ੍ਰਿਕਸ਼ਨ ਆ ਉਹਨਾਂ ਦੇ ਵਿਚ ਕਿੰਨੀ ਕੁ ਖੁੱਲ ਜਿਹੜੀ ਆ ਉਹ ਦਿੱਤੀ ਜਾਣੀ ਆ, ਇਹ ਤਾਂ ਜ਼ਰੂਰ ਅੱਜ ਪਤਾ ਲੱਗ ਜਾਏਗਾ, ਕਿਉਂਕਿ ਅਜੇ ਤੱਕ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਐਲਾਨ ਹੈ ਉਹ ਹੋਣਾ ਬਾਕੀ ਹੈ ਕਿ ਅਥਾਰਟੀਜ਼ ਜਿਹੜੀਆਂ ਆ ਕੀ ਕੁਛ ਖੋਲਣ ਜਾ ਰਹੀਆਂ ਆ ਜਿਹੜਾ ਵਿਕਟੋਰੀਆ ਦਾ ਖੇਤਰੀ ਹਿੱਸਾ ਆ, ਪਰ ਰੀਜਨਲ ਵਿਕਟੋਰੀਆ ਤੋਂ ਇਲਾਵਾ ਮੈਟਰੋਪੋਲੀਟਨ ਵਿਕਟੋਰੀਆ ਦੇ ਜਿਹੜੇ ਲੋਕ ਆ ਉਹ ਵੀ ਕਾਫੀ ਜ਼ਿਆਦਾ ਤੰਗ ਨੇ ਇਸ ਵੇਲੇ ਇਨ੍ਹਾਂ ਪਾਬੰਦੀਆਂ ਤੋਂ, ਤੇ ਉਨ੍ਹਾਂ ਪਾਬੰਦੀਆਂ ਦੇ ਵਿਚ ਕੱਲ ਇਕ ਸੰਕੇਤ ਜ਼ਰੂਰ ਦਿੱਤਾ ਗਿਆ ਸੀ ਕਿ ਥੋੜਾ ਬਹੁਤਾ ਜਿਹੜਾ ਆ ਇਹਦੇ ਵਿਚ ਖੁੱਲ ਆ ਉਹ ਦਿੱਤੀ ਜਾਊਗੀ ਮੈਟਰੋਪੋਲੀਟਨ ਦੇ ਵਿਚ, ਪਰ ਅੱਜ ਇਹ ਕੇਸਾਂ ਦੇ ਵਿਚ ਫਿਰ ਜਿਹੜਾ ਲਗਾਤਾਰ ਵਾਧਾ ਹੋਣ ਦੇ ਕਾਰਨ ਇਹ ਜਿਹੜੀ ਰਿਆਇਤ ਦਿੱਤੀ ਜਾਂਦੀ ਹੈ ਖੁੱਲ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ, ਇਹ ਹੁਣ ਆਉਣ ਵਾਲੀਆਂ ਅਨਾਊਂਸਮੈਂਟ ਚ ਪਤਾ ਲੱਗੇਗਾ। ਪਰ ਦੋਸਤੋ ਤੁਸੀਂ ਜ਼ਰੂਰ ਧਿਆਨ ਰੱਖੋ, 1000 ਐਕਸਪੋਜ਼ਰ ਸਾਈਟਸ 1000 ਤੋਂ ਵੀ ਉੱਪਰ ਆ ਚੁੱਕੀਆਂ ਆ, ਤੇ ਇਨ੍ਹਾਂ ਐਕਸਪੋਜ਼ਰ ਸਾਈਟਸ ਦੇ ਉੱਤੇ ਤੁਸੀਂ ਜਿਹੜੀ ਵਿਕਟੋਰੀਆ ਦੀ ਜਿਹੜੀ ਇੱਕ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਤੁਸੀਂ ਇਹਦੇ ਬਾਰੇ ਚ ਜਾਣ ਸਕਦੇ ਹੋ ਕੋਰੋਨਾ ਵਾਇਰਸ ਦੀਆਂ ਜਿਹੜੀਆਂ ਕਿਹੜੀਆਂ ਐਕਸਪੋਜ਼ਰ ਸਾਈਟਸ ਵਿਕਟੋਰੀਆ ਦੇ ਵਿਚ ਰਹੀਆਂ ਆ, ਤੇ ਜੇਕਰ ਤੁਸੀਂ ਉੱਥੇ ਗਏ ਆ ਤਾਂ ਜ਼ਰੂਰ ਆਪਣਾ ਜਿਹੜਾ ਟੈਸਟ ਆ ਜ਼ਰੂਰ ਕਰਵਾਓ। ਤੇ ਇੱਕ ਜਿਹੜੀ ਸਭ ਤੋਂ ਵੱਡੀ ਜ਼ਰੂਰੀ ਜਿਹੜੀ ਤਾਕੀਦ ਆ ਉਹ ਅਸੀਂ ਹਮੇਸ਼ਾ ਕਰਦੇ ਹਾਂ ਕਿ ਵੈਕਸੀਨੇਸ਼ਨ ਜਿਹੜੀ ਆ ਉਹ ਤੁਸੀਂ ਜ਼ਰੂਰ ਲਗਵਾ ਲਓ, ਕਿਉਂਕਿ ਵੈਕਸੀਨੇਸ਼ਨ ਤੋਂ ਬਿਨਾ ਜਿਹੜੀਆਂ ਪਾਬੰਦੀਆਂ ਉਹਨਾਂ ਦੇ ਖੁੱਲੇ ਜਾਣ ਦੇ ਸਾਰ ਬਹੁਤ ਘੱਟ ਆ, ਕਿਉਂਕਿ ਵੈਕਸੀਨੇਟਡ ਹੋਣ ਤੋਂ ਬਾਅਦ ਸਾਡੇ ਲਈ ਲਾਕਡਾਊਨ ਦੀ ਜਿਹੜੀ ਖੁੱਲ ਆ ਉਹ ਵੀ ਅਸੀਂ ਲੈ ਸਕਾਂਗੇ। ਸੋ ਬਿੱਟਾ ਸਾਹਿਬ, ਤੁਹਾਡਾ ਵੀ ਅੱਜ ਦੇ ਖ਼ਬਰਾਂ ਦੇ ਇਸ ਸਿਲਸਿਲੇ ਦੇ ਵਿਚ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ
ਜੀ। ਸ਼ੁਕਰੀਆ, ਥੈਂਕ ਯੂ ਜੀ।
ਸੋ ਦੋਸਤੋ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਬਣਾ ਰਹੇ ਸਨ ਸਰਦਾਰ ਜਸਵਿੰਦਰ ਸਿੰਘ ਬਿੱਟਾ ਹੋਰੀ ਤੇ ਉਨ੍ਹਾਂ ਦਾ ਇਕ ਵਾਰ ਫਿਰ ਤੋਂ ਧੰਨਵਾਦ ਕਰਦੇ ਆਂ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇਸ ਵੇਲੇ ਸਮਾਪਤ ਹੋ ਚੁੱਕਿਆ, ਪਰ ਕੁਝ ਦੋਸਤ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਮੈਂ ਉਨ੍ਹਾਂ ਦੇ ਮੈਸੇਜਿਸ ਸ਼ਾਮਲ ਕਰ ਲਵਾਂ। ਕੁਝ ਦੋਸਤਾਂ ਦੇ ਸੁਨੇਹੇ ਇਹ ਵੀ ਹੈ ਕਿ ਵਧਾਈਆਂ ਦੇ ਸਿਲਸਿਲੇ ਦੇ ਲਈ ਉਨ੍ਹਾਂ ਨੇ ਆਪਣੀਆਂ ਜਿਹੜੀਆਂ ਵਧਾਈਆਂ ਨੇ ਆਪਣੇ ਪਿਆਰਿਆਂ ਨੂੰ ਭੇਜਣੀਆਂ ਨੇ, ਤੇ ਤੁਸੀਂ ਜ਼ਰੂਰ ਭੇਜਿਓ। ਮੈਂ ਅਖੀਰ ਦੇ ਵਿਚ ਜ਼ਰੂਰ ਟਰਾਈ ਕਰੂੰਗੀ, ਕੋਸ਼ਿਸ਼ ਕਰੂੰਗੀ ਕਿ ਤੁਹਾਡੀਆਂ ਉਹ ਕਾਲਸ ਜਿਹੜੀਆਂ ਅਸੀਂ ਜ਼ਰੂਰ ਸਰਪ੍ਰਾਈਜ਼ ਕਾਲਸ ਦੇ ਰੂਪ ਦੇ ਵਿਚ ਕਰ ਸਕੀਏ। ਤੇ ਸਾਡੇ ਨਾਲ ਹਾਂਗਕਾਂਗ ਤੋਂ ਜਗਤਾਰ ਢੁੱਡੀਕੇ ਭਾਜੀ ਜੁੜੇ ਆ, ਤੇ ਉਨ੍ਹਾਂ ਨੇ ਨਾ ਇਕ ਬੜਾ ਪਿਆਰਾ ਜਿਹਾ ਚੁਟਕਲਾ ਵੈਸੇ ਨਾਲ ਤਸਵੀਰਾਂ ਦੇ ਸਾਂਝਾ ਕੀਤਾ। ਕਹਿੰਦੇ ਵੀ ਜਦੋਂ ਪਤੀ ਕੋਲੋਂ ਗਲਾਸ ਟੁੱਟ ਜਾਏ ਨਾ ਤਾਂ ਪਤਨੀ ਕਹਿੰਦੀ ਆ ਤੋੜ ਦਿਓ ਸਭ ਕੁਛ, ਜੱਗ ਵੀ ਤੋੜ ਦਿਓ, ਅਲਮਾਰੀ ਤੋੜ ਦਿਓ, ਕੱਪ ਪਲੇਟਾਂ ਤੋੜ ਦਿਓ, ਕਿਚਨ ਤੋੜ ਦਿਓ ਪੂਰੀ ਦੀ ਪੂਰੀ। ਕਹਿੰਦੇ ਜਦੋਂ ਪਤਨੀ ਕੋਲੋਂ ਗਲਾਸ ਟੁੱਟ ਜਾਏ ਨਾ ਤੇ ਪਤਨੀ ਪਤਾ ਕੀ ਕਹਿੰਦੀ ਆ, ਗਲਾਸ ਕਿਹਨੇ ਰੱਖਿਆ ਸੀ ਇੱਥੇ। ਸੋ ਏਦਾਂ ਵੀ ਹੁੰਦਾ। ਸੋ ਵਾਕਈ ਸੀ ਇਹ ਜ਼ਿੰਦਗੀ ਖੂਬਸੂਰਤ ਵੀ ਇਸੇ ਹੀ ਕਰਕੇ ਆ ਹਨਾ, ਤੇ ਇਹਦੇ ਵਿਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਹੁੰਦੀਆਂ ਰਹਿੰਦੀਆਂ, ਹੁੰਦੀਆਂ ਰਹਿਣੀਆਂ ਵੀ ਚਾਹੀਦੀਆਂ। ਇਹ ਜਿਹੜੇ ਛੋਟੇ ਛੋਟੇ ਜਿਹੇ ਝਗੜੇ ਆ ਹਨਾ, ਇਹ ਇੱਕ ਦੂਜੇ ਦੇ ਸਾਨੂੰ ਝੱਲਣੇ ਪੈਂਦੇ ਆ। ਸੋ ਏਦਾਂ ਹੁੰਦਾ ਆ, ਵੈਸੇ ਹੁੰਦਾ ਹੋਣਾ ਜੀ, ਕਿਉਂਕਿ ਸਾਡੇ ਇੱਥੇ ਵੀ ਘਰ ਦੇ ਵਿਚ ਮੈਨੂੰ ਵੀ ਮੰਨਣਾ ਔਖਾ ਲੱਗਦਾ ਹਨਾ। ਸੋ ਵਾਕਈ ਇਹ ਸਭ ਕੁਛ ਹੁੰਦਾ ਹੋਏਗਾ। ਤੇ ਬਹੁਤ ਬਹੁਤ ਧੰਨਵਾਦ ਹਾਂਗਕਾਂਗ ਤੋਂ ਭਾਜੀ ਜਗਤਾਰ ਭਾਜੀ, ਤੁਸੀਂ ਸਾਡੇ ਨਾਲ ਹਮੇਸ਼ਾ ਜੁੜਦੇ ਹੋ ਤੇ ਬੜਾ ਰੌਚਕ ਬਣਾ ਦਿੰਦੇ ਹੋ ਪ੍ਰੋਗਰਾਮ ਨੂੰ ਵੀ, ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਬਾਤਾਂ ਸਾਂਝੀਆਂ ਕਰਕੇ। ਤੇ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਸਾਰਿਆਂ ਕਰਕੇ ਹੀ ਰੌਚਕ ਬਣਦਾ ਹੈ ਤੇ ਦਿਲਚਸਪ ਬਣਦਾ। ਤੁਹਾਨੂੰ ਕਿਹਾ ਸੀ ਕਿ ਤੁਸੀਂ ਜ਼ਰੂਰ ਦੋਸਤੋ ਦੱਸਿਓ ਕਿ ਮੈਲਬਨ ਦੇ ਨਾਲ ਕਿਹੜਾ ਕਿੱਸਾ ਤੁਹਾਨੂੰ ਜ਼ਿਆਦਾ ਪਸੰਦ ਹੈ, ਮੈਲਬਨ ਦੀ ਕਿਹੜੀ ਗੱਲ ਤੁਹਾਨੂੰ ਪਸੰਦ ਹੈ, ਇਹਦਾ ਮਤਲਬ ਮੈਲਬਨ ਸ਼ਹਿਰ ਹੀ ਤੁਹਾਨੂੰ ਨਹੀਂ ਪਸੰਦ ਹੈ ਨਾ। ਸੋ ਇਸੇ ਹੀ ਕਰਕੇ ਤੁਸੀਂ ਸਾਡੇ ਨਾਲ ਮੈਲਬਨ ਦੀ ਸਾਂਝ ਨਹੀਂ ਪਾਈ, ਮੈਲਬਨ ਦੇ ਬਾਰੇ ਚ ਸਾਂਝ ਨਹੀਂ ਪਾਈ, ਤੇ ਉਮੀਦ ਸਾਨੂੰ ਬਣੀ ਹੋਈ ਸੀਗੀ ਕਿ ਤੁਸੀਂ ਅੱਜ ਜ਼ਰੂਰ ਸਾਡੇ ਨਾਲ ਮੈਲਬਨ ਦੀ ਸਾਂਝ ਪਾਉਂਦੇ। ਖੈਰ ਮੈਲਬਨ ਦੀ ਸਾਂਝ ਤੁਸੀਂ ਨਹੀਂ ਪਾਈ, ਪਰ ਅਸੀਂ ਜਿਹੜੀ ਸਾਂਝ ਅਗਲੀ ਪਾਉਣ ਜਾ ਰਹੇ ਹਾਂ ਉਹ ਹੈਗੀ ਹੈ ਜੀ ਕਿ ਜਗਤਾਰ ਗਿੱਲ ਭਾਜੀ ਨੇ ਆਪਣੇ ਦੋਸਤ ਰਮਣੀਕ ਹੋਰਾਂ ਨੂੰ ਵਧਾਈਆਂ ਭੇਜਣੀਆਂ ਨੇ, ਤੇ ਅਸੀਂ ਰਮਣੀਕ ਹੋਰਾਂ ਨੂੰ ਜਿਹੜਾ ਫੋਨ ਹੈ ਉਹ ਲਗਾ ਕੇ ਦੇਖਦੇ ਹਾਂ ਵੀ ਰਮਣੀਕ ਸਾਡੇ ਨਾਲ ਸਾਂਝ ਬਣਾਉਂਦੇ ਆ ਕਿ ਨਹੀਂ, ਤੇ ਕੋਸ਼ਿਸ਼ ਕਰ ਰਹੇ ਹਾਂ ਰਮਣੀਕ ਹੋਰਾਂ ਨੂੰ ਕਾਲ ਕਰਨ ਦੇ ਲਈ। ਸੋ ਜਗਤਾਰ ਭਾਜੀ ਤੁਹਾਡੇ ਦੋਸਤ ਦਾ ਜਨਮ ਦਿਨ ਭਾਵੇਂ ਲੰਘ ਚੁੱਕਿਆ ਪਰ ਉਹਨਾਂ ਦੇ ਨਾਲ ਜਿਹੜਾ ਕਾਲ ਦਾ ਸਿਲਸਿਲਾ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਵਧਾਈਆਂ ਜਿਹੜੀਆਂ ਉਹਨਾਂ ਨੂੰ ਇਸ ਰੂਪ ਦੇ ਵਿੱਚ ਦਈਏ, ਯਾਨੀ ਕਿ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਦਈਏ, ਪਰ ਫੋਨ ਉਹਨਾਂ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ ਇਹ ਹੁਣ ਆਪਾਂ ਟਰਾਈ ਕਰ ਲੈਂਦੇ ਹਾਂ। ਤੇ ਕਾਲ ਲਗਾ ਦਿੱਤੀ ਹੈ ਤੇ ਹੁਣ ਦੇਖਦੇ ਹਾਂ ਵੀ ਕਾਲ ਉਹ ਚੁੱਕਦੇ ਆ ਕਿ ਨਹੀਂ। ਬਾਕੀ ਰਵਿੰਦਰ ਸਿੰਘ ਧਾਨੀ ਸਾਡੇ ਨਾਲ ਜੁੜ ਗਏ ਨੇ, ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਾਨੀ ਵੀਰ। ਆਰ ਪ੍ਰੋਗਰਾਮ ਚ ਕਹਿੰਦੇ ਵੀ ਮੈਲਬਨ ਦੇ ਬਾਰੇ ਕੀ ਦੱਸੀਏ, ਮੈਲਬਨ ਦੇ ਬਾਰੇ ਕੋਈ ਵੀ ਰੌਚਕ ਕਿੱਸਾ, ਕਿਉਂਕਿ ਮੈਲਬਨ ਜਿਹੜਾ ਨਾ ਕੱਲ 186 ਸਾਲ ਦੇ ਵਿਚ ਦਾਖਲ ਹੋਇਆ। ਹਾਂਜੀ ਰਮਣੀਕ ਜੀ ਬੋਲ ਰਹੇ ਹੋ? ਹੈਲੋ, ਸਤਿ ਸ੍ਰੀ ਅਕਾਲ ਰਮਣੀਕ ਜੀ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਰਮਣੀਕ ਜੀ, ਅਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਤੁਹਾਡੇ ਨਾਲ ਇਸ ਵੇਲੇ ਜੁੜ ਚੁੱਕੇ ਹਾਂ ਔਰ ਤੁਹਾਡਾ ਨੰਬਰ ਸਾਡੇ ਤੱਕ ਪਹੁੰਚਾਇਆ ਤੁਹਾਡੇ ਬੜੇ ਹੀ ਪਿਆਰੇ ਭਰਾਵਾਂ ਵਰਗੇ ਜਗਤਾਰ ਗਿੱਲ ਹੋਰਾਂ ਨੇ, ਜਿਹੜੇ ਕਿ ਹਾਂਗਕਾਂਗ ਤੋਂ ਸਾਡਾ ਰੇਡੀਓ ਸੁਣਦੇ ਨੇ।
ਕੀ ਬਾਤ
ਹੈ ਜੀ, ਪਿਛਲੇ ਦਿਨ ਸ਼ਾਇਦ ਤੁਹਾਡਾ ਜਨਮ ਦਿਨ ਲੰਘ ਕੇ ਗਿਆ, ਸੋ ਤੁਹਾਡੇ ਉਸ ਜਨਮ ਦਿਨ ਉੱਤੇ ਇੱਕ ਮੁਹੱਬਤੀ ਪੈਗਾਮ ਉਹਨਾਂ ਨੇ ਤੁਹਾਡੇ ਲਈ ਭੇਜਿਆ ਸਾਡੇ ਰੇਡੀਓ ਦੇ ਜੀ। ਸੋ ਬਹੁਤ ਬਹੁਤ ਵਧਾਈਆਂ, ਕਿਵੇਂ ਫੀਲ ਕਰ ਰਹੇ ਹੋ?
ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਤੁਹਾਡਾ ਮੈਂ ਸ਼ੁਕਰ ਗੁਜ਼ਾਰ ਹਾਂ ਵੀ ਤੁਸੀਂ ਯਾਦ ਕੀਤਾ, ਤੇ ਸਭ ਤੋਂ ਜਿਆਦਾ ਉਸ ਵੀਰ ਦਾ ਜਗਤਾਰ ਸਿੰਘ ਟੁੱਡੀਕੇ
ਜੀ,
ਅਸੀਂ ਟੁੱਡੀਕੇ ਕੇ ਬੁਲਾਉਂਦੇ ਹਾਂ ਉਹਨਾਂ ਨੂੰ
ਜੀ,
ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਇਸ ਮੇਰੇ ਜਨਮ ਦਿਨ ਤੇ ਵਧਾਈ ਦੇ ਰਹੇ ਹੋ। ਬੜਾ ਖੁਸ਼ਕਿਸਮਤ ਆ ਮੈਂ ਐਡੀ ਦੂਰੋਂ ਦਿਲ ਦੇ ਵਿਚ ਲਿਆਇਆ ਤੇ ਮੈਨੂੰ ਆਸ਼ੀਰਵਾਦ ਦੇ ਰਹੇ ਹੋ ਇੱਕ ਤਰ੍ਹਾਂ, ਬਹੁਤ ਬਹੁਤ ਮਿਹਰਬਾਨੀ ਜੀ
ਜੀ। ਸੋ ਰਮਣੀਕ ਜੀ ਵਧਾਈਆਂ ਵੀ, ਤੁਸੀਂ ਦੇਖੋ ਵੀ ਹਾਂਗਕਾਂਗ ਤੋਂ ਆਸਟ੍ਰੇਲੀਆ ਵਾਇਆ ਆਸਟ੍ਰੇਲੀਆ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਚੰਡੀਗੜ੍ਹ ਦੇ ਵਿਚ।
ਵਾਹ ਵਾਹ, ਕਿਆ ਬਾਤ, ਕਿਆ ਬਾਤ ਹੈ ਜੀ, ਕਿਆ ਬਾਤ ਹੈ।
ਸੋ ਤੁਸੀਂ ਆਪਣੀ ਜ਼ਿੰਦਗੀ ਦੇ ਵਿਚ ਤੰਦਰੁਸਤੀ ਖੁਸ਼ੀਆਂ ਖੇੜੇ ਮਾਣੋ, ਸਾਡੇ ਵੱਲੋਂ ਇਹ ਦੁਆ ਹੈ।
ਬਹੁਤ 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 ਮਿਹਰਬਾਨੀ। ਕਿਆ ਆਸਟ੍ਰੇਲੀਆ ਤੋਂ? ਕਿੱਥੋਂ?
ਆਸਟ੍ਰੇਲੀਆ ਮੈਲਬਨ ਤੋਂ ਜੀ, ਹਰਮਨ
ਰੇਡੀਓ। ਓਕੇ, ਹਾਂ ਮੇਰੇ ਬੱਚੇ ਮੇਰੇ ਬੱਚੇ ਮੈਲਬੋਰਨ ਨੇ, ਮੈਂ ਆਇਆ ਕਈ ਵਾਰੀ ਉੱਥੇ ਮੈਲਬੋਰਨ
ਜੀ। ਸੋ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ ਜਦੋਂ ਵੀ ਤੁਸੀਂ ਦੁਬਾਰਾ ਕਦੇ ਵੀ ਆਓਗੇ, ਔਰ ਬੜਾ ਚੰਗਾ ਲੱਗੇਗਾ। ਹਰਮਨ ਰੇਡੀਓ ਦੇ ਵਿਹੜੇ ਵੀ ਤੁਹਾਨੂੰ ਜ਼ਰੂਰ ਅਸੀਂ ਸੱਦਾਂਗੇ ਜੀ।
ਜੀ 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 ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ,
ਸ਼ੁਕਰੀਆ ਰਮਣੀ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।
ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ, ਆਈ ਐਮ ਓਬਲਾਈਜ਼ਡ, ਥੈਂਕ ਯੂ,
ਸ਼ੁਕਰੀਆ ਜੀ, ਸ਼ੁਕਰੀਆ। ਸੋ ਇਹ ਸਨ ਰਮਣੀਕ ਹੋਰੀ, ਜਗਤਾਰ ਭਾਜੀ ਦੇ ਕਰੀਬੀ ਦੋਸਤ, ਭਰਾਵਾਂ ਵਰਗੇ ਦੋਸਤ। ਸੋ ਉਹਨਾਂ ਤੱਕ ਆਪਾਂ ਵਧਾਈਆਂ ਜਿਹੜੀਆਂ ਜਗਤਾਰ ਭਾਜੀ ਪਹੁੰਚਾ ਦਿੱਤੀਆਂ ਪ੍ਰੋਗਰਾਮ ਦੌਰਾਨ, ਤੇ ਅਗਲੀ ਜਿਹੜੀ ਵਧਾਈ ਹੈ ਉਹ ਅਸੀਂ ਰਣਜੀਤ ਕੌਰ ਹੁਰਾਂ ਵੱਲੋਂ ਉਹਨਾਂ ਦੀ ਭੈਣ ਨੂੰ ਭੇਜਣੀ ਹੈ। ਸੋ ਰਣਜੀਤ ਕੌਰ ਹੁਰਾਂ ਨੇ ਆਪਣੀ ਭੈਣ ਦਾ ਨਾਮ ਤਾਂ ਨਹੀਂ ਦੱਸਿਆ, ਪਰ ਆਪਾਂ ਨੰਬਰ ਜਿਹੜਾ ਸਾਡੇ ਤੱਕ ਪਹੁੰਚਿਆ ਆਪਾਂ ਉਹ ਜ਼ਰੂਰ ਲਗਾ ਦਿੰਨੇ ਆ। ਰਣਜੀਤ ਕੌਰ ਹੁਰਾਂ ਨੇ ਆਪਣੇ ਸਿਸਟਰ ਜਿਹੜੇ ਕਿ ਸ਼ਾਇਦ ਸਿਡਨੀ ਰਹਿੰਦੇ ਨੇ ਉਹਨਾਂ ਨੂੰ ਵਧਾਈਆਂ ਭੇਜਣੀਆਂ ਚਾਹੀਆਂ ਨੇ, ਤੇ ਲਓ ਫਿਰ ਆਪਾਂ ਕਾਲ ਉਹਨਾਂ ਨੂੰ ਲਗਾ ਦਿੱਤੀ ਹੈ, ਤੇ ਰਣਜੀਤ ਜੀ ਦੇਖਦੇ ਆ ਵੀ ਉਹ ਕਾਲ ਚੁੱਕਦੇ ਆ ਕਿ ਨਹੀਂ ਚੁੱਕਦੇ, ਜੇ ਕਹਿੰਦੇ ਤੇ ਫਿਰ ਵਧਾਈਆਂ ਉਹਨਾਂ ਨੂੰ ਆਪਾਂ ਜ਼ਰੂਰ ਦਿੰਨੇ ਆ। ਤੇ ਸਿਲਸਿਲਾ ਜਿਹੜਾ ਇੱਕ ਵਾਰ ਫੇਰ ਵਧਾਈਆਂ ਦਾ, ਅੱਜ ਦੂਜੀ ਵਾਰ ਸਿਲਸਿਲਾ ਜਿਹੜਾ ਉਹ ਤੁਹਾਡੀ ਨਜ਼ਰ ਆਪਾਂ ਕਰ ਰਹੇ ਆ, ਤੇ ਕਾਲ ਆਪਾਂ ਲਗਾਈ ਹੋਈ ਹੈ, ਹੁਣ ਉਹ ਕਾਲ ਚੁੱਕਦੇ ਆ ਜਾਂ ਨਹੀਂ ਚੁੱਕਦੇ ਇਹ ਨਿਰਭਰ ਕਰਦਾ ਸਮੇਂ ਦੇ ਉੱਤੇ। ਤੇ ਇਧਰ ਉਹਨਾਂ ਨੇ ਨਾ ਆਪਣੇ ਜੀਜਾ ਜੀ ਦਾ ਵੀ ਸ਼ਾਇਦ ਨੰਬਰ, ਜੀਜਾ ਜੀ ਦਾ ਜਾਂ ਫਿਰ ਭਰਾ ਦਾ ਨੰਬਰ ਹੈ ਉਹ ਵੀ ਸਾਡੇ ਨਾਲ ਸਾਂਝਾ ਕੀਤਾ ਹੋਇਆ, ਪਰ ਕੋਸ਼ਿਸ਼ ਇਹੀ ਹੈ ਕਿ ਇਹਨਾਂ ਦੇ ਨੰਬਰ ਦੇ ਉੱਤੇ ਹੀ ਅਸੀਂ ਜਿਹੜੀਆਂ ਵਧਾਈਆਂ ਉਹਨਾਂ ਤੱਕ ਪਹੁੰਚਾਈਏ। ਤੇ ਰਣਜੀਤ ਜੀ ਤੁਹਾਡੀ ਸਿਸਟਰ ਇਸ ਵੇਲੇ ਫੋਨ ਤਾਂ ਨਹੀਂ ਚੱਕ ਰਹੇ, ਮੈਨੂੰ ਲੱਗਦਾ ਨਹੀਂ ਆ ਕਿ ਉਹ ਫੋਨ ਚੱਕਣਗੇ, ਤੇ ਆਪਾਂ ਆਪਣੇ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਡੇ ਭੈਣ ਦੇ ਜਨਮ ਦਿਨ ਦੇ ਉੱਤੇ ਜਿਹੜੇ ਕਿ ਸਿਡਨੀ ਰਹਿੰਦੇ ਨੇ ਖਾਸ ਤੌਰ ਦੇ ਉੱਤੇ ਵਧਾਈਆਂ ਪੇਸ਼ ਕਰਦੇ ਹਾਂ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸਾਰੇ ਪਰਿਵਾਰ ਨੂੰ ਵੀ, ਤੁਹਾਨੂੰ ਖਾਸ ਕਰਕੇ ਔਰ ਤੁਹਾਡੇ ਭੈਣ ਜੀ ਨੂੰ ਵੀ, ਔਰ ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਉਹਨਾਂ ਦੇ ਖੁਸ਼ਹਾਲ ਜੀਵਨ ਦੇ ਲਈ ਦੁਆ ਕਰਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਉਹ ਖੁਸ਼ੀਆਂ ਖੇੜੇ ਮਾਣਨ, ਸਿਹਤਯਾਬੀਆਂ ਮਾਣਨ, ਤੇ ਹਮੇਸ਼ਾ ਜਿਹੜੀਆਂ ਤਰੱਕੀਆਂ ਨੇ ਉਹ ਉਹਨਾਂ ਦੀ ਝੋਲੀ ਪੈਣ, ਕਾਮਯਾਬੀਆਂ ਉਹਨਾਂ ਦੀ ਝੋਲੀ ਪੈਣ। ਸੋ ਬਹੁਤ ਬਹੁਤ ਸਾਡੇ ਵੱਲੋਂ ਵਧਾਈਆਂ। ਤੇ ਰਵਿੰਦਰ ਸਿੰਘ ਧੰਨੀ ਹੋਰਾਂ ਨੇ ਪੁੱਛਿਆ ਸੀ, ਕਹਿੰਦੇ ਵੀ ਤੁਸੀਂ ਮੈਲਬਨ ਦੇ ਬਾਰੇ ਕੀ ਪੁੱਛਣਾ ਸੀ। ਮੈਲਬਨ ਜਿਹੜਾ ਨਾ ਉਹ ਸ਼ਹਿਰ ਹੋਂਦ ਵਿੱਚ ਆਇਆ, ਕੱਲ 146 ਸਾਲ ਹੋ ਗਏ, ਯਾਨੀ ਕਿ ਕੱਲ ਦਾ ਦਿਨ ਜਿਹੜਾ ਸੀ ਉਹ ਮੈਲਬਨ ਡੇ ਸੀਗਾ। ਸੋ 1835 ਦੇ ਵਿੱਚ ਇਹਦੀ ਜਿਹੜੀ ਹੋਂਦ ਹੈ ਉਹ ਸਾਹਮਣੇ ਆਈ ਸੀਗੀ ਮੈਲਬਨ ਦੀ, ਯਾਨੀ ਮੈਲਬਨ ਜਿਹੜਾ ਸੀ ਪਹਿਲਾਂ ਕਿਸੇ ਹੋਰ ਰੂਪ ਦੇ ਵਿੱਚ ਜਾਣਿਆ ਜਾਂਦਾ ਹੋਊਗਾ, ਪਰ ਜਦੋਂ ਯੂਰੋਪੀਅਨ ਸੈਟਲਮੈਂਟ ਇੱਥੇ ਹੋਈ ਆ ਤਾਂ ਉਸ ਤੋਂ ਬਾਅਦ ਇਹਦਾ ਜਿਹੜਾ ਇਹ ਨਾਮ ਆ ਇਹ ਹੋਂਦ ਵਿੱਚ ਆਇਆ ਆ। ਤੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਮੈਲਬਨ ਦੇ ਬਾਰੇ ਤੁਹਾਨੂੰ ਕੀ ਪਸੰਦ ਹੈ, ਮੈਲਬਨ ਦੀ ਹੋਰ ਕਿਹੜੀ ਜਾਣਕਾਰੀ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਪਰ ਕਿਸੇ ਨੇ ਵੀ ਕੀਤੀ ਨਹੀਂ ਆ। ਤੇ ਮੈਲਬਨ ਦੇ ਨਾਲ ਜੁੜਿਆ ਕੋਈ ਕਿੱਸਾ ਜਿਹੜਾ ਸੀ ਜੇਕਰ ਉਹ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਤੁਸੀਂ ਉਹ ਵੀ ਕਰ ਸਕਦੇ ਸੀ, ਪਰ ਇੱਕ ਹੋਰ ਜਿਹੜਾ ਮੈਂ ਸਵਾਲ ਪਾਇਆ ਸੀ ਨਾ ਤੁਹਾਨੂੰ, ਮੈਂ ਇਹ ਪਾਇਆ ਸੀਗਾ ਕਿ ਯੂਰੋਪੀਅਨ ਸੈਟਲਮੈਂਟ ਜਦੋਂ ਹੋਈ ਆ 1835 ਦੇ ਵਿੱਚ, ਤਾਂ ਉਸ ਸੈਟਲਮੈਂਟ ਦੌਰਾਨ ਇੱਕ ਫਸਟ ਮਾਈਗ੍ਰੈਂਟ ਵੂਮਨ ਸੈਟਲਰ ਜਿਹੜੀ ਸੀ ਮੈਰੀ ਗਿਲਬਰਟ ਜਿਹੜੀ ਆ ਉਹਦਾ ਜ਼ਿਕਰ ਆਉਂਦਾ, ਤੇ ਉਸ ਦੇ ਨਾਲ ਕਿਹੜਾ ਕਿੱਸਾ ਜੁੜਦਾ ਤੁਸੀਂ ਦੱਸਣਾ ਸੀਗਾ, ਕਿਸੇ ਨੇ ਵੀ ਨਹੀਂ ਦੱਸਿਆ, ਗੂਗਲ ਹੀ ਕਰ ਲੈਂਦੇ, ਗੂਗਲ ਵੀ ਨਹੀਂ ਕੀਤੀ ਹਨਾ। ਸੋ ਤੁਸੀਂ ਬਿਜ਼ੀ ਹੋ, ਤੁਹਾਡੇ ਰੁਝੇਵੇਂ ਬਣੇ ਹੋਏ ਨੇ ਇਸ ਵੇਲੇ, ਇਸ ਕਰਕੇ ਮੈਂ ਸਮਝ ਸਕਦੀ ਹਾਂ ਤੁਸੀਂ ਉਹ ਕਿੱਸਾ ਸਾਂਝਾ ਨਹੀਂ ਕੀਤਾ, ਪਰ ਮੈਂ ਜ਼ਰੂਰ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੈਰੀ ਗਿਲਬਰਟ ਜਦੋਂ ਇੱਥੇ ਆਈ ਸੀ ਸ਼ੀ ਵਾਜ ਪ੍ਰੈਗਨੈਂਟ ਐਂਡ ਸ਼ੀ ਵਾਜ 18 ਈਅਰਸ ਓਲਡ ਦੈਟ ਟਾਈਮ, ਐਂਡ ਉਸ ਵੇਲੇ ਉਹਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀਗਾ, ਤੇ ਉਹ ਮੁੰਡਾ ਜਿਹੜਾ ਸੀ ਪਹਿਲਾ ਗੋਰਾ ਬੱਚਾ ਜਿਹੜਾ ਸੀਗਾ ਉਹ ਇਸ ਧਰਤੀ ਦੇ ਉੱਤੇ ਹੋਇਆ ਸੀ ਮੈਲਬਨ ਦੇ ਵਿੱਚ 1835 ਦੇ ਵਿੱਚ 19 ਦਸੰਬਰ ਨੂੰ ਉਸ ਬੱਚੇ ਦਾ ਜਨਮ ਹੁੰਦਾ, ਔਰ ਉਹ ਬੱਚਾ ਜਿਹੜਾ ਪਹਿਲਾ ਗੋਰਾ ਜਿਹੜਾ ਆ ਉਹ ਇਸ ਧਰਤੀ ਦੇ ਉੱਤੇ ਜਨਮਦਾ, ਕਿਉਂਕਿ ਜਿਹੜੇ ਬਾਕੀ ਸੀਗੇ ਯੂਰੋਪੀਅਨ ਉਹ ਜਿਹੜੇ ਦੂਜੀਆਂ ਕੰਟਰੀਜ਼ ਤੋਂ ਆਏ ਸੀਗੇ, ਪਰ ਇਹ ਬੱਚਾ ਜਿਹੜਾ ਸੀ ਉਹ ਇੱਥੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜੰਮਿਆ ਸੀ। ਸੋ ਮੈਰੀ ਗਿਲਬਰਟ ਦੇ ਨਾਲ ਇਹ ਕਿੱਸਾ ਜਿਹੜਾ ਆ ਉਹ ਜੁੜਦਾ ਆ। ਤੇ ਬਾਕੀ ਸੀ ਰਵਿੰਦਰ ਸਿੰਘ ਧੰਨੀ ਹੋਰੀ ਕਹਿੰਦੇ ਆ ਵੀ ਮੈਨੂੰ ਵੀ ਦੇ ਦਿਓ ਵਧਾਈਆਂ, ਮੈਂ ਵੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਬਹੁਤ ਬਹੁਤ ਵਧਾਈਆਂ ਤੁਹਾਡਾ ਜਨਮ ਦਿਨ, ਜੇ ਤੁਹਾਡਾ ਜਨਮ ਦਿਨ ਆ ਤਾਂ ਮਾਫੀ ਚਾਹਾਂਗੇ ਕਿ ਤੁਹਾਨੂੰ ਤਾਂ ਫਿਰ ਵਧਾਈਆਂ ਸਭ ਤੋਂ ਪਹਿਲਾਂ ਪਹੁੰਚਣੀਆਂ ਚਾਹੀਦੀਆਂ ਸੀਗੀਆਂ। ਸੋ ਰਵਿੰਦਰ ਧੰਨੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਹਮੇਸ਼ਾ ਖੁਸ਼ ਰਹੋ, ਖੁਸ਼ਹਾਲ ਰਹੋ ਤੇ ਖੁਸ਼ੀਆਂ ਵੰਡਦੇ ਰਹੋ। ਬਾਕੀ ਜੀ ਕਹਿੰਦੇ ਮੈਲਬਨ ਦੇ ਬਾਰੇ ਮੈਂ ਇਹ ਦੱਸਦਾ ਵੀ ਬਹੁਤ ਖਤਰਨਾਕ ਸ਼ਹਿਰ ਆ, 6 ਵਾਰ ਮੌਸਮ ਬਦਲਦਾ ਉੱਥੇ ਦਿਨ ਚ, ਇਹ ਤਾਂ ਗੱਲ ਤੁਹਾਡੀ ਸਹੀ ਹੈ। ਸੋ ਜਿਹੜੇ ਸਿਡਨੀ ਤੋਂ ਜਾਂ ਕਿਸੇ ਹੋਰ ਸ਼ਹਿਰ ਤੋਂ ਇੱਥੇ ਆਉਂਦੇ ਆ ਉਹਨਾਂ ਦੇ ਲਈ ਪਹਿਲਾਂ ਬੜਾ ਔਖਾ ਹੁੰਦਾ ਇੱਥੇ ਗੁਜ਼ਾਰਾ ਕਰਨਾ, ਪਰ ਹੌਲੀ ਹੌਲੀ ਉਹ ਆਦੀ ਹੋ ਜਾਂਦੇ ਆ। ਵੈਸੇ ਵੀ ਜਦੋਂ ਆਪਾਂ ਕਿਸੇ ਚੀਜ਼ ਦੇ ਆਦੀ ਹੋ ਜਾਂਦੇ ਤਾਂ ਫੇਰ ਸਾਨੂੰ ਕੁਛ ਵੀ ਔਖਾ ਨਹੀਂ ਲਗਦਾ ਹਨਾ। ਤੇ ਇਧਰ ਅਮਰਜੀਤ ਕੌਰ ਹੋਰਾਂ ਨੇ ਮੇਰੇ ਨਾਲ ਸਾਂਝ ਬਣਾਈ ਸੀ। ਅਮਰਜੀਤ ਕੌਰ ਕਹਿੰਦੇ ਵੀ ਮੈਂ ਪ੍ਰੋਗਰਾਮ ਸੁਣ ਰਹੀ ਹਾਂ, ਪਰ ਕਹਿੰਦੇ ਵੀ ਮੈਨੂੰ ਇਹ ਜ਼ਰੂਰ ਦੱਸਿਓ ਵੀ ਜਿਹੜਾ ਵਧਾਈਆਂ ਦਾ ਸਿਲਸਿਲਾ ਉਹ ਤੁਹਾਡੇ ਪ੍ਰੋਗਰਾਮ ਚ ਚੱਲਦਾ ਜਾਂ ਹੋਰ ਪ੍ਰੋਗਰਾਮਾਂ ਚ। ਮੈਨੂੰ ਲੱਗਦਾ ਜੀ ਲਹਿਰਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੇਰੇ ਪ੍ਰੋਗਰਾਮ ਦੇ ਵਿੱਚ ਹੀ ਵਧਾਈਆਂ ਦਾ ਸਿਲਸਿਲਾ ਚੱਲਦਾ, ਪਰ ਮਨਦੀਪ ਢਿੱਲੋਂ ਜਿਹੜੇ ਦੁਪਹਿਰੇ ਪ੍ਰੋਗਰਾਮ ਲੈ ਕੇ ਆਉਂਦੇ ਆ ਹਰਮਨ ਜੰਕਸ਼ਨ, ਸੋ ਉਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀਆਂ ਜਿਹੜੀਆਂ ਵਧਾਈਆਂ ਉਹ ਸਾਂਝੀਆਂ ਕਰ ਸਕਦੇ ਹੋ ਜੇਕਰ ਤੁਸੀਂ ਉਹ ਪ੍ਰੋਗਰਾਮ ਸੁਣਦੇ ਹੋ ਤਾਂ। ਤੇ ਤਾਇਆ ਜੀ ਉਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਸ਼ਿਰਕਤ ਕਰਦੇ ਆ ਤੇ ਉਹ ਵੀ ਵਧਾਈਆਂ ਜਿਹੜੀਆਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ। ਜੇ ਪ੍ਰੋਗਰਾਮ ਸੁਣਦੇ ਹੋ ਤੁਸੀਂ ਦੁਪਹਿਰ ਵੇਲੇ ਤਾਂ ਜ਼ਰੂਰ ਹਰਮਨ ਜੰਕਸ਼ਨ ਪ੍ਰੋਗਰਾਮ ਜਿਹੜਾ ਮਨਦੀਪ ਢਿੱਲੋਂ ਲੈ ਕੇ ਆਉਂਦੇ ਆ ਤਾਇਆ ਜੀ ਦੇ ਨਾਲ, ਉਸ ਪ੍ਰੋਗਰਾਮ ਦੌਰਾਨ ਵੀ ਤੁਸੀਂ ਆਪਣੀਆਂ ਵਧਾਈਆਂ ਸਾਂਝੀਆਂ ਕਰ ਸਕਦੇ ਹੋ ਕਿਸੇ ਵੀ ਦਿਨ। ਪਰ ਜੇ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤਾਂ ਫੇਰ ਇਹ ਪ੍ਰੋਗਰਾਮ ਜਿਹੜਾ ਸਿਰਫ ਮੰਗਲਵਾਰ ਨੂੰ ਹੀ ਆਉਂਦਾ। ਤੇ ਲਓ ਜੀ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੋ ਚੁੱਕਿਆ ਤੇ ਜਾਂਦੇ ਜਾਂਦੇ ਇੱਕ ਗੁਰਭਜਨ ਗਿੱਲ ਹੋਰਾਂ ਦੀ ਹੀ ਕਵਿਤਾ, ਕਿਉਂਕਿ ਅੱਜ ਕੱਲ ਮੈਂ ਉਹਨਾਂ ਦਾ ਨਾ ਇੱਕ ਕਾਵਿ ਸੰਗ੍ਰਹਿ ਪੜ੍ਹ ਰਹੀ ਹਾਂ ਧਰਤੀ ਨਾਦ, ਸੋ ਉਸੇ ਵਿੱਚੋਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਬਾਪੂ ਤੇਰੇ ਦੇਸ਼ ਵਿਚ ਹਾਕਮਾਂ ਦੇ ਭੇਸ ਵਿਚ ਦਾਨਵ ਦਨ ਦਨਾਉਂਦਾ ਹੈ, ਆਪੇ ਤੀਲੀ ਬਾਲਦਾ ਤੇ ਆਪੇ ਹੀ ਬਚਾਉਂਦਾ ਹੈ। ਬਾਪੂ ਤੇਰੇ ਦੇਸ਼ ਵਿਚ ਧਰਮ ਵੀ ਇਮਾਨ ਵੀ ਸਾਧੂ ਤੇ ਸ਼ੈਤਾਨ ਵੀ ਮਨੁੱਖ ਵੀ ਹੈਵਾਨ ਵੀ ਇੱਕੋ ਬੋਲੀ ਬੋਲਦੇ, ਆਦਮੀ ਦੀ ਲਾਸ਼ ਵੱਟੇ ਰਾਜ ਭਾਗ ਤੋਲਦੇ, ਬੜੇ ਸਿਦਕਵਾਨ ਨੇ ਸੰਘੀਆਂ ਨਪੀੜਦੇ ਨੇ ਹੱਥੋਂ ਨਹੀਂ ਡੋਲਦੇ, ਹੱਥ ਨਹੀਂ ਡੋਲਦੇ। ਬਾਪੂ ਤੇਰੇ ਦੇਸ਼ ਵਿਚ ਕੈਸਾ ਇਹ ਰਿਵਾਜ ਹੈ, ਜਿਉਂਦੇ ਬੰਦੇ ਸਾੜ ਕੇ ਸਹਿਮੀਆਂ ਮਾਸੂਮ ਜਿੰਦਾ, ਬੂਹਿਆਂ ਅੰਦਰ ਤਾੜ ਕੇ ਕੈਸਾ ਰਾਮ ਰਾਜ ਹੈ, ਰਾਵਣਾਂ ਦੀ ਫੌਜ ਮੱਥੇ ਸੋਨੇ ਵਾਲਾ ਤਾਜ ਹੈ। ਬਾਪੂ ਤੇਰੀ ਜਨਮ ਭੂਮੀ ਜੋ ਸੀ ਤੇਰੀ ਕਰਮ ਭੂਮੀ, ਇਹ ਜੋ ਗੁਜਰਾਤ ਹੈ ਮਿਲੀ ਕੀ ਸੁਗਾਤ ਹੈ, ਚੰਦ ਸੂਰਜ ਗਾਇਬ ਹੋ ਗਏ ਚੌਵੀ ਘੰਟੇ ਰਾਤ ਹੈ। ਬਾਪੂ ਤੇਰੇ ਦੇਸ਼ ਵਿਚ ਕਿੱਦਾਂ ਦਾ ਅਸੂਲ ਹੈ, ਕੇਸਰੀ ਪੁਸ਼ਾਕ ਵਾਲਾ ਠੱਗ ਵੀ ਕਬੂਲ ਹੈ, ਕਿਉਂਕਿ ਉਹਦੇ ਹੱਥਾਂ ਵਿਚ ਖੂਨੀ ਤ੍ਰਿਸ਼ੂਲ ਹੈ। ਬਾਪੂ ਤੇਰੇ ਦੇਸ਼ ਵਿਚ ਵਿਧੀ ਨਾ ਵਿਧਾਨ ਹੈ, ਤੁਰੀ ਜਾਂਦੀ ਬੱਸ ਬਣ ਜਾਂਦੀ ਸ਼ਮਸ਼ਾਨ ਹੈ। ਬਾਪੂ ਤੇਰੇ ਦੇਸ਼ ਵਿਚ ਘਰ ਘਰ ਨੇਰ ਹੈ, ਚੁੱਲੇ ਵੀ ਉਦਾਸ ਬੁਝੇ ਸੱਖਣੀ ਚੰਗੇਰ ਹੈ, ਸ਼ਾਮਾਂ ਦੀ ਉਦਾਸੀ ਵਿਚ ਡੁੱਬੀ ਹੋਈ ਸਵੇਰ ਹੈ। ਬਾਪੂ ਤੇਰੇ ਦੇਸ਼ ਵਿਚ ਕਿਹੋ ਜੇ ਬਾਜ਼ਾਰ ਨੇ, ਨਵੇਂ ਨਵੇਂ ਸ਼ਾਹ ਇੱਥੇ ਨਵੇਂ ਸ਼ਾਹੂਕਾਰ ਨੇ, ਕੱਪੜੇ ਸਬੂਤੇ ਭਾਵੇਂ ਚਿਹਰੇ ਤੇ ਲੰਗਾਰ ਨੇ। ਬਾਪੂ ਤੇਰੇ ਦੇਸ਼ ਵਿਚ ਧੁੱਪਾਂ ਵੀ ਉਦਾਸ ਨੇ ਤੇ ਛਾਵਾਂ ਵੀ ਉਦਾਸ ਨੇ, ਧੀਆਂ ਵੀ ਉਦਾਸ ਨੇ ਤੇ ਮਾਵਾਂ ਵੀ ਉਦਾਸ ਨੇ, ਖੁਸ਼ੀਆਂ ਨੂੰ ਮਿਲ ਹੋਏ ਕਿਹੇ ਬਿਨਵਾਸ ਨੇ। ਬਾਪੂ ਤੇਰੇ ਦੇਸ਼ ਵਿਚ ਕਿਰਤੀ ਕਿਸਾਨਾਂ ਨੂੰ, ਕਾਲਜਾਂ ਸਕੂਲਾਂ ਦੇ ਪੜਾਕੂ ਨੌਜਵਾਨਾਂ ਨੂੰ, ਬਣ ਚੁੱਕੇ ਸਾਰੇ ਇਨ੍ਹਾਂ ਤੀਰਾਂ ਤੇ ਕਮਾਨਾਂ ਨੂੰ ਬੰਦਿਆਂ ਦੇ ਵਾਂਗ ਕੌਣ ਜੀਵਣਾ ਸਿਖਾਏਗਾ, ਨਹੀਂ ਤਾਂ ਫਿਰ ਵੇਖ ਲੈਣਾ ਧਰਤੀ ਤੇ ਹਰ ਬੰਦਾ ਆਪਣੀ ਔਲਾਦ ਨੂੰ ਹੀ ਭੁੰਨ ਭੁੰਨ ਖਾਏਗਾ, ਨਹੀਂ ਤਾਂ ਫਿਰ ਵੇਖ ਲੈਣਾ ਧਰਤੀ ਤੇ ਹਰ ਬੰਦਾ ਆਪਣੀ ਔਲਾਦ ਨੂੰ ਹੀ ਭੁੰਨ ਭੁੰਨ ਖਾਏਗਾ। ਸੋ ਨਿੱਜ ਪ੍ਰਸਤੀ ਜਦੋਂ, ਮੌਕਾ ਪ੍ਰਸਤੀ ਜਿਹੜੀ ਆ ਉਹ ਸਾਡੇ ਉੱਤੇ ਹਾਵੀ ਹੋ ਜਾਂਦੀ ਆ ਤਾਂ ਫਿਰ ਕੀ ਹਾਲਾਤ ਹੁੰਦੇ ਆ ਕਿਸੇ ਵੀ ਮੁਲਕ ਦੇ, ਉਹ ਸਾਡੇ ਤੋਂ ਲੁਕੇ ਹੋਏ ਨਹੀਂ ਆ। ਸੋ ਇਹ ਕਵਿਤਾ ਭਾਵੇਂ ਬਹੁਤ ਪਹਿਲਾਂ ਦੀ ਲਿਖੀ ਹੋਈ ਆ ਪਰ ਅੱਜ ਦੇ ਮਾਹੌਲ ਦੇ ਮੁਤਾਬਕ ਵੀ ਇਸ ਦੇ ਅਰਥ ਜਿਹੜੇ ਆ ਉਹ ਓਨੇ ਹੀ ਡੂੰਘੇ ਆ। ਸੋ ਲਓ ਜੀ ਪ੍ਰੋਗਰਾਮ ਦੇ ਵਿਚ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ, ਪ੍ਰੋਗਰਾਮ ਦਾ ਜਿਹੜਾ ਸਮਾਂ ਉਪਰ ਹੋ ਚੁੱਕਿਆ। ਸਾਡੇ ਕੁਛ ਸਹਿਯੋਗੀਆਂ ਦੇ ਇਸ਼ਤਿਹਾਰ ਜਿਹੜੇ ਹੁਣ ਮੈਂ ਤੁਹਾਡੀ ਨਜ਼ਰ ਕਰਨੇ, ਉਸ ਤੋਂ ਬਾਅਦ ਗੀਤਾਂ ਦਾ ਸਿਲਸਿਲਾ ਜਿਹੜਾ ਪ੍ਰੋਗਰਾਮ ਦੇ ਵਿਚ ਚੱਲਦਾ ਰਹੇਗਾ। ਕੱਲ ਦਾ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹੋਣਗੇ ਸੁਖਪ੍ਰੀਤ ਕੌਰ। ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ।